माधो सतसंगत शरण तुम्हारी, हम अवगुण तुम उपकारी। तुम मकतूल सुपेद सपियल, हम वपरे जस कीड़ा। सतसंगत मिल रही है माधो, जैसे मदप मखीरा। जाति ओछा पाति ओछा, ओछा जन्म हमारा। राजा राम की सेवना कीनी, कहो रघुदास तुम्हारा। संग तुम्हारे बासा, तुम चंदन हमरे बापरे। संग तुम्हारे बासा, तुम चंदन हमरे बापरे। संग तुम्हारे तुम चंदन हमरिंद बापुरे। संग तुम्हारे वासा, 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 तुम चंदन हमरे। संग तुम्हारे वासा, तुम चंदन हमारे बापरे। 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 नीच रूप ते उच्च पै है, नीच रूप ते उच्च पै है। नीच रूप ते उच्च पै है, नीच रूप ते उच्च पै है। नीच रूप ते उच्च पै है, नीच रूप ते उच्च पै है।
गंध सुगंध निवासा, गंध सुगंध निवासा। गंध सुगंध निवासा, गंध सुगंध निवासा।
गंध सुगंध निवासा, गंध सुगंध निवासा। गंध सुगंध निवासा, गंध सुगंध निवासा। गंध सुगंध निवासा, गंध सुगंध निवासा। गंध सुगंध निवासा, गंध सुगंध निवासा।
संग तुम्हारे वासा, तुम चंदन हमारे बापरे। संग तुम्हारे वासा, तुम चंदन हमारे बापरे।
संग तुम्हारे वासा, तुम चंदन हमारे बापरे। संग तुम्हारे वासा, तुम चंदन हमारे बापरे।
संग तुम्हारे वासा, तुम चंदन हमारे बापरे।
संग तुम्हारे वासा, तुम चंदन हमारे बापरे।
तुम चंदन हम अरिंद बापरे। संग तुम्हारे वासा, नीच रूख ते ऊच पए है। गंध सुगंध निवासा जिता समुंद सागर नीर परिया तेते अवगुण हमारे दया करो किश मेहर उपावो डूबदे पत्थर तारे जिमें सागर नीर नाल परिया परिया सागर नीर नाल परिया औगुणा गमें परिया
जिमें सागर नीर नाल परिया औगुणा गमें परिया जिमें सागर नीर नाल परिया
औगुणा गमें
ਜਿਵੇਂ ਸਾਗਰ ਨੀਰ ਨਾਲ ਭਰਿਆ ਔਗਣਾ ਦਾ ਮੈਂ ਭਰਿਆ ਜਿਵੇਂ ਸਾਗਰ ਨੀਰ ਨਾਲ ਭਰਿਆ ਔਗਣਾ ਦਾ ਮੈਂ ਭਰਿਆ
ਜਿਵੇਂ ਸਾਗਰ ਨੀਰ ਨਾਲ ਭਰਿਆ ਨੀਰ ਨਾਲ ਭਰਿਆ ਸਾਗਰ ਮੀਰ ਨਾਲ ਪਰਿਆ ਔਗਣਾ ਦਾ ਮੈਂ ਪਰਿਆ
ਮੈਂ ਸਾਗਰ ਮੀਰ ਨਾਲ ਪਰਿਆ ਔਗਣਾ ਦਾ ਮੈਂ ਪਰਿਆ ਜਿਵੇਂ ਸਾਗਰ ਨੀਰ ਨਾਲ ਪਰਿਆ ਔਗਣਾ ਦਾ ਮੈਂ ਪਰਿਆ ਮੈਂ ਪਰਿਆ ਜਿਵੇਂ ਸਾਗਰ ਨੀਰ ਨਾਲ ਪਰਿਆ ਔਗਣਾ ਦਾ ਮੈਂ ਪਰਿਆ ਸਾਗਰ
ਸਨਮਾਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਸਵਾਓ ਆਪਾਂ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਹਰੀ ਜਸ ਕੀਰਤਨ ਆਪਾਂ ਰਲ ਮਿਲ ਕੇ ਕਰ ਰਹੇ ਸੀ। ਸੋ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਕੋਈ ਵੀ ਵਾਂਝਾ ਨਾ ਰਵੇ, ਸਾਰੇ ਹੀ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਪਾਈ, ਸਾਰੇ ਜਲਦੀ ਜਲਦੀ ਪੰਡਾਲ ਵਿੱਚ ਆ ਕੇ ਸਜੋ। ਸੋ ਜਿਹੜੀਆਂ ਸੰਗਤਾਂ ਉੱਧਰ ਲੰਗਰ ਵਿੱਚ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਪਾਈ, ਪੰਡਾਲ ਵਿੱਚ ਆਓ, ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੀਏ। ਸੋ ਕੱਲ੍ਹ ਭਾਵੇਂ ਮੌਸਮ ਖਰਾਬ ਹੋ ਗਿਆ, ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀ ਨਹੀਂ ਭਰੀ, ਪਰ ਆਓ ਅੱਜ ਆਪਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ, ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ। ਆਪਾਂ ਸਾਰੇ ਹੀ ਜੋ ਭਗਤ ਰਵਿਦਾਸ ਜੀ ਦਾ ਵਚਨ ਪੜ੍ਹ ਰਹੇ ਸੀ, ਮਾਧੋ ਸਤਸੰਗਤ ਸ਼ਰਨ ਤੁਮਾਰੀ ਹਮ ਅਵਗੁਣ ਤੁਮ ਉਪਕਾਰੀ। ਭਗਤ ਰਵਿਦਾਸ ਜੀ ਇਸ ਸ਼ਬਦ ਵਿੱਚ ਸਮਝਾ ਰਹੇ ਨੇ, ਇਹ ਮੇਰੇ ਮਾਧੋ ਮੇਰੇ ਮਾਲਕ ਜੀ ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਹਮ ਅਵਗੁਣ ਤੁਮ ਉਪਕਾਰੀ, ਕਿਉਂਕਿ ਤੁਸੀਂ ਗੁਣਾਂ ਦੇ ਸਾਗਰ ਹੋ, ਮੈਂ ਅਵਗੁਣਾਂ ਦਾ ਭਰਿਆ ਹੋਇਆ, ਮੇਰੇ ਵਿੱਚ ਬਹੁਤ ਅਵਗੁਣ ਨੇ, ਪਰ ਮੇਰੇ ਮਾਲਕ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਮਾਧੋ ਸਤਸੰਗਤ ਸ਼ਰਨ ਤੁਮਾਰੀ। ਪਰ ਕਿਹੜੀ ਸਤਸੰਗਤ ਦੀ ਭਗਤ ਰਵਿਦਾਸ ਜੀ ਗੱਲ ਕਰ ਰਹੇ ਨੇ? ਜਿਹੜੇ ਆਪਾਂ ਇੱਥੇ ਰਲ ਮਿਲ ਕੇ ਬੈਠੇ ਆ ਇਹ ਸੰਗਤ ਦੀ ਗੱਲ ਨਹੀਂ, ਚਲੋ ਇੱਥੇ ਤਾਂ ਆਪਣੀ ਇੱਕ ਕਲਾਸ ਲੱਗਦੀ ਆ, ਆਪਾਂ ਇੱਥੇ ਸਾਰੇ ਰਲ ਮਿਲ ਕੇ ਹਾਜ਼ਰੀ ਭਰਦੇ ਆ, ਗੁਰਬਾਣੀ ਨੂੰ ਸਮਝਦੇ ਆ, ਸਤਿਗੁਰੂ ਜੀ ਸਾਨੂੰ ਗੁਰਬਾਣੀ ਵਿੱਚ ਕੀ ਕਹਿੰਦੇ ਨੇ। ਪਰ ਪਿਆਰਿਓ ਭਗਤ ਰਵਿਦਾਸ ਜੀ ਸਤਸੰਗਤ ਦੀ ਗੱਲ ਕਰ ਰਹੇ ਨੇ, ਇੱਥੇ ਮਨ ਦੀ ਗੱਲ ਹੋ ਰਹੀ ਹੈ ਕਿ ਆਪਣੇ ਮਨ ਨੂੰ ਸਤਸੰਗਤ ਕਰਵਾਈਏ, ਭਾਵ ਕਿ ਸੱਚੀ ਸੰਗਤ। ਮਾਧੋ ਸਤਸੰਗਤ ਸ਼ਰਨ ਤੁਮਾਰੀ, ਇਹ ਮੇਰੇ ਮਾਲਕ ਜੀ ਮੈਂ ਤੇਰੀ ਸ਼ਰਨ ਵਿੱਚ ਮਨ ਕਰਕੇ ਆ ਗਿਆ, ਭਾਵ ਕਿ ਸੱਚੀ ਸੰਗਤ ਮੇਰੇ ਮਨ ਨੂੰ ਪ੍ਰਾਪਤ ਹੋ ਗਈ ਹੈ, ਚੰਗੇ ਵਿਚਾਰ ਮੇਰੇ ਮਨ ਨੂੰ ਪ੍ਰਾਪਤ ਹੋ ਗਏ ਨੇ। ਪਹਿਲਾਂ ਮੇਰੇ ਅੰਦਰ ਭੈੜੇ ਵਿਚਾਰ ਚੱਲਦੇ ਸੀ, ਮਾੜੇ ਵਿਚਾਰ ਚੱਲਦੇ ਸਨ, ਪਰ ਜਦੋਂ ਤੋਂ ਮੈਨੂੰ ਸੱਚਾ ਗਿਆਨ ਪ੍ਰਾਪਤ ਹੋਇਆ, ਮੈਂ ਗਿਆਨ ਪ੍ਰਾਪਤ ਕੀਤਾ, ਹੁਣ ਮੇਰੇ ਅੰਦਰ ਚੰਗੇ ਵਿਚਾਰ ਚੱਲਦੇ ਨੇ, ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮਨ ਕਰਕੇ ਸੁਰਤ ਕਰਕੇ ਤੇ ਪਰਮਾਤਮਾ ਦੀ ਸ਼ਰਨ ਵਿੱਚ, ਰੱਬ ਜੀ ਦੀ ਸ਼ਰਨ ਵਿੱਚ ਆਉਣਾ ਕੀ ਆ? ਰੱਬ ਜੀ ਦੀ ਸ਼ਰਨ ਵਿੱਚ ਆਉਣਾ ਪਿਆਰਿਓ ਜੋ ਰੱਬ ਦਾ ਕਾਨੂੰਨ ਬਣਿਆ ਹੋਇਆ, ਕਿਉਂਕਿ ਜਿਵੇਂ ਭਾਰਤ ਦਾ ਇੱਕ ਕਾਨੂੰਨ, ਭਾਰਤ ਦਾ ਵੀ ਇੱਕ ਸੰਵਿਧਾਨ ਬਣਿਆ ਹੋਇਆ ਨਾ, ਇਸੇ ਤਰ੍ਹਾਂ ਰੱਬ ਜੀ ਦਾ ਵੀ ਇੱਕ ਕਾਨੂੰਨ, ਰੱਬ ਜੀ ਦੇ ਕਾਨੂੰਨ ਵਿੱਚ ਚੱਲਣਾ ਉਹ ਮਾਲਕ ਦੀ ਸ਼ਰਨ ਵਿੱਚ ਆਉਣਾ ਪਿਆਰਿਓ, ਤੇ ਜਦੋਂ ਮਾਲਕ ਦੀ ਸ਼ਰਨ ਵਿੱਚ ਆਵਾਂਗੇ, ਕੁਦਰਤ ਦੇ ਨਿਯਮਾਂ ਨੂੰ ਸਮਝਾਂਗੇ, ਤੇ ਰੱਬ ਕੁਦਰਤ ਵਿੱਚ ਵੱਸਦਾ, ਕੁਦਰਤ ਵਿੱਚ ਆਪਾਂ ਵੀ ਆਉਂਦੇ ਹਾਂ, ਹਰ ਰੋਜ਼ ਗੁਰੂ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਉਹ ਮਾਲਕ ਕੁਦਰਤ ਵਿੱਚ ਵਸਿਆ ਹੋਇਆ ਤੇ ਆਪਾਂ ਵੀ ਕੁਦਰਤ ਵਿੱਚ ਆਉਂਦੇ ਹਾਂ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਮਾਧੋ ਸਤਸੰਗਤ ਸ਼ਰਨ ਤੁਮਾਰੀ, ਮੇਰੇ ਮਾਲਕ ਜੀ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮਨ ਕਰਕੇ ਸੁਰਤ ਕਰਕੇ, ਹਮ ਅਵਗੁਣ ਤੁਮ ਉਪਕਾਰੀ, ਪਰ ਮੈਂ ਅਵਗੁਣਾਂ ਦਾ ਭਰਿਆ ਹੋਇਆ, ਮੇਰੇ ਵਿੱਚ ਬਹੁਤ ਅਵਗੁਣ ਨੇ, ਕੋਈ ਵੀ ਗੁਣ ਨਹੀਂ, ਕਿਉਂਕਿ ਮਾੜੇ ਵਿਚਾਰ ਚੱਲਦੇ ਨੇ, ਸੱਚਾ ਗਿਆਨ ਪ੍ਰਾਪਤ ਨਹੀਂ ਕੀਤਾ, जेता समुद सागर नीर भरिया तेते अवगण हमारे दया करो किश मेहर उपावो डुबदे पत्थर तारे जियड़ा अगन बराबर तपे पीतर वगे काती प्रणवत नानक हुक्म पछाणे सुख होवे दिन राती जिवें सागर पानी दे नाल भरिया होया मेरे मालिक जी मेरे विच भी बहुत अवगण ने पर जदों प्यारियो आपां सच्चा ज्ञान प्राप्त करांगे ना गुरु जी कोलों आके अकल लवांगे फिर जिहड़े रब्बी गुण ने उह साडे अंदर आउणगे ਉਹ ਗੁਣ ਤੇ ਸਾਡੇ ਹੀ ਨੇ ਪਰ ਸਾਡੇ ਵਿੱਚੋਂ ਪਿਆਰੇ ਅਲੋਪ ਹੋ ਗਏ ਨੇ ਅਵਗੁਣਾਂ ਦੇ ਭਰੇ ਹੋਏ ਆ ਪਰ ਜਦੋਂ ਸੱਚਾ ਗਿਆਨ ਪ੍ਰਾਪਤ ਕਰਾਂਗੇ ਫਿਰ ਸਾਡੇ ਅੰਦਰ ਇਹ ਗੁਣ ਪੈਦਾ ਹੋਣਗੇ ਤੇ ਸਤਿਗੁਰੂ ਜੀ ਦੇ ਕੋਲੋਂ ਆ ਕੇ ਅਕਲ ਲੈਣੀ ਆ ਗਿਆਨ ਪ੍ਰਾਪਤ ਕਰਨਾ ਸਿੱਖਿਆ ਪ੍ਰਾਪਤ ਕਰਨੀ ਆ ਜਿਉਣ ਦਾ ਚੱਜ ਸਿੱਖਣਾ ਵਾ ਤੇ ਜਦੋਂ ਗਿਆਨ ਪ੍ਰਾਪਤ ਹੋ ਗਿਆ ਅਕਲ ਲਵਾਂਗੇ ਫਿਰ ਅੰਦਰ ਗੁਣ ਆਉਣੇ ਪੈਦਾ ਗੁਣ ਆਉਣੇ ਸ਼ੁਰੂ ਹੋ ਜਾਣਗੇ ਚੰਗੇ ਵਿਚਾਰ ਚੱਲਣਗੇ ਫਿਰ ਸ਼ੁਰੂ ਦੀਆਂ ਪੰਗਤੀਆਂ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਨੇ ਤੁਮ ਚੰਦਨ ਹਮ ਅਰਿੰਡ ਵਾਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਪਰ ਜਦੋਂ ਸੱਚਾ ਗਿਆਨ ਪ੍ਰਾਪਤ ਹੋ ਗਿਆ ਮੈਂ ਪਹਿਲਾਂ ਔਗਣਾਂ ਦਾ ਭਰਿਆ ਹੋਇਆ ਸੀ ਮੇਰੇ ਵਿੱਚ ਗੁਣ ਆ ਗਏ ਪਹਿਲਾਂ ਤੇ ਦੁਨੀਆਂ ਦੇ ਲੋਕ ਮੈਨੂੰ ਨੀਚ ਕਹਿੰਦੇ ਸੀ ਦੁਨੀਆਂ ਦੇ ਲੋਕ ਬਹੁਤ ਭੈੜਾ ਬੋਲਦੇ ਸੀ ਪਰ ਜਦੋਂ ਸੱਚਾ ਗਿਆਨ ਪ੍ਰਾਪਤ ਕੀਤਾ ਗੁਣ ਆ ਗਏ ਫਿਰ ਆਪਾਂ ਵਚਨ ਪੜ੍ਹਦੇ ਹਾਂ ਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਉਹ ਨਾਮਦੇਵ ਵਰਗੇ ਦੁਨੀਆਂ ਦੇ ਲੋਕ ਭਗਤ ਨਾਮਦੇਵ ਨੂੰ ਜਾਤ ਦੇ ਸ਼ਿੰਬੇ ਸਨ ਪਰ ਸਾਧ ਸੰਗਤ ਜੀ ਦੁਨੀਆਂ ਦੇ ਲੋਕਾਂ ਨੇ ਉਹਨਾਂ ਨੂੰ ਨੀਚ ਆਖਿਆ ਪਰ ਜਦੋਂ ਸੱਚਾ ਗਿਆਨ ਪ੍ਰਾਪਤ ਕੀਤਾ ਗੁਣ ਆ ਗਏ ਉਹ ਨਾਮ ਜਪ ਕੇ ਲੱਖਾਂ ਦਾ ਹੋਇਆ ਨਾਮ ਸਿਮਰਤੀ ਕਵੀ ਦਾ ਨਾਮ ਜਪ ਕੇ ਲੱਖਾਂ ਦਾ ਹੋਇਆ ਨਾਮ ਸਿਮਰਤੀ ਕਵੀ ਦਾ
ਲੱਖਾਂ ਦਾ ਹੋਇਆ ਨਾਮ ਜਪ ਕੇ
ਭਗਤ ਨਾਮਦੇਵ ਨੂੰ ਦੁਨੀਆਂ ਦੇ ਲੋਕ ਨੀਚ ਸਮਝਦੇ ਸਨ, ਪਰ ਨਾਮ ਜਪ ਕੇ ਭਾਵ ਸੱਚਾ ਗਿਆਨ ਪ੍ਰਾਪਤ ਕਰਕੇ। ਨਾਮ ਦਾ ਅਰਥ ਕੀ ਹੈ? ਗਿਆਨ। ਜਦੋਂ ਸੱਚਾ ਗਿਆਨ ਪ੍ਰਾਪਤ ਕੀਤਾ, ਗੁਣ ਆ ਗਏ ਜ਼ਿੰਦਗੀ ਦੇ ਵਿੱਚ, ਜਿਹੜੇ ਦੁਨੀਆਂ ਦੇ ਲੋਕ ਨੀਚ ਸਮਝਦੇ ਸਨ, ਫਿਰ ਭਗਤ ਰਵਿਦਾਸ ਜੀ ਗੁਣਵਾਨ ਹੋ ਗਏ, ਭਗਤ ਨਾਮਦੇਵ ਜੀ ਗੁਣਵਾਨ ਹੋ ਗਏ, ਉੱਚੇ ਹੋ ਗਏ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਅੰਡ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਬੁਣਨਾ ਤਣਨਾ ਤਿਆਗ ਕੈ ਪਰ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜਲਾਹਰੋ ਭਇਓ ਗੁਣੀ ਗਹੀਰਾ। ਜਦੋਂ ਸੱਚਾ ਗਿਆਨ ਪ੍ਰਾਪਤ ਕੀਤਾ, ਜਦੋਂ ਜ਼ਿੰਦਗੀ ਵਿੱਚ ਗੁਣ ਆ ਗਏ, ਫਿਰ ਉੱਚੇ ਹੋ ਗਏ। ਗੁਣਾਂ ਵਾਲੇ ਹੀ ਉੱਚੇ ਨੇ ਪਿਆਰਿਓ, ਤੇ ਆਓ ਆਪਾਂ ਵੀ ਸਤਿਗੁਰੂ ਜੀ ਦੇ ਕੋਲੋਂ ਅਕਲ ਲਈਏ, ਸੱਚਾ ਗਿਆਨ ਪ੍ਰਾਪਤ ਕਰੀਏ। ਜਦੋਂ ਗਿਆਨ ਸਾਡੀ ਜ਼ਿੰਦਗੀ ਵਿੱਚ ਆਵੇਗਾ ਨਾ ਪਿਆਰਿਓ, ਫਿਰ ਜਿੰਨੇ ਵੀ ਵਹਿਮ ਭਰਮ ਨੇ ਉਹ ਸਾਰੇ ਖਤਮ ਹੋ ਜਾਣਗੇ। ਜਿਹੜੇ ਦਿਨ ਰਾਤ ਮਾੜੇ ਵਿਚਾਰ ਚੱਲਦੇ ਨੇ, ਭੈੜੇ ਵਿਚਾਰ ਚੱਲਦੇ ਨੇ, ਪਰ ਜਦੋਂ ਆਪਣੇ ਮਨ ਨੂੰ ਸੱਚ ਦੀ ਸੰਗਤ ਕਰਾਵਾਂਗੇ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਜਦੋਂ ਮਨ ਨੂੰ ਸੱਚ ਦੀ ਸੰਗਤ ਮਿਲ ਗਈ, ਭਾਵ ਕਿ ਜਦੋਂ ਗਿਆਨ ਪ੍ਰਾਪਤ ਕਰ ਲਿਆ, ਫਿਰ ਜਿੰਨੇ ਵੀ ਵਹਿਮ ਭਰਮ ਸੀ, ਜਿੰਨੇ ਵੀ ਕਰਮ ਕਾਂਡ, ਉਹ ਸਾਰੇ ਖਤਮ ਹੋ ਗਏ। ਉਹ ਜਦੋਂ ਗਿਆਨ ਦੀ ਹਨੇਰੀ ਆਈ, ਪਰਮਾਨ ਲੈ ਗਈ ਰੋਕੇ, ਜਦੋਂ ਗਿਆਨ ਦੀ ਹਨੇਰੀ ਆਓ ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਭਾਈ ਜਿਤਨਾ ਸੰਬੰਧੀ ਬਣ ਚੱਲੇਗਾ ਲੰਗਰ ਬੰਦ ਕਰ ਦਿਓ। ਆਓ ਆਪਾਂ ਸਾਰੇ ਰਲ ਮਿਲ ਕੇ ਜੋ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ। ਸੋ ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਬੈਠੋ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ। ਜੇ ਸੌ ਚੰਦ ਉਗਮ ਹੈ ਸੂਰਜ ਚੜ੍ਹ ਹੈ ਹਜ਼ਾਰ, ਇੱਥੇ ਚਾਨਣ ਹੁੰਦਿਆ ਗੁਰਬਿਨ ਕੋ ਅੰਧਾ। ਕੁੰਭ ਬੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੰਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਆਓ ਗੁਰਮੁਖੋ ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਜਿਹਨੇ ਵੀਰ ਭਰਾ ਸੱਜ ਗਏ ਹੈ ਪਿਆਰ ਨਾਲ ਬੈਠੋ, ਜਿਹੜੇ ਆ ਰਹੇ ਨੇ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠੀ ਜਾਣਾ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਇਸ਼ਾਰੇ ਨਾਲ ਮੱਥਾ ਟਿਕਾਉਣਾ ਹੈ, ਇਸ਼ਾਰੇ ਨਾਲ ਹੀ ਅੱਗੇ ਲੰਘਾਉਣਾ ਹੈ, ਆਪ ਨਹੀਂ ਬੋਲਣਾ। ਇਕਾਗਰ ਚਿਤ ਹੋ ਕੇ ਬੈਠੀਏ। ਕੱਲ ਮੌਸਮ ਦੀ ਖਰਾਬੀ ਹੋਣ ਕਾਰਨ ਦੀਵਾਨ ਨਹੀਂ ਲੱਗ ਸਕਿਆ, ਅੱਜ ਦੂਸਰਾ ਦੀਵਾਨ ਸੀ ਪਰ ਅੱਜ ਪਹਿਲਾਂ ਹੀ ਲੱਗ ਰਿਹਾ। ਤੇ ਦੂਰੋਂ ਨੇੜਿਓਂ ਚੱਲ ਕੇ ਪਿਆਰ ਨਾਲ ਸਾਰੇ ਬੈਠੇ ਹੋ। ਓਪਨ ਮਾਈਂਡ ਰੱਖ ਕੇ, ਖੁੱਲਾ ਦਿਮਾਗ ਰੱਖ ਕੇ ਧਿਆਨ ਨਾਲ ਇੱਕ ਇੱਕ ਗੱਲ ਨੂੰ ਸੁਣੀਏ ਤੇ ਸਮਝੀਏ, ਸਮਝਣ ਦੀ ਕੋਸ਼ਿਸ਼ ਕਰੀਏ। ਚੇਤਾ ਰੱਖਿਓ, ਸਮਝ ਉਹੀ ਸਕਦਾ ਜਿਹੜਾ ਸਮਝਣਾ ਚਾਹੁੰਦਾ, ਬਦਲ ਉਹੀ ਸਕਦਾ ਜਿਹੜਾ ਆਪ ਬਦਲਣਾ ਚਾਹੁੰਦਾ। ਜਿਹੜਾ ਖੁਦ ਨਹੀਂ ਬਦਲਣਾ ਚਾਹੁੰਦਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਵੀ ਬਦਲ ਨਹੀਂ ਸਕਦੀ। ਕੋਈ ਵੀ ਦੁਨੀਆਂ ਦੀ ਤਾਕਤ ਕਿਸੇ ਬੰਦੇ ਨੂੰ ਬਦਲ ਨਹੀਂ ਸਕਦੀ ਜੇ ਬੰਦਾ ਆਪ ਬਦਲਣਾ। ਤੁਸੀਂ ਛੱਡੋ ਅੰਮ੍ਰਿਤ ਦੀ ਗੱਲ, ਸ਼ਰਾਬ ਉਹ ਪੀਏਗਾ ਜਿਹੜਾ ਪੀਣੀ ਚਾਹੁੰਦਾ, ਜਿਹੜਾ ਨਹੀਂ ਪੀਣੀ ਚਾਹੁੰਦਾ ਉਹਨੂੰ ਪਿਆ ਕੇ ਬਣਾਓ। ਇਹ ਤਾਂ ਅੰਮ੍ਰਿਤ ਵੀ ਉਹੀ ਛਕਦਾ ਜਿਹੜਾ ਛਕਣਾ ਚਾਹੁੰਦਾ, ਗਿਆਨ ਉਸੇ ਨੇ ਲੈਣਾ ਜਿਹੜਾ ਗਿਆਨ ਲੈਣਾ ਚਾਹੁੰਦਾ। ਇੱਕ ਪਸ਼ੂਆਂ ਵਾਂਗੂ ਜ਼ਿੰਦਗੀ ਜਿਉਣੀ ਚਾਹੁੰਦੇ ਆ, ਪਰ ਇੱਕੋ ਹੈ ਜਿਹੜੇ ਸਮਝ ਕੇ ਜ਼ਿੰਦਗੀ ਜਿਉਣੀ ਚਾਹੁੰਦੇ, ਜਿਹੜੇ ਸਮਝਣਾ ਚਾਹੁੰਦੇ ਆ। ਤਾਂ ਕਰਕੇ ਮੇਰੀਆਂ ਗੱਲਾਂ ਉਹਨਾਂ ਦੇ ਸਮਝ ਚ ਆਉਣੀਆਂ ਜਿਹੜੇ ਸਮਝਣਾ ਚਾਹੁੰਦੇ ਆ। ਮੈਂ ਉਸੇ ਨੂੰ ਬਦਲ ਸਕਦਾ ਜਿਹੜਾ ਬਦਲਣਾ ਚਾਹੁੰਦਾ, ਜਿਹੜਾ ਨਹੀਂ ਬਦਲਣਾ ਚਾਹੁੰਦਾ ਉਹਦੇ ਸਾਹਮਣੇ ਅਸੀਂ ਜੋ ਮਰਜ਼ੀ ਸੁਣਾਈ ਜਾਈਏ ਕੁਛ ਨਹੀਂ ਹੋ ਜਾਂਦਾ। ਸਾਡੇ ਵਰਗਿਆਂ ਦੀ ਗੱਲ ਛੱਡੋ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮਹਿ ਚੂਕ, ਅੰਧੇ ਇੱਕ ਨਾ ਲੱਗਈ ਜੋ ਬਾਂਸ ਵਜਾਈਏ ਫੂਕ। ਕਹਿੰਦੇ ਅਗਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਗੁਰੂ ਭਾਵੇਂ ਸੱਚਾ ਵੀ ਹੋਵੇ, ਕਹਿੰਦੇ ਅਗਲੇ ਚ ਸਿੱਖ ਚ ਭੁੱਲ ਗਲਤੀ ਹੈ, ਭੁੱਲਾਂ ਚੁੱਕਾਂ ਤੇ ਉਹ ਕਰਦਾ ਹੈ ਤੇ ਗੁਰੂ ਉੱਥੇ ਕੀ ਕਰ ਸਕਦਾ। ਸ਼ੱਕ ਗੁਰੂ ਤੇ ਕੋਈ ਨਹੀਂ, ਸ਼ੱਕ ਸਾਡੇ ਉੱਤੇ, ਗਿਆਨ ਉੱਤੇ ਕੋਈ ਸ਼ੱਕ ਨਹੀਂ, ਸ਼ੱਕ ਸਾਡੇ ਉੱਤੇ। ਤਾਂ ਕਰਕੇ ਮੇਰੇ ਵੀਰੋ ਭਰਾਵੋ ਭੈਣੋ, ਆਪਾਂ ਥੋੜਾ ਚਿਰ ਇਕਾਗਰ ਚਿੱਤ ਹੋ ਕੇ ਬੈਠ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਜਿਹੜੇ ਪਿੱਛੇ ਆ ਰਹੇ ਵਾਰੀ ਵਾਰੀ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ। ਲੰਗਰ ਵਾਲੇ ਪਾਸੇ ਵੀ ਜਿਹੜੀ ਸੰਗਤ ਹੈ ਆਵਾਜ਼ ਸੁਣਦੇ ਹੋ ਤੇ ਪੰਡਾਲ ਵਿੱਚ ਆਓ, ਸਜੋ, ਪਿਆਰ ਨਾਲ ਬੈਠੀਏ, ਰਲ ਮਿਲ ਕੇ ਗੁਰਬਾਣੀ ਨੂੰ ਪੜ੍ਹੀਏ ਵੀ, ਸਮਝੀਏ ਵੀ ਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਆਓ ਸਾਰੀ ਸੰਗਤ, ਅੱਜ
ਭਗਤ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਕਹਿ ਲਓ, ਜਨਮ ਦਿਹਾੜਾ ਕਹਿ ਲਓ, ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ। ਉਹਨਾਂ ਦਾ ਇੱਕ ਸ਼ਬਦ ਆਪਾਂ ਸਾਰੇ ਰਲ ਕੇ ਪੜ੍ਹਦੇ ਸੁਣੋ। ਦੁਨੀਆ ਜੋਤਾਂ ਜਗਾਉਂਦੀ ਹੈ, ਦੁਨੀਆ ਚੰਦਨ ਦੇ ਟਿੱਕੇ ਲਾਉਂਦੀ ਹੈ, ਦੁਨੀਆ ਤੀਰਥਾਂ ਤੇ ਨਹਾਉਂਦੀ ਹੈ, ਪਰ ਭਗਤ ਰਵਿਦਾਸ ਜੀ ਕਹਿੰਦੇ ਮੇਰਾ ਨਹਾਉਣਾ ਮੇਰੇ ਟਿੱਕੇ ਲਾਉਣਾ, ਮੇਰੇ ਜਿੰਨੇ ਵੀ ਲੋਕੀ ਕਰਮ ਕਾਂਡ ਕਰਦੇ ਨੇ, ਕਹਿੰਦੇ ਮੈਂ ਤੇ ਇੱਕੋ ਹੀ ਨੁਕਤਾ ਸਮਝਿਆ ਵੀ ਮੈਂ ਤੇ ਗਿਆਨ ਲੈਣਾ, ਨਾਮ ਤੇਰੇ ਕੀ ਜੋਤ ਲਗਾਈ, ਮੈਂ ਤੇ ਗਿਆਨ ਦੀ ਜੋਤ ਲਾਈ। ਨਾਮ ਦਾ ਅਰਥ ਹੁੰਦਾ ਗਿਆਨ, ਮੈਂ ਨਾਮ ਨਾਲ ਜੁੜ ਗਿਆ, ਮੈਂ ਗਿਆਨ ਨਾਲ ਜੁੜ ਗਿਆ, ਮੈਂ ਅਕਲ ਵਾਲਾ ਹੋ ਗਿਆ, ਮੈਂ ਸਮਝ ਵਾਲਾ ਹੋ ਗਿਆ, ਮੈਂ ਸਾਰੇ ਫੋਰਮੈਲਿਟੀਆਂ ਕਰਮ ਕਾਂਡ ਛੱਡਦੇ। ਫੋਰਮੈਲਿਟੀ ਕਹਿੰਦੇ ਧਰਮ ਦੀ ਭਾਸ਼ਾ 'ਚ ਆਪਾਂ ਕਰਮ ਕਾਂਡ ਕਹਿ ਦਿੰਦੇ, ਐਵੇਂ ਹੀ ਫੋਰਮੈਲਿਟੀ ਕਰਨੀ। ਕਈ ਬੰਦੇ ਕਿੰਨੀ ਫੋਰਮੈਲਿਟੀ ਕਰਦੇ ਆ, ਫੋਰਮੈਲਿਟੀ ਕਿੰਨੀ ਕੁ ਚੰਗੀ ਹੁੰਦੀ ਹੈ ਧਰਮ ਦੇ ਵਿੱਚ, ਧਰਮ ਲਈ ਵੀ ਅਸੀਂ ਕਿਉਂ ਫੋਰਮੈਲਿਟੀਆਂ ਕਰੀਏ। ਇਸ ਕਰਕੇ ਕਹਿੰਦੇ ਸਾਰਾ ਕੁਝ ਛੱਡ ਕੇ, ਕੋਈ ਕੁਛ ਕਰਦਾ ਕੋਈ ਕੁਛ ਕਰਦਾ, ਪਰ ਕਹਿੰਦੇ ਮੈਂ ਤੇ ਗਿਆਨਵਾਨ ਹੋਇਆ ਤੇ ਆਪਣੀ ਜ਼ਿੰਦਗੀ 'ਚ ਗਿਆਨ ਦਾ ਦੀਵਾ ਬਾਲਿਆ, ਤੇ ਭਗਤ ਰਵਿਦਾਸ ਜੀ ਨੇ ਜੋ ਕਿਹਾ ਅਸੀਂ ਵੀ ਬਾਲਣ ਦੀ ਕੋਸ਼ਿਸ਼ ਕਰੀ। ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ, ਨਗਰ ਕੀਰਤਨ ਕਰਦੇ, ਖੰਡ ਪਾਠ ਕਰਦੇ, ਲੰਗਰ ਲਾਉਂਦੇ, ਪਰ ਜੋ ਉਹਨਾਂ ਨੇ ਸਿੱਖਿਆ ਦਿੱਤੀ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਸੋ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸੱਜਦੇ ਜਾਓ, ਤੇ ਆਓ ਸਾਰੇ ਰਲ ਕੇ ਆਪਾਂ ਪੜ੍ਹੀਏ। ਨਾਮ ਤੇਰੇ ਕੀ ਨਾਮ ਤੇਰੇ ਜੋਤ ਲਗਾਈ, ਨਾਮ ਤੇਰੇ ਜੋਤ ਲਗਾਈ, ਨਾਮ ਤੇਰੇ ਜੋਤ ਲਗਾਈ, ਨਾਮ ਤੇਰੇ ਜੋਤ ਲਗਾਈ,
ਨਾਮ ਤੇਰੇ ਜੋਤ ਲਗਾਈ, ਨਾਮ ਤੇਰੇ ਜੋਤ ਲਗਾਈ,
ਨਾਮ ਤੇਰੇ ਨਾਮ ਤੇਰੇ ਕੀ ਜੋਤ ਲਗਾਈ,
ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ।
ਪਇਓ ਉਜਿਆਰ ਪਵਨ ਸਗਲਾਰੇ, ਪਇਓ ਉਜਿਆਰ ਪਵਨ ਸਗਲਾਰੇ, ਪਇਓ ਉਜਿਆਰ ਪਵਨ ਸਗਲਾਰੇ,
ਭਾਇਓ ਮੁਦਿਆਰੋ ਪਵਨ
Love.
ਮਨ ਸਗਲਾਰੇ No.
ਹਰੇ ਜੀ ਨਾਮ ਤੇਰੇ ਕੀ ਜੋਤ ਪਯੋ ਜਿਆਰੂ ਪਵਨ ਸਗਲਾ ਸਗਲਾ ਪਾਇਓ ਉਜਿਆ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਗੁਰਬਾਣੀ ਗੁਰਬਾਣੀ ਇਸ ਜਗ ਮਹਿਜਾਸਣ ਗੁਰਬਾਣੀ ਇਸ ਜਗ ਮਹਿਜਾਸਣ
ਗੁਰਬਾਣੀ ਇਸ ਜਗ ਮਹਿਜਾਸਣ ਗੁਰਬਾਣੀ ਇਸ ਜਗ ਮਹਿਜਾਸਣ ਗੁਰਬਾਣੀ ਇਸ ਜਗ ਮਹਿਜਾਸਣ ਗੁਰਬਾਣੀ ਇਸ ਜਗ ਮਹਿਜਾਸਣ
ਜੀ ਗੁਰਬਾਣੀ ਇਸ ਜਗ ਮਹਿਜਾਸਣ ਗੁਰਬਾਣੀ ਇਸ ਜਗ ਮਹਿਜਾਸਣ
ਗੁਰਬਾਣੀ ਇਸ ਜਗ ਮਹਿਜਾਸਣ ਗੁਰਬਾਣੀ ਇਸ ਜਗ ਮਹਿਜਾਸਣ
ਜੀ ਗੁਰਬਾਣੀ ਇਸ ਜਗ ਮਹਿ ਬੋਲੋ
ਕਰਮ ਵਸੈ ਮਨੁ ਆਏ
ਕਰਮ ਵਸੈ ਮਨੁ ਆਏ
ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ
ਓ ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ
ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ
ਓਨੀ ਕਰਮ ਵਸੈ ਮਨੁ ਆਏ
ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ
ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ ਕਰਮ ਵਸੈ ਮਨੁ ਆਏ
ਕਰਮ ਵਸੈ ਮਨੁ ਆਏ
ਸਤਸੰਗ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ
ਪੰਡਾਲ ਖੋਲ ਦਿੱਤਾ ਹੈ ਪਿੱਛੇ ਬਹਿਣ ਵਾਲਿਆਂ ਨੇ ਪਿੱਛੇ ਬਹਿਣਾ ਪਰ ਜੇ ਰਾਹ ਵਾਲਿਆਂ ਨੂੰ ਰਾਹ ਚ ਹੀ ਵਾ ਲਓ ਬਾਅਦ ਚ ਮੱਥਾ ਟੇਕ ਲੈਣਗੇ ਇੱਥੇ ਨੇੜੇ ਬਹਿ ਜਾਣਗੇ ਨੇ ਤੇ ਉਹ ਪਿੱਛੇ ਜਾਣਾ ਪੈਣਾ ਸੇਵਾ ਪਹਿਰੇਦਾਰਾਂ ਨੂੰ ਬੇਨਤੀ ਜਿੱਥੇ ਖੜੇ ਇੱਥੇ ਹੀ ਵਾ ਲਓ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਇੱਥੇ ਹੀ ਵਾ ਲਓ ਖੁੱਲੇ ਖੁੱਲੇ ਬਹਿ ਜਾਓ ਸਿੰਘੋ ਪਿੱਛੇ ਪਿੱਛੇ ਨੂੰ ਹੋ ਕੇ ਸਾਈਡ ਤੇ ਲੰਘ ਜਾਏ ਖੁੱਲੇ ਖੁੱਲੇ ਬਹਿ ਜਾਓ ਸਾਰੇ ਬਾਕੀ ਆਪੋ ਆਪਣੀ ਜਗ੍ਹਾ ਤੇ ਸਜੇ ਦਿਓ ਜਿਹੜੇ ਰਹਿ ਗਏ ਬਾਅਦ ਚ ਨੇੜੇ ਮੱਥਾ ਟੇਕ ਲਿਓ ਦੂਰੋਂ ਮੱਥਾ ਟੇਕ ਕੇ ਜਿੱਥੇ ਖੜੇ ਹੋ ਉੱਥੇ ਹੀ ਬਹਿ ਜਾਓ ਥੋੜਾ ਜਿਹਾ ਚਿਰ ਆਪਾਂ ਟਕਾ ਬਣਾ ਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿੰਨੀ ਖੁਸ਼ੀ ਵਾਲੀ ਗੱਲ ਹੈ ਜਿਹੜੀ ਉਹ ਇਹ ਕਿ ਠੰਡ ਅਜੇ ਹੈ ਟਰਾਲੀਆਂ ਵਿੱਚ ਆਉਣਾ ਥ੍ਰੀ ਵੀਲਰ ਵਿੱਚ ਬੈਠ ਕੇ ਆਉਣਾ ਮੋਟਰਸਾਈਕਲ ਤੇ ਆਉਣਾ ਸੜਕਾਂ ਤੇ ਠੰਡ ਵੀ ਲੱਗਦੀ ਹਵਾ ਵੀ ਲੱਗਦੀ ਪਰ ਕਿੰਨੇ ਉਤਸ਼ਾਹ ਦੇ ਨਾਲ ਸੰਗਤ ਹਾਜ਼ਰੀ ਭਰਦੀ ਔਰ ਉਹਦੇ ਵਿੱਚ ਵੱਡੀ ਗੱਲ ਜਿਹੜੀ ਖੁਸ਼ੀ ਵਾਲੀ ਉਹ ਇਹ ਹੈ ਕਿ 70% ਨੌਜਵਾਨਾਂ ਦੀ ਗਿਣਤੀ ਹੈ ਜਿਹੜੀ ਸਟੇਜ ਤੋਂ ਦਿਸਦੀ ਅੱਜ ਦੀ ਜਵਾਨੀ ਅੱਜ ਦੇ ਬੱਚੇ ਜਿੱਥੇ ਫੇਸਬੁੱਕ ਸਾਡੇ ਕੋਲ ਹੈ ਯੂਟਿਊਬ ਸਾਡੇ ਕੋਲ ਹੈ ਤਰ੍ਹਾਂ ਤਰ੍ਹਾਂ ਦੇ ਬੰਦੇ ਇਹਨਾਂ ਵਿੱਚ ਲੱਗੇ ਹੋਏ ਹੈ ਔਰ ਘਰ ਘਰ ਟੈਲੀਵਿਜ਼ਨ ਚੱਲਦੇ ਹੈ ਸੈਂਕੜੇ ਇੱਕ ਇੱਕ ਚੈਨਲ ਚੱਲਦੇ ਘਰਾਂ ਵਿੱਚ ਪਰ ਫਿਰ ਵੀ ਅਸੀਂ ਇਹ ਸੋਚੀਏ ਵੀ ਅਸੀਂ ਦੀਵਾਨ 'ਚ ਚੱਲੀਏ ਹੁਣ ਅਗਲਾ ਆਰਾਮ ਨਾਲ ਸੋਫੇ 'ਤੇ ਬੈਠਾ ਘਰ ਦੇ ਵਿੱਚ ਕਦੇ ਕੁਛ ਵੇਖਦਾ ਕਦੇ ਕੁਛ ਵੇਖਦਾ ਔਰ ਉਹਦੇ ਵਿੱਚ ਬੱਚੇ ਜਿਹੜੇ ਆ ਸਾਡੇ ਪੂਰੀ ਤਰ੍ਹਾਂ ਫਸੇ ਹੋਏ ਆ ਸਾਰੇ ਕੰਮ ਛੱਡ ਕੇ ਉਹਦੇ ਵਿੱਚ ਹੀ ਅਸੀਂ ਫਸੇ ਹੋਏ ਪਰ ਫਿਰ ਵੀ ਹੁਣ ਜੇ ਬੰਦਾ ਇੱਦਾਂ ਵੀ ਸੋਚੇ ਵੀ ਘਰ ਬਹਿ ਕੇ ਵੀ ਤੇ ਦੀਵਾਨ ਸੁਣਿਆ ਹੀ ਜਾਂਦਾ ਇੰਟਰਨੈਟ ਦੇ ਉੱਤੇ ਘਰਾਂ ਵਿੱਚ ਵੀ ਚੱਲਦਾ ਹੀ ਹੈ ਤੇ ਘਰ ਬਹਿ ਕੇ ਸੁਣ ਲਓ ਪਰ ਫਿਰ ਵੀ ਆਪ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਸਤਿਗੁਰ ਦੇ ਦਰਬਾਰ 'ਚ ਆਏ ਹੋ ਵੀਰੋ ਭਾਈਓ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਹੈ ਖਾਸ ਕਰਕੇ ਜਿਹੜੇ ਨੌਜਵਾਨ ਆਏ ਖੰਮੇ ਦੀਆਂ ਭੈਣਾਂ ਕਿਉਂਕਿ ਜਦੋਂ ਅਸੀਂ ਜਵਾਨੀ ਇੱਧਰਲੇ ਪਾਸੇ ਲੱਗਣੀ ਹੈ ਨਾ ਜਦੋਂ ਤੇ ਫਿਰ ਬੜਾ ਸੌਖਾ ਹੋ ਜਾਂਦਾ ਤੇ ਲੌਜਿਕ ਨੂੰ ਸਮਝ ਵੀ ਨੌਜਵਾਨ ਬੱਚੇ ਸਕਦੇ ਹੈ ਕਿਉਂਕਿ ਨੌਜਵਾਨ ਬੱਚੇ ਪੜ੍ਹੇ ਲਿਖੇ ਹੈ ਤੇ ਜੋ ਉਹਨਾਂ ਨੇ ਅੱਜ ਪੜ੍ਹਿਆ ਹੈ ਵਿਗਿਆਨਕ ਨਜ਼ਰੀਆ ਜਿਹੜਾ ਸਮਾਜ ਨੂੰ ਅੱਗੇ ਲਿਜਾ ਰਿਹਾ ਅੱਜ ਜਿੰਨਾ ਕੁ ਸਮਾਜ ਅੱਗੇ ਗਿਆ ਹੈ ਉਹ ਵਿਗਿਆਨਕ ਨਜ਼ਰੀਏ ਕਰਕੇ ਗਿਆ ਠੀਕ ਹੈ ਉਹਦੇ ਸਾਈਡ ਇਫੈਕਟ ਵੀ ਹੁੰਦੇ ਆ ਜਿਵੇਂ ਕਿਸੇ ਦਵਾਈ ਖਾਂਦੇ ਆ ਤੇ ਉਹਦਾ ਨੁਕਸਾਨ ਵੀ ਹੁੰਦਾ ਹੈ ਮਿਸਯੂਜ ਹਰੇਕ ਚੀਜ਼ ਹੀ ਕੀਤੀ ਜਾਂਦੀ ਹੈ ਨਵੀਂ ਤੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਮਿਸਯੂਜ ਵੀ ਹੁੰਦੀ ਹੈ ਜਿੱਥੇ ਗੱਡੀਆਂ ਦਾ ਫਾਇਦਾ ਹੋਇਆ ਬੰਦਾ ਪੈਦਲ ਚੱਲ ਕੇ ਲੰਬੇ ਲੰਬੇ ਸਫ਼ਰ ਕਰਦਾ ਸੀ ਉੱਥੇ ਇਹਦਾ ਨੁਕਸਾਨ ਵੀ ਹੋਇਆ ਵੀ ਪ੍ਰਦੂਸ਼ਣ ਹੋ ਗਿਆ ਧੂੰਆਂ ਹੋ ਗਿਆ ਨੁਕਸਾਨ ਵੀ ਹੋ ਗਿਆ ਪਰ ਹੁਣ ਜਦੋਂ ਨੁਕਸਾਨ ਹੋਏਗਾ ਫਿਰ ਹੱਲ ਹੋਣਗੇ ਫਿਊਚਰ ਦੇ ਵਿੱਚ ਚਾਰਜ ਹੋਣ ਵਾਲੀਆਂ ਗੱਡੀਆਂ ਆ ਰਹੀਆਂ ਸ਼ਹਿਰਾਂ ਦੇ ਵਿੱਚ ਸ਼ੁਰੂ ਹੋ ਗਿਆ ਅੱਜ ਤੋਂ 50 ਸਾਲ ਬਾਅਦ ਥੋੜ੍ਹਾ ਇੱਦਾਂ ਹੋਏਗਾ ਵੀ ਕੋਈ ਗੱਡੀ ਧੂੰਆਂ ਮਾਰੇਗੀ ਇੱਦਾਂ ਥੋੜ੍ਹਾ ਹੋਏਗਾ ਚੇਂਜ ਹੋਏਗਾ ਸਾਰਾ ਕੁਛ ਕਿਉਂਕਿ ਉਹਦਾ ਸਾਈਡ ਇਫੈਕਟ ਵੇਖ ਲਿਆ ਨਾ ਵੀ ਫਾਇਦਾ ਤਾਂ ਹੋ ਗਿਆ ਅਤੇ ਨੁਕਸਾਨ ਵੀ ਹੋ ਗਿਆ ਸੋ ਤਾਂ ਕਰਕੇ ਵਿਗਿਆਨਕ ਨਜ਼ਰੀਆ ਜਿਹੜਾ ਹੈ ਇਹਦੇ ਨਾਲ ਸਮਾਜ ਦਾ ਵਿਕਾਸ ਹੋ ਰਿਹਾ ਤੇ ਜਦੋਂ ਆਪਾਂ ਦੀਵਾਨ ਵਿੱਚ ਆ ਕੇ ਲੌਜੀਕਲੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਪੜ੍ਹੇ ਲਿਖੇ ਬੱਚਿਆਂ ਵਾਸਤੇ ਬੜਾ ਈਜ਼ੀ ਹੋ ਜਾਂਦਾ ਧਰਮ ਨੂੰ ਸਮਝਣਾ ਕਿਉਂਕਿ ਧਰਮ ਜਿਹੜਾ ਆ ਉਹ ਸਾਨੂੰ ਇਹ ਸਮਝਾਇਆ ਜਾਂਦਾ ਵੀ ਇੱਥੇ ਸ਼ਰਧਾ ਦਾ ਵਿਸ਼ਾ ਧਰਮ ਸ਼ਰਧਾ ਦਾ ਵਿਸ਼ਾ ਇੱਥੇ ਸ਼ਰਧਾ ਰੱਖੋ ਜੋ ਕੋਈ ਸੁਣਾਵੇ ਜੋ ਕੋਈ ਕਵੇ ਅੱਖਾਂ ਬੰਦ ਕਰਕੇ ਮੰਨੀ ਜਾਓ ਇਹ ਇਹ ਧਰਮ ਦਾ ਕੰਮ ਹੈ ਪਹਿਰੇਦਾਰਾਂ ਨੂੰ ਬੇਨਤੀ ਹੈ ਵੀਰੋ ਪਹਿਰੇਦਾਰੋ ਥੋੜ੍ਹਾ ਜਿਹਾ ਪਿੱਛੇ ਉੱਥੇ ਬਹਿ ਜਾਓ ਜਿਹੜਾ ਆਵੇ ਉੱਥੇ ਹੀ ਭਾਈ ਜਾਇਓ ਪਿੱਛੇ ਤਿੰਨ ਚਾਰ ਜਣੇ ਪਹਿਰੇਦਾਰ ਅੱਗੇ ਵੀ ਜਿਹੜੇ ਪਹਿਰੇਦਾਰ ਬੈਠੇ ਹੋ ਨਾ ਅੱਗੇ ਦੋ ਤਿੰਨ ਜਣੇ ਤੁਸੀਂ ਹੋਰ ਪਿੱਛੇ ਉੱਥੇ ਚਲੇ ਜਾਓ ਜਿਹੜਾ ਆਵੇ ਉੱਥੇ ਹੀ ਭਾਇਓ ਟਕਾ ਰੱਖਿਓ ਹੁਣ ਅੱਗੇ ਤੱਕ ਨਾ ਕੋਈ ਆਵੇ ਉੱਥੇ ਹੀ ਭਾਈ ਜਾਇਓ ਲਓ ਜੀ ਹੁਣ ਆਪਾਂ ਧਿਆਨ ਹਾਜ਼ਰ ਰੱਖਿਓ ਪੂਰੀ ਤਰ੍ਹਾਂ ਨਾਲ ਫਿਰ ਆਪਾਂ ਥੋੜ੍ਹਾ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ ਹੁਣ ਸਾਡੇ ਦਿਮਾਗ ਵਿੱਚ ਇੱਕ ਗੱਲ ਪੱਕੀ ਭਰੀ ਹੋਈ ਵੀ ਜੋ ਵੀ ਦੱਸਿਆ ਜਾ ਰਿਹਾ ਤੂੰ ਸ਼ਰਧਾ ਰੱਖ ਤੂੰ ਸਵਾਲ ਨਹੀਂ ਕਰਨਾ ਤੂੰ ਡਾਊਟ ਨਹੀਂ ਕਰਨਾ ਤੂੰ ਤਰਕ ਨਹੀਂ ਕਰਨਾ ਇੱਦਾਂ ਹੀ ਸਮਝਾਇਆ ਜਾਂਦਾ ਵੀ ਜੇ ਕਿਸੇ ਨੇ ਕਹਿ ਤਾ ਪੂਛਾਂ ਤੋਂ ਫੜੇ ਹਾਥੀ ਉੱਪਰ ਵਗਾ ਮਾਰੇ ਅਜੇ ਤੱਕ ਉੱਪਰ ਹੀ ਉੱਡਦੇ ਫਿਰਦੇ ਨੇ ਕਹਿੰਦੇ ਤੂੰ ਤਰਕ ਨਾ ਕਰੀ ਇੱਦਾਂ ਹੀ ਕਹਿ ਵੀ ਸੱਤ ਬਚਨ ਹੋ ਗਿਆ ਹੋਣਾ ਇੱਦਾਂ ਕਹਿ ਜੇ ਕਿਸੇ ਨੇ ਸੁਣਾ ਦਿੱਤਾ ਵੀ ਸਮੁੰਦਰ ਨੂੰ 2.5 ਚੂਲੀਆਂ ਵਿੱਚ ਪੀ ਲਿਆ 2.5 ਚੂਲੀਆਂ ਵਿੱਚ ਸਮੁੰਦਰ ਪੀ ਲਿਆ ਤੇ ਤੂੰ ਇਹ ਨਹੀਂ ਕਹਿਣਾ ਵੀ ਇੱਦਾਂ ਕਿਵੇਂ ਪੀ ਸਕਦਾ ਬੰਦਾ ਤੂੰ ਕਹਿਣਾ ਹਾਂਜੀ ਪੀ ਲਿਆ ਹੁਣ ਇੱਦਾਂ ਹੀ ਤੂੰ ਇੱਦਾਂ ਕਹਿਣਾ ਕਿਉਂਕਿ ਸ਼ਰਧਾ ਸਾਨੂੰ ਦੱਸੀ ਗਈ ਹੈ ਸ਼ਰਧਾ ਰੱਖੋ ਸ਼ਰਧਾ ਰੱਖੋ ਪਰ ਇੱਕ ਗੱਲ ਚੇਤਾ ਰੱਖਿਓ ਬਲਾਈਂਡ ਫੇਥ ਹੈ ਨਾ ਜਿਹੜਾ ਅੰਧ ਵਿਸ਼ਵਾਸ ਸ਼ਰਧਾ ਵਾਲੇ ਜੀ ਸਾਰਾ ਕੁਝ ਪਾ ਲੈਂਦੇ ਆ ਸ਼ਰਧਾ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਸ਼ਰਧਾ ਸੱਚ ਤੇ ਹੋਵੇ ਝੂਠ ਤੇ ਨਾ ਹੋਵੇ ਵੇਖੋ ਸ਼ਰਧਾ ਤੁਹਾਡੀ ਹੈ ਮਧਾਣੀ ਤੇ ਮਧਾਣੀ ਕਾਹਦੇ ਚ ਪਾ ਕੇ ਮੱਖਣ ਨਿਕਲਦਾ ਦੁੱਧ ਚ ਕੇ ਪਾਣੀ ਚ ਬੋਲੋ ਦੁੱਧ ਚ ਮਧਾਣੀ ਪਾਵਾਂਗੇ ਤਾਂ ਮੱਖਣ ਨਿਕਲੇਗਾ ਕਿ ਪਾਣੀ ਚ ਬੋਲੋ ਦੁੱਧ ਚ ਪਾਣੀ ਚ ਮਧਾਣੀ ਪਾ ਕੇ ਮੱਖਣ ਨਿਕਲ ਸਕਦਾ? ਸ਼ਰਧਾ ਮਧਾਣੀ ਹੈ, ਪਾ ਤੇ ਦੁੱਧ ਚ, ਤੂੰ ਤੇ ਪਾਣੀ ਚ ਪਾ ਬੈਠਾ। ਤੇਰੀ ਸ਼ਰਧਾ ਹੋਵੇ, ਸ਼ਰਧਾ ਹੋਣੀ ਚਾਹੀਦੀ ਹੈ, ਵਿਸ਼ਵਾਸ ਹੋਣਾ ਚਾਹੀਦਾ ਹੈ, ਭਰੋਸਾ ਹੋਣਾ ਚਾਹੀਦਾ, ਪਰ ਸੱਚ ਤੇ ਝੂਠ ਤੇ ਨਹੀਂ। ਕਿਸੇ ਬੰਦੇ ਨੇ ਗੱਪ ਤੇਰੇ ਸਾਹਮਣੇ ਗੱਪ ਮਾਰੀ, ਕੋਈ ਗੱਲ ਗੱਲ ਏਦਾਂ ਦੀ ਸੁਣਾ ਦਿੱਤੀ, ਅਗਲਾ ਕਹਿੰਦਾ ਕਰ ਵਿਸ਼ਵਾਸ, ਏਦਾਂ ਕਿਵੇਂ ਕਰਾਂਗੇ ਬਈ? ਅਸੀਂ ਤੇ ਸਵਾਲ ਕਰਾਂਗੇ ਵੀ ਏਦਾਂ ਕਿਵੇਂ? ਸੱਚ ਤੇ ਸ਼ਰਧਾ ਬਣਾਵਾਂਗੇ ਪਿਆਰਿਓ। ਸੱਚ ਤੇ ਸੱਚ ਹੁੰਦਾ ਹੈ, ਤੇਰੇ ਮੰਨਣ ਜਾਂ ਨਾ ਮੰਨਣ ਨਾਲ ਕੀ ਹੋ ਜਾਣਾ ਹੈ? ਤੂੰ ਨਾ ਵੀ ਮੰਨ, ਸੱਚ ਤੇ ਸੱਚ ਹੀ ਰਹਿੰਦਾ। ਇਸ ਕਰਕੇ ਸ਼ਰਧਾ ਜਿਹੜੀ ਬਣਾਉਣੀ ਹੈ, ਜਿੱਦਾਂ ਆਪਾਂ ਸਮਝਦੇ ਹਾਂ ਭਰਮੇ ਭੁੱਲਾ ਸਾਕਤ ਫਿਰਤਾ, ਕਹਿੰਦੇ ਸਾਕਤ ਭਰਮਾਂ ਵਿੱਚ ਫਸਿਆ ਹੋਇਆ, ਨੀਰ ਬਰੋਲੈ ਖੱਪ 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 ਮਰਦਾ, ਕਹਿੰਦੇ ਪਾਣੀ ਰਿੜਕੀ ਜਾਂਦਾ, ਨੀਰ ਬਰੋਲੈ ਪਾਣੀ ਰਿੜਕਦਾ, ਕਹਿੰਦੇ ਭਰਮਾਂ ਵਿੱਚ ਫਸਿਆ। ਤੇ ਅੱਜ ਦਾ ਸਮਾਜ ਪਾਣੀ ਰਿੜਕਦਾ ਹੈ, ਜੇ ਪਾਣੀ ਨਾ ਰਿੜਕਦੇ ਹੁੰਦੇ ਮੱਖਣ ਨਿਕਲਦਾ ਨਾ? ਜਿੰਨੀਆਂ ਟੱਲੀਆਂ ਮੰਦਰਾਂ ਚ ਵੱਜਦੀਆਂ, ਜਿੰਨੇ ਵੱਡੇ ਵੱਡੇ ਸਪੀਕਰ ਗੁਰਦੁਆਰਿਆਂ ਚ ਲੱਗੇ ਆ, ਉਹਦਾ ਉੱਧਰ ਨੂੰ ਮੂੰਹ ਕਰਕੇ, ਉਹਦਾ ਉੱਧਰ ਨੂੰ ਮੂੰਹ ਕਰਕੇ ਸਵੇਰੇ ਦੋ ਦੋ ਪਾਠੀ ਇੱਕ ਇੱਕ ਪਿੰਡ ਚ ਬੋਲਦੇ ਆ, ਕੰਨ ਭਾਈ ਨਹੀਂ ਸੁਣਦੀ ਵੀ ਕਿਹੜਾ ਕੀ ਕਹਿੰਦਾ। ਤੇ ਪੇਪਰਾਂ ਵੇਲੇ ਤੁਸੀਂ ਕਹਿ ਕੇ ਵੇਖੋ ਸਪੀਕਰ ਬੰਦ ਕਰਨਾ, ਗਲ ਪੈ ਜਾਂਦੇ ਸਾਰੇ, ਤੂੰ ਹੁੰਦਾ ਕੌਣ ਹੈ ਗੱਲ ਕਹਿਣ ਵਾਲਾ ਵੀ ਸਪੀਕਰ ਬੰਦ ਕਰਨਾ? ਏਦਾਂ ਹੀ ਹੈ ਨਾ ਪਿਆਰਿਓ। ਥੋੜੀਆਂ ਮੁਸੀਬਤਾਂ ਵਿੱਚ ਵਾਂਗਾਂ ਦਿੱਤੀਆਂ ਜਾਂਦੀਆਂ, ਥੋੜੇ ਅਸੀਂ ਕਬਰਾਂ ਤੇ ਤੇਲ ਪਾਏ ਹੈ, ਥੋੜੀਆਂ ਕੜਤਾਲਾਂ ਟੱਲੀਆਂ ਵੱਜੀਆਂ ਇੱਥੇ, ਥੋੜਾ ਪੈਸਾ ਲੱਗਾ ਧਰਮ ਸਥਾਨਾਂ ਉੱਤੇ, ਗੁਰਦੁਆਰਿਆਂ ਤੇ ਮੰਦਰਾਂ ਤੇ ਪੈਸਾ ਕਿਤੇ ਥੋੜਾ ਲੱਗਿਆ? ਆਊਟਪੁੱਟ ਦੱਸੋ, ਰਿਜ਼ਲਟ ਦੱਸੋ, ਉਹਦਾ ਨਤੀਜਾ ਦੱਸੋ। ਪਿੱਟ ਸਿਆਪਾ ਪਾ ਲੈਂਦੇ ਹਾਂ, ਸਰਕਾਰ ਨੇ 5 ਸਾਲ ਕੁਛ ਨਹੀਂ ਕੀਤਾ, ਧਾਰਮਿਕ ਬੰਦਿਆਂ ਨੇ ਕੀ ਕੀਤਾ ਦੱਸੋ? ਜਿਨ੍ਹਾਂ ਨੇ ਢਾਂਚਾ ਬਣਾਇਆ ਉਹਨਾਂ ਨੇ ਕੀ ਕੀਤਾ? ਕਿੱਥੇ ਲੈ ਗਏ ਸਮਾਜ ਨੂੰ? ਜੇ ਬੇੜਾ ਰਾਜਨੀਤਿਕਾਂ ਨੇ ਗਰਕ ਕੀਤਾ ਹੈ, ਤੇ ਸਾਡੇ ਧਾਰਮਿਕ ਢਾਂਚੇ ਨੇ ਵੀ ਕੋਈ ਬਹੁਤੀ ਤਰੱਕੀ ਨਹੀਂ ਕੀਤੀ, ਮੰਨੋ ਭਾਵੇਂ ਨਾ ਮੰਨੋ, ਸੱਚੇ ਹੈ। ਅਸੀਂ ਕਹਿੰਦੇ ਹਾਂ ਜਿੰਨੇ ਰਾਜਨੀਤਿਕ ਆਏ, ਲੁੱਟਣ ਵਾਲੇ ਆਏ, ਖਾਣ ਵਾਲੇ ਆਏ, ਸੱਚੇ ਹੈ ਕਿ ਧਰਮ ਵਾਲੇ ਪਾਸੇ ਵੀ ਜਿੰਨੇ ਆਏ, ਲੁੱਟਣ ਵਾਲੇ ਆਏ, ਖਾਣ ਵਾਲੇ ਆਏ, ਇੱਥੇ ਵੀ ਬੰਦਿਆਂ ਨੇ ਬੁੱਧੂ ਬਣਾਉਣ ਤੋਂ ਬਿਨਾਂ ਕੰਮ ਕੀ ਕੀਤਾ? ਰਿਜ਼ਲਟ ਤੇ ਦੱਸ ਦਿਓ, ਆਊਟਪੁੱਟ ਤੇ ਦੱਸ ਦਿਓ। ਇੱਕ ਗੱਲ ਧਿਆਨ ਨਾਲ ਸਮਝੋ ਸਾਰੇ ਵੀਰ ਭਰਾ, ਪਾਣੀ ਚ ਜੇ ਮਧਾਣੀ ਨਾ ਹੁੰਦੀ ਤੇ ਮੱਖਣ ਨਿਕਲਦਾ, ਜੇ ਨਹੀਂ ਨਿਕਲਿਆ ਤੇ ਇਹਦਾ ਮਤਲਬ ਸਾਡੀ ਮਧਾਣੀ ਜਿਹੜੀ ਹੈ ਕਾਹਦੇ ਚ ਪਾਈ ਹੋਈ ਹੈ? ਅਸੀਂ ਪਾਣੀ ਮੱਖਣ ਨਿਕਲਦਾ, ਜੇ ਨਿਕਲਿਆ ਨਹੀਂ ਤੇ ਗਲਤ ਆ, ਇਹਦਾ ਮਤਲਬ ਸਾਡਾ ਢਾਂਚਾ ਗਲਤ ਹੈ, ਨਹੀਂ ਤੇ ਇੰਨੇ ਸਾਲਾਂ ਤੋਂ ਕੁਛ ਤਾਂ ਹੁੰਦਾ, ਕੁਛ ਬਦਲਾਵ ਤੇ ਆਉਂਦਾ। ਧਰਮ ਦੇ ਢਾਂਚੇ ਵਿੱਚ ਲੁੱਟਣ ਤੇ ਕੁੱਟਣ ਤੋਂ ਬਿਨਾਂ ਕੰਮ ਹੋਰ ਕੀ ਹੋਇਆ ਇੱਥੇ? ਜਿੰਨੀਆਂ ਧਰਮ ਦੇ ਨਾਂ ਤੇ ਲੜਾਈਆਂ ਹੋ ਰਹੀਆਂ, ਇੰਨੀਆਂ ਹੋਰ ਕਿਸੇ ਮਸਲੇ ਤੇ ਹੁੰਦੀਆਂ? ਬੋਲੋ ਬੋਲੋ ਪਿਆਰੇ, ਇੱਥੇ ਤੇ ਚਲੋ ਸਾਡੇ ਤੇ ਬੰਦਾ ਪੰਚਾਇਤੀ ਝਗੜਿਆਂ ਦੇ ਵਿੱਚ ਆਪਣਾ ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈ ਕੱਢ ਲੈਂਦਾ। ਸਾਡੇ ਇੰਡੀਆ ਵਿੱਚ ਤੇ ਬੰਦਾ ਧਰਮ ਪੰਚਾਇਤ ਵਾਲੀਆਂ ਵੋਟਾਂ ਆਈਆਂ ਉੱਥੇ ਕੁਝ ਕੱਢ ਲਿਆ ਗੁੱਬ ਗੁਬਾਰ, ਐਮ ਐਲ ਏ ਦੀ ਚੋਣ ਆਈ ਉਦੋਂ ਆਪਣਾ ਜਿੰਦਾਬਾਦ ਮੁਰਦਾਬਾਦ ਕਰਕੇ ਉਦੋਂ ਗੁੱਬ ਗੁਬਾਰ ਕੱਢ ਲਿਆ, ਜਦੋਂ ਆਈ ਐਮ ਪੀ ਦੀ ਇਲੈਕਸ਼ਨ ਆਉਂਦੀ ਹੈ ਉਦੋਂ ਕੋਈ ਗੁੱਬ ਗੁਬਾਰ ਬੰਦੇ ਕੱਢ ਲੈਂਦੇ ਆ, ਵਿਧਾਨ ਸਭਾ ਦੀਆਂ ਆ ਗਈਆਂ, ਏਦਾਂ ਚੱਲਦਾ ਰਹਿੰਦਾ ਨਾ ਕੁਛ ਨਾ ਕੁਛ। ਵਿਦੇਸ਼ਾਂ ਦੇ ਵਿੱਚ ਸਿੱਖ ਨੇ ਨਾ ਜਿਹੜੇ ਸਿੱਖ, ਮੈਨੂੰ ਆਪਣਿਆਂ ਸਿੱਖਾਂ ਦਾ ਪਤਾ, ਬਾਕੀਆਂ ਦਾ ਤਾਂ ਨਹੀਂ ਮੈਨੂੰ ਪਤਾ। ਅਮਰੀਕਾ ਕੈਨੇਡਾ ਇੰਗਲੈਂਡ ਵਾਲੇ ਸਾਰੇ ਸੁਣਦੇ ਹੋਣਗੇ, ਨੈੱਟ ਦੇ ਉੱਤੇ ਚੱਲਦਾ ਹੈ। ਜੇ ਅਮਰੀਕਾ ਦੇ ਵਿੱਚੋਂ ਅੱਜ ਸਿੱਖਾਂ ਦੇ ਗੁਰਦੁਆਰਿਆਂ ਦਾ ਝਗੜਾ ਕੱਢ ਦਈਏ ਤੇ ਸਿੱਖਾਂ 'ਚ ਕੋਈ ਝਗੜਾ ਹੀ ਨਹੀਂ ਹੈ, ਗੁਰਦੁਆਰਿਆਂ ਦਾ ਝਗੜਾ ਕੱਢ ਦਿਓ, ਸਿੱਖਾਂ 'ਚ ਕੋਈ ਲੜਾਈ ਨਹੀਂ ਅਮਰੀਕਾ 'ਚ, ਕਿਉਂਕਿ ਨਾ ਐਮ ਐਲ ਏ ਦੀ ਇਲੈਕਸ਼ਨ ਦਾ ਝਗੜਾ ਕੋਈ, ਸਾਡੀਆਂ ਦੁਸ਼ਮਣੀਆਂ ਕਾਹਦੀਆਂ ਨੇ? ਪੰਚਾਇਤਾਂ ਦੇ ਝਗੜੇ 'ਚੋਂ ਪੈ ਜਾਂਦੀਆਂ ਨੇ ਨਾ, ਪੰਚਾਇਤਾਂ ਜਦੋਂ ਬਣਦੀਆਂ ਸਾਡੀਆਂ ਦੁਸ਼ਮਣੀਆਂ ਕੋਈ ਪੰਚਾਇਤਾਂ ਕਰਕੇ ਪਈਆਂ, ਕੋਈ ਪਾਰਟੀਆਂ ਕਰਕੇ ਵੀ, ਮੈਂ ਕਾਂਗਰਸੀ ਹਾਂ ਮੈਂ ਅਕਾਲੀ ਹਾਂ, ਜ਼ਿਆਦਾ ਝਗੜੇ ਇਹਨਾਂ ਗੱਲਾਂ ਕਰਕੇ ਪਏ ਹੈ। ਅੱਗੇ ਸਾਡੇ ਜਾਤਾਂ ਗੋਤਾਂ ਦੇ ਝਗੜੇ ਆ ਵੀ ਆਹ ਜੱਟ ਆ, ਰਮਦਾਸੀ ਆ, ਮਜ਼੍ਹਬੀ ਹੈ, ਆਹ ਰਾਮਗੜੀ ਹੈ, ਇਹ ਵੀ ਸਾਡੇ ਝਗੜੇ ਜਾਤਾਂ ਵਾਲੇ ਵੀ ਝਗੜੇ ਸਾਡੇ ਇੱਥੇ ਬਹੁਤ ਹੈ ਵੀ ਆਹ ਫਲਾਣੀ ਬਰਾਦਰੀ ਦਾ ਫਲਾਣੀ ਬਰਾਦਰੀ ਦਾ ਤੇ ਜਿਹੜਾ ਸਾਡਾ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਢਾਂਚਾ ਹੈ ਬਾਹਰਲੇ ਦੇਸ਼ਾਂ ਵਿੱਚ ਜੇ ਗੁਰਦੁਆਰੇ ਦਾ ਝਗੜਾ ਕੱਢਦੇ ਹੋ ਸਿੱਖਾਂ ਦੇ ਵਿੱਚ ਕੋਈ ਝਗੜਾ ਹੈ ਨਹੀਂ ਸਿੱਖਾਂ 'ਚ ਕੋਈ ਲੜਾਈ ਨਹੀਂ ਜੇ ਗੁਰਦੁਆਰੇ ਦੀਆਂ ਲੜਾਈਆਂ ਕੱਢ ਦਈਏ ਜੇ ਉੱਥੇ ਡਾਂਗ ਖੜਕ ਖੜਕਦੀ ਹੈ ਜੇ ਰੌਲਾ ਪੈ ਰਿਹਾ ਤੇ ਗੁਰਦੁਆਰੇ ਦੇ ਵਿੱਚ ਪੈ ਰਿਹਾ ਜਿੰਨੇ ਝਗੜੇ ਹੁੰਦੇ ਨੇ ਆਪਾਂ ਜਿਵੇਂ ਕਹਿੰਦੇ ਹਾਂ ਨਾ ਤੈਨੂੰ ਉੱਥੇ ਆਈ ਸੜਕ ਤੇ ਵੇਖਾਂਗੇ ਉਹ ਪਿੱਪਲ ਥੱਲੇ ਵੇਖਾਂਗੇ ਉਹ ਬਰੋਟੇ ਥੱਲੇ ਆ ਜਾ ਤੈਨੂੰ ਵੇਖਦੇ ਆ ਉੱਥੇ ਪਤਾ ਕੀ ਕਹਿਣਗੇ ਗੁਰਦੁਆਰੇ ਆ ਤੈਨੂੰ ਉੱਥੇ ਵੇਖਦਾ ਕਾਰ ਪਾਰਕਿੰਗ ਚ ਆ ਤੈਨੂੰ ਉੱਥੇ ਵੇਖਦਾ ਉੱਥੇ ਇਹ ਕਹਿੰਦੇ ਆ ਜੇ ਸਿੱਖਾਂ 'ਚ ਗੁਰਦੁਆਰਿਆਂ ਦਾ ਝਗੜਾ ਕੱਢ ਦਈਏ ਉੱਥੇ ਕੋਈ ਦੂਜਾ ਝਗੜਾ ਹੈ ਨਹੀਂ ਤੇ ਗੁਰਦੁਆਰਾ ਲੜਾਈਆਂ ਪਾਉਂਦਾ ਕਿ ਹਟਾਉਂਦਾ ਬੋਲੋ ਬੋਲੋ ਯਾਰ ਹਟਾਉਂਦਾ ਕਿ ਪਾਉਂਦਾ ਇੱਥੇ ਤੇ ਪੈ ਗਈਆਂ ਫਿਰ ਹਟੀਆਂ ਨਹੀਂ ਪੈ ਗਈਆਂ ਉਹਦਾ ਕਾਰਨ ਪਤਾ ਕੀ ਹੈ ਗੁਰਦੁਆਰਾ ਵਰਤਿਆ ਜਾ ਰਿਹਾ ਹੈ ਗੁਰਦੁਆਰਾ ਗੁਰੂ ਵਰਤਿਆ ਜਾ ਰਿਹਾ ਬਸ ਕੱਲ ਮੈਂ ਉੱਥੇ ਖੜਾ ਸੋਚਦਾ ਸੀ ਗੱਲ ਚੱਲ ਪਈ ਵੀ ਉਹਦਾ ਤਲਾਕ ਹੋ ਗਿਆ ਕਹਿੰਦੇ ਇਹਦਾ ਵੀ ਡਿਵੋਰਸ ਹੋ ਗਿਆ ਦੋ ਹੀ ਬੱਚੀਆਂ ਵਿਆਹੀਆਂ ਦੋਨਾਂ ਦਾ ਤਲਾਕ ਹੋ ਗਿਆ ਇਦਾਂ ਦੀ ਗੱਲ ਚੱਲਦੀ ਸੀ ਮੈਂ ਉੱਥੇ ਖੜਾ ਖੜਾ ਸੋਚਾਂ ਵੀ ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਲੋਕਾਂ ਨੇ ਵਰਤਿਆ ਇਹਨਾਂ ਵਰਤਿਆ ਕਿੰਨੇ ਆ ਲੋਕੀ ਇਹ ਵੀ ਕਹਿ ਦਿੰਦੇ ਆ ਵੀ ਯਾਰ ਬੰਦੇ ਦੀ ਕਦਰ ਹੀ ਕਰ ਲਓ ਮਾੜਾ ਮੋਟਾ ਉਹਦੀ ਸ਼ਰਮ ਕਰਕੇ ਰਹੀ ਜਾ ਉਹਦੀ ਸ਼ਰਮ ਕਰਕੇ ਰਹੀ ਜਾ ਗੁਰੂ ਗ੍ਰੰਥ ਸਾਹਿਬ ਦੀ ਕਦੇ ਕਿਸੇ ਨੇ ਕਿਹਾ ਵੀ ਯਾਰ ਮਾੜੀ ਮੋਟੀ ਤੇ ਸ਼ਰਮ ਕਰ ਲਈਏ ਅਸੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਜਾਂਦਾ ਇੰਨਾ ਕਿਹੜੀ ਚੀਜ਼ ਨੂੰ ਵਰਤਿਆ ਜਾਂਦਾ ਇੱਥੇ ਇੱਕ ਖੇਡ ਹੈ ਇੱਕ ਮਜ਼ਾਕ ਬਣਾਇਆ ਹੋਇਆ ਸਮਝਣ ਸਮਝਾਉਣ ਵਾਲੀ ਕਿਹੜੀ ਗੱਲ ਹੈ ਇੱਥੇ ਗੁਰਦੁਆਰੇ ਅੱਜ ਕੱਲ੍ਹ ਆਨੰਦ ਕਾਰਜਾਂ ਤੇ ਵਿਆਹਾਂ 'ਚ ਵੇਖੋ ਪੈਲਸ ਦਾ ਐਡਰੈਸ ਲਿਖਿਆ ਅਗਲਾ ਪੈਲਸ ਵਿੱਚ ਜਾਂਦਾ ਗੁਰਦੁਆਰੇ ਆਨੰਦ ਕਾਰਜਾਂ ਤੇ ਜਾਂਦਾ ਕੌਣ ਹੈ ਸੱਦਿਆ ਵਿਆਹ ਤੇ ਸੀ ਕਿ ਖਾਣ ਦੇ ਵਿਆਹ ਤੇ ਸੱਦਿਆ ਸੀ ਵੀ ਚਲੋ ਸਾਰੇ ਟੱਬਰ ਰਲੀਏ ਅਰਦਾਸ ਕਰੀਏ ਪਰ ਜਿੰਨਾ ਅੱਜ ਇਸ ਸਿਸਟਮ ਨੂੰ ਵਰਤਿਆ ਜਾਂਦਾ ਹੈ ਉਹਨਾਂ ਤੇ ਕੁਛ ਵੀ ਨਹੀਂ ਵਰਤਿਆ ਜਾਂਦਾ ਇੱਥੇ ਉੱਥੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਪਾਠੀ ਸਿੰਘ ਅਰਦਾਸ ਕਰਦਾ ਹੈ ਵੀ ਮਹਾਰਾਜ ਅੰਗ ਸੰਗ ਵਰਤ ਕੇ ਸੇਵਕਾਂ ਦੇ ਰਹਿੰਦੇ ਕਾਰਜ ਸੰਪੂਰਨ ਕਰਾਇਓ ਏਦਾਂ ਹੀ ਕਹਿੰਦੇ ਜਿਹੜੇ ਰਹਿੰਦੇ ਕਾਰਜ ਨੇ ਇਹ ਹੁਣ ਪੈਲਸ ਵਿੱਚ ਚੱਲੇ ਆ ਨਾ ਉਦੋਂ ਬਾਅਦ ਡੋਲੀ ਘਰ ਲੈ ਕੇ ਜਾਣਗੇ ਮਹਾਰਾਜ ਤੁਸੀਂ ਅੰਗ ਸੰਗ ਵਰਤਿਓ ਤੇ ਮੈਂ ਹੱਸਦਾ ਹੁੰਦਾ ਵੀ ਜੇ ਸੱਚੀ ਮੁੱਚੀ ਏਦਾਂ ਹੋ ਜਾਏ ਵੀ ਗੁਰੂ ਸਾਹਿਬ ਕਹਿਣ ਵੀ ਚੱਲ ਤੇਰੇ ਅੰਗ ਸੰਗ ਚੱਲੀਏ ਤੇਰੇ ਕਾਰਜ ਰਾਸ ਕਰੀਏ ਤੇ ਗਾਂ ਜਾਣ ਪੈਲਸ ਵਿੱਚ ਉੱਥੇ ਵਿਆਹ ਗਾਉਣ ਵਾਲੀਆਂ ਤਿਆਰ ਬੈਠੀਆਂ ਤੇ ਤੇਰੀ ਉਡੀਕ ਕਰਦੀਆਂ ਸੀ ਵੀ ਤੂੰ ਆਵੇਂ ਤੇ ਅਸੀਂ ਲੱਕ ਹਿਲਾਈਏ ਉਹਦੇ ਵੇਟ ਕਰਦੀਆਂ ਸੀ ਤੇਰੀਆਂ ਆਹ ਕਾਰਜ ਸੀ ਤੇਰੇ ਜਿਹੜੇ ਰਾਸ ਕਰਨੇ ਸੀ ਉਦੋਂ ਬਾਅਦ ਕੀ ਕਰਨਾ ਜੀ ਉਹ ਡੱਟ ਖੋਲ ਕੇ ਬੈਠੇ ਆ ਤਿਆਰੀਆਂ ਬੋਤਲਾਂ ਲੈਣ ਚ ਲਾਈਆਂ ਉਹਨਾਂ ਨੇ ਵੀ ਪੈਗ ਪੈਗ ਪਾਉਣਾ ਉਹ ਵੀ ਤੇਰੀ ਤਿਆਰੀ 'ਚ ਬੈਠੇ ਸੀ ਗਾਂ ਕਲੇਜੀਆਂ ਵਾਲੇ ਵੀ ਬੈਠੇ ਹੱਥਾਂ 'ਚ ਚੱਕ ਕੇ ਵੀ ਆ ਜਾਓ ਛੇਤੀ ਤੁਹਾਡੀ ਵੇਟ ਕਰਦੇ ਆ ਕੋਈ ਸੁੱਕਾ ਬਣਾਈ ਬੈਠਾ ਕੋਈ ਗਿੱਲਾ ਬਣਾਈ ਬੈਠਾ ਚੱਲਦਾ ਕਿ ਨਹੀਂ ਚੱਲਦਾ ਤੇ ਅਰਦਾਸ ਕੀ ਕਰਕੇ ਆਇਆ ਵੀ ਮਹਾਰਾਜ ਰਹਿੰਦੇ ਕਾਰਜ ਰਾਸ ਕਰਿਆ ਅੰਗ ਸੰਗ ਰਿਹੋ ਮੈਂ ਕਹਿੰਦਾ ਸ਼ੁਕਰ ਹੈ ਅੰਗ ਸੰਗ ਨਹੀਂ ਰਹਿੰਦੇ ਨਹੀਂ ਤਾਂ ਜਿੰਨਾ ਜੂਤ ਸਾਡੇ ਫਿਰੇ ਇਹਨਾਂ ਤੇ ਕਿਸੇ ਦੇ ਨਾ ਫਿਰੇ ਅਗਲਾ ਉਹ ਕਹਿਣਗੇ ਤੂੰ ਅੰਗ ਸੰਗ ਲੈ ਆ ਮੈਨੂੰ ਚੱਲ ਚੱਲੋ ਜੀ ਸਾਡੇ ਸਾਰੇ ਕਾਰਜ ਰਾਸ ਕਰ ਦੋ ਤੇਰੇ ਆਹ ਕਾਰਜ ਸੀ ਰਾਸ ਕਰਨ ਵਾਲੇ ਆਹ ਲੱਛਣ ਹੈ ਸਾਡੇ ਤੇ ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ ਜਾਂਦਾ ਹੈ ਉਹਨਾਂ ਕਿਸੇ ਚੀਜ਼ ਨੂੰ ਵਰਤਿਆ ਨਹੀਂ ਗਿਆ ਅੱਜ ਤੱਕ ਇੱਥੇ ਬੰਦੇ ਦੀ ਕਦਰ ਹੈ ਅਸੀਂ ਕਹੀ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਬੜਾ ਸਤਿਕਾਰ ਹੈ ਜੀ ਲੈਣਾ 'ਚ ਲੱਗ ਲੱਗ ਕੇ ਮੱਥਾ ਟੇਕਦੇ ਹਾਂ ਤਰਲੇ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਤੇ ਜਦੋਂ ਬੰਦਾ ਅੱਡ ਅੱਡ ਹੁੰਦਾ ਚੁੱਪ ਕਰਕੇ ਮਨ ਮਰਜ਼ੀਆਂ ਨਾਲ ਹੋ ਜਾਂਦਾ ਇਹ ਤੇ ਕਹਿੰਦੇ ਨੇ ਵੀ ਉੱਥੇ ਵੀ ਹੋਏ ਸੀ ਵਿਚਾਲੇ ਤੇ ਸੈਂਟਰ 'ਚ ਤੇ ਗੁਰੂ ਗ੍ਰੰਥ ਸਾਹਿਬ ਨੂੰ ਰੱਖ ਕੇ ਵਾਅਦੇ ਕੀਤੇ ਸੀ ਚਾਰ ਲਾਵਾਂ ਦਾ ਮਤਲਬ ਕੀ ਹੈ ਪ੍ਰੋਮਿਸ ਵਾਅਦਾ ਜਿਹੜੇ ਸਾਰਾ ਰਿਸ਼ਤੇਦਾਰ ਇਕੱਠੇ ਹੋਏ ਆ ਗੁਰੂ ਗ੍ਰੰਥ ਸਾਹਿਬ ਨੂੰ ਸੈਂਟਰ 'ਚ ਰੱਖ ਕੇ ਇਦਾਂ ਬੈਠੇ ਸੀ ਉਹਦਾ ਮਤਲਬ ਕੀ ਸੀ ਅਸੀਂ ਗੁਰੂ ਨੂੰ ਜਾਮਣ ਬਣਾਉਂਦੇ ਹਾਂ ਅਸੀਂ ਵਿਚਾਲੇ ਰੱਖਦੇ ਹਾਂ ਅਸੀਂ ਕਰਦੇ ਹਾਂ ਜੀ ਵਾਅਦਾ ਅਸੀਂ ਨਿਭਾਵਾਂਗੇ ਨਿਭਾਵਾਂਗੇ ਪਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਯਾਦ ਹੁੰਦਾ ਜਦੋਂ ਅੱਡ ਹੋਣਾ ਅਗਲਾ ਆਪਣੀ ਮਰਜ਼ੀ ਨਾਲ ਕਿਸੇ ਨੂੰ ਨਾ ਮੁੰਡੇ ਦੀ ਗੱਲ ਕਰ ਲਓ ਲੜਕੀ ਦੀ ਗੱਲ ਕਰ ਲਓ ਕੌਣ ਹੈ ਇੱਥੇ ਜਿਹੜਾ ਇਹ ਵੀ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਹੀ ਵਿਚਾਲੇ ਸੀ ਸਾਡੇ ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਮਿਸਯੂਜ ਕੀਤਾ ਜਾਂਦਾ ਵਰਤਿਆ ਜਾਂਦਾ ਇਹਨਾਂ ਤੇ ਕਿਸੇ ਚੀਜ਼ ਨੂੰ ਵੀ ਨਹੀਂ ਵਰਤਿਆ ਜਾਂਦਾ ਇੱਥੇ ਖੇਡ ਦੀ ਖਿਡੌਣੇ ਦੀ ਵੀ ਕਦਰ ਕਰਦੇ ਹਾਂ ਅਸੀਂ ਇੰਨੀ ਤੇ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਕਰਦੇ ਇੱਥੇ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ ਫੜਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ ਤੇ ਉਹਦਾ ਕਾਰਨ ਵੱਡਾ ਇਹ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਸਮਝ ਕੇ ਵਿਚਾਰ ਕੇ ਨਹੀਂ ਵੇਖਿਆ ਸਾਡੇ ਦਿਮਾਗ 'ਚ ਬਿਠਾਇਆ ਹੀ ਇਹ ਗਿਆ ਵੀ ਬਸ ਤੂੰ ਰੁਮਾਲਾ ਚੜ੍ਹਾਉਣਾ ਹੈ ਕਹਿੰਦੇ ਚੜ੍ਹਾ ਦਿੱਤਾ ਹੋ ਗਿਆ ਕੰਮ ਦੇਖ ਕਰਾਉਣੀ ਹੈ ਕਰਾਤੀ ਨਿਬੜ ਗਿਆ ਕੰਮ ਅਰਦਾਸ ਕਰਨੀ ਹੈ ਕਰਤੀ ਨਿਬੜ ਗਿਆ ਕੰਮ ਤੂੰ ਮੱਥਾ ਟੇਕਣਾ ਲੈ ਟੇਕ ਲਿਆ ਨਿਬੜ ਗਿਆ ਕੰਮ ਪਰ ਸਾਰਾ ਕੰਮ ਇੱਥੇ ਨਹੀਂ ਨਿਬੜਦਾ ਮੇਨ ਗੱਲ ਇਹ ਸੀ ਵੀ ਗੁਰਬਾਣੀ ਨੂੰ ਸਮਝਣਾ ਹੈ ਤੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਇਹ ਸੀ ਅਸਲ ਕੰਮ ਆਪਣੇ ਜੀਵਨ ਵਿੱਚ ਲਾਗੂ ਕਰਨਾ ਫਿਰ ਜ਼ਿੰਦਗੀ ਬਦਲਣੀ ਸੀ ਫਿਰ ਸਾਡੀ ਜ਼ਿੰਦਗੀ ਵਿੱਚ ਕੁਝ ਚੇਂਜ ਆਉਣੀ ਸੀ ਕੁਝ ਬਦਲਾਵ ਆਉਣਾ ਸੀ ਗੁਰਬਾਣੀ ਨੂੰ ਪੜ੍ਹਦੇ ਗੁਰਬਾਣੀ ਨੂੰ ਸਮਝਦੇ ਸਮਝ ਕਿਹਨੂੰ ਆਉਂਦੀ ਇੱਥੇ ਹੁਣ ਆਪਾਂ ਪੜ੍ਹਦੇ ਸੀ ਨਾ
ਨਾਮ ਤੇਰੇ ਕੀ ਜੋਤ ਲਗਾਈ
ਪੜੋ ਪੜੋ ਪੜੋ
ਨਾਮ ਤੇਰੇ ਜੋਤ
ਫਿਰ ਪੜੋ
ਨਾਮ
ਪੈਣੋ ਤੁਸੀਂ ਵੀ ਇੱਕ ਵਾਰ
ਨਾਮ ਜੋਤ ਲਗਾ
ਸਾਰੀਆਂ ਕਈ ਅੱਧੀਆਂ ਹੋਣਗੀਆਂ ਜਿਹੜੀਆਂ ਘਰੇ ਜੋਤਾਂ ਲਾ ਕੇ ਆਈਆਂ ਦੀਵਾ ਤੇਲ ਬੱਤੀ ਬਾਬਾ ਜੀ ਨੇ ਕਿਹਾ ਸੀ ਤੇ ਇੱਥੇ ਕਹਿੰਦੀਆਂ ਕੀ ਹੈ ਨਾਮ ਤੇਰੇ ਕੀ ਤੇ ਗੁਰੂ ਗ੍ਰੰਥ ਸਾਹਿਬ ਕਾਹ ਕਹਿੰਦੇ ਕਾਹਦੀ ਜੋਤ ਲਾਣੀ ਹੈ ਨਾਮ ਦੀ ਤੇ ਲਾਂਦੇ ਕਿਹੜੀਆਂ ਸੀ ਕਾਰਨ ਇਹਦਾ ਕਾਰਨ ਕੀ ਹੈ ਇਦਾਂ ਕਿਉਂ ਹੋਇਆ ਕਿਉਂਕਿ ਅਸੀਂ ਗਾਇਆ ਅਸੀਂ ਸੁਣਿਆ ਅਸੀਂ ਸਮਝਿਆ ਅਸੀਂ ਪੜ੍ਹਿਆ ਬਹੁਤ ਹੈ ਪੜ੍ਹਾਇਆ ਬਹੁਤ ਹੈ ਅਸੀਂ ਸੁਣਿਆ ਬਹੁਤ ਹੈ ਸਾਡੇ ਵਰਗਿਆਂ ਨੇ ਸੁਣਾਇਆ ਬਹੁਤ ਹੈ ਤੇ ਨਾ ਸਾਡੇ ਵਰਗਿਆਂ ਨੇ ਸਮਝਿਆ ਤੇ ਨਾ ਅੱਗੇ ਸਮਝਾਇਆ ਸਮਝਿਆ ਸਮਝਾਇਆ ਨਹੀਂ ਇੱਥੇ ਇੱਥੇ ਸੁਣਿਆ ਤੇ ਸੁਣਾਇਆ ਪੜ੍ਹਿਆ ਤੇ ਪੜ੍ਹਾਇਆ ਹੁਣ ਮੈਂ ਜੇ ਇਦਾਂ ਦੀਆਂ ਪੰਕਤੀਆਂ ਪੜ੍ਹੀ ਤੁਰਿਆ ਜਾਵਾਂ ਦੋ ਘੰਟੇ ਤੁਸੀਂ ਮਗਰ ਬੋਲੀ ਚੱਲੋ ਮੈਂ ਅੱਗੇ ਬੋਲੀ ਚੱਲਦਾ ਆਪਾਂ ਘਰ ਨੂੰ ਚੱਲ ਜਾਈਏ ਸਮਝ ਤੇ ਕੱਖ ਆਈ ਨਹੀਂ ਹੁਣ ਇਹ ਨਾਮ ਤੇਰੇ ਕੀ ਜੋਤ ਲਗਾਈ ਇੱਕ ਬੰਦਾ ਤੇ ਇਹੋ ਹੈ ਜਿਹੜਾ ਜੋਤਾਂ ਲਗਾ ਕੇ ਆਇਆ ਹੈ ਉਹ ਜੋਤਾਂ ਲਾਉਂਦੇ ਨੇ ਦੀਵਾ ਬਾਲਿਆ ਧੂਪ ਵਾਲੀ ਵੀ ਲਓ ਜੀ ਕਰਮ ਕਾਂਡ ਕਰ ਲਓ ਖੁਸ਼ ਹੈ ਜੀ ਸੱਚੇ ਪਾਤਸ਼ਾਹ ਫੋਟੋ ਦੇ ਆਲੇ ਦੁਆਲੇ ਧੂਪ ਲਾ ਦਿੱਤੀ ਜੋਤ ਲਾ ਦਿੱਤੀ ਬਾਬਾ ਸੁੱਖ ਰੱਖੀ ਤੇ ਬਾਬਾ ਜੀ ਨੇ ਇੱਦਾਂ ਹੱਥ ਕੀਤਾ ਹੀ ਹੋਇਆ ਭਾਵੇਂ ਤੂੰ ਜੋ ਮਰਜ਼ੀ ਕਰੀ ਜਾ ਉਹ ਇੱਦਾਂ ਹੀ ਹੱਥ ਰੱਖ ਦੇ ਵੀ ਕਿਰਪਾ ਹੀ ਕਿਰਪਾ ਇੱਦਾਂ ਹੀ ਕਹਿਣਾ ਉਹਨਾਂ ਨੇ ਤੇ ਜੇ ਸ਼ਰਾਬ ਉੱਥੇ ਉਸੇ ਕਮਰੇ ਦੇ ਵਿੱਚ ਬੋਤਲ ਖੋਲ ਕੇ ਬਹਿ ਜਾ ਉਸੇ ਕਮਰੇ ਦੇ ਵਿੱਚ ਪੈਗ ਪੀ ਰਿਹਾ ਹੈ ਤੇ ਜੇ ਫੋਟੋ ਕੰਨੀ ਨਿਗਾਹ ਚੱਲ ਜੇ ਐ ਉਹ ਉਦੋਂ ਵੀ ਕਹੀ ਜਾਂਦੇ ਨੇ ਵੀ ਕਿਰਪਾ ਹੀ ਕਿਰਪਾ ਹੈ ਉਹ ਤੇ ਹੱਥ ਐ ਕਰਦੇ ਹੀ ਨਹੀਂ ਥੱਲੇ ਉਹ ਤੇ ਇੱਦਾਂ ਹੀ ਰੱਖਦੇ ਨੇ ਹੱਥ ਫੋਟੋ ਵਾਲੇ ਬਾਬਾ ਜੀ ਤੇ ਇੱਦਾਂ ਹੀ ਰੱਖਦੇ ਐ ਪਰ ਆਹ ਬਾਬਾ ਇੱਦਾਂ ਹੱਥ ਰੱਖਦਾ ਇਹ ਵੀ ਇੱਦਾਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਇੱਦਾਂ ਕਹਿੰਦੀ ਹੈ ਵੀ ਤੂੰ ਪੀਏਗਾ ਫਿਰ ਵੀ ਠੀਕ ਹੈ ਮਾੜੇ ਕੰਮ ਕਰੇਗਾ ਫਿਰ ਵੀ ਠੀਕ ਹੈ ਬਾਣੀ ਨੂੰ ਜੇ ਪੜ੍ਹਦੇ ਆ ਫਿਰ ਪੁੱਛ ਕੇ ਵੇਖੋ ਤੇ ਤਾਂ ਹੀ ਅੱਜ ਦਾ ਸਮਾਜ ਕਹਿੰਦਾ ਹੈ ਬਾਣੀ ਪੜ੍ਹਨੀ ਛੱਡੋ ਸਮਝ ਸਮਝ ਕੱਖ ਨਹੀਂ ਆਉਂਦੀ ਕਹਿੰਦੇ ਫੋਟੋ ਵਾਲਾ ਬਾਬਾ ਹੀ ਚੰਗਾ ਆਖੋ ਸਤਨਾਮ ਹਰੇਕ ਘਰ ਫੋਟੋ ਵਾਲਾ ਬਾਬਾ ਹੈ ਕਿ ਨਹੀਂ ਹੈ ਹਰੇਕ ਘਰ ਚ ਲਾਈ ਗਈ ਭਗਤ ਰਵਿਦਾਸ ਜੀ ਦਾ ਅੱਜ ਜਨਮ ਦਿਹਾੜਾ ਕਿੰਨੀਆਂ ਉਹਨਾਂ ਦੀਆਂ ਮੂਰਤੀਆਂ ਕਿੰਨੀਆਂ ਫੋਟੋਆਂ ਲੱਗੀਆਂ ਫੋਟੋ ਨੇ ਕੁਝ ਕਹਿਣਾ ਨਹੀਂ ਫੋਟੋ ਨੇ ਕੁਝ ਬੋਲਣਾ ਨਹੀਂ ਪਰ ਜੇ ਕਹੋ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹੋ ਸੁਣੋ ਸਮਝੋ ਉਦੋਂ ਫਿਰ ਡਰ ਲੱਗਦਾ ਬਾਣੀ 'ਚ ਕੀ ਲਿਖਿਆ ਉਹਨੂੰ ਸਮਝ ਕੇ ਵੇਖੋ ਭਗਤ ਰਵਿਦਾਸ ਜੀ ਕਹਿੰਦੇ ਕੀ ਸੀ ਉਹ ਸਮਝ ਕੇ ਵੇਖੋ ਪਰ ਉਹ ਕਿਹੜਾ ਸਮਝੇ ਉਹਨਾਂ ਨੇ ਪੁਜਾਰੀ ਢਾਂਚੇ ਉੱਤੇ ਭਿਉ ਭਿਉ ਛਿੱਤਰ ਮਾਰੇ ਹੈ ਉਹਨਾਂ ਨੇ ਜਾਤ ਅਭਿਮਾਨੀਆਂ ਦੇ ਭਿਉ ਭਿਉ ਛਿੱਤਰ ਮਾਰੇ ਹੈ ਉਹਨਾਂ ਨੇ ਚਿੱਪ ਕੱਢਤੇ ਬੰਦੇ ਦੇ ਮਾਰ ਮਾਰ ਥੋੜੇ ਗਿਆਨ ਦੇ ਜਿਵੇਂ ਕਿਸੇ ਚੀਜ਼ 'ਚ ਚਿੱਪ ਪਏ ਹੋਣ ਨਾ ਤੇ ਅਗਲਾ ਮਾਰ ਮਾਰ ਥੋੜੇ ਸਿੱਧੇ ਕਰ ਦਿੰਦਾ ਹੈ ਭਗਤ ਰਵਿਦਾਸ ਜੀ ਵਰਗਿਆਂ ਨੇ ਸਿੱਧੇ ਹੋ ਕੇ ਤੇ ਬੜੇ ਬੰਦੇ ਸਿੱਧੇ ਕੀਤੇ ਉਹਨਾਂ ਨੇ ਥੋੜੇ ਮਾਰੇ ਗਿਆਨ ਚਿੱਪ ਕੱਢਦੇ ਫੜ ਕੇ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ
ਕੁਰਬਾਨ
ਕਮਾਲ ਦੇ ਬਣਾ ਦਿੱਤੇ ਉਹਨਾਂ ਨੇ ਐਸੇ ਥੋੜੇ ਮਾਰੇ ਉਹਨਾਂ ਨੇ ਹਰੇਕ ਸਿਸਟਮ ਦੇ ਉੱਤੇ ਉਸ ਵੇਲੇ ਜਿਹੜਾ ਪੁਜਾਰੀ ਦਾ ਢਾਂਚਾ ਬਣਿਆ ਉਹਦੇ ਤੇ ਚੋਟ ਕੀਤੀ ਇਨਕਲਾਬੀ ਸੀ ਬੜੇ ਵੱਡੇ ਚੇਂਜ ਲਿਆਂਦੀ ਸਮਾਜ ਵਿੱਚ ਬਦਲਾਵ ਲਿਆਂਦਾ ਸਮਾਜ ਵਿੱਚ ਹਰ ਗੱਲ ਦੇ ਉੱਤੇ ਤਰਕ ਕੀਤੀ ਸਵਾਲ ਕੀਤੇ ਤੇ ਸਾਨੂੰ ਸਵਾਲ ਕਰਨੇ ਸਿਖਾਏ ਤੇ ਮੈਂ ਤੁਹਾਨੂੰ ਸ਼ੁਰੂ ਵਿੱਚ ਕਹਿੰਦਾ ਸੀ ਸਾਡੇ ਤੇ ਇਹ ਗੱਲ ਸਮਝਾਈ ਜਾਂਦੀ ਹੈ ਵੀ ਤਰਕ ਨਾ ਕਰੋ ਪਰ ਤਰਕ ਦਾ ਰਾਹ ਸੱਚ ਦਾ ਰਾਹ ਹੈ ਤਰਕ ਬਿਨਾਂ ਤੁਸੀਂ ਸੱਚ ਨਹੀਂ ਲੱਭ ਸਕਦੇ ਸ਼ਰਧਾ ਵਾਲਾ ਰਾਹ ਵੀ ਜੋ ਹੈ ਬਸ ਚੁੱਪ ਕਰਕੇ ਮੰਨੀ ਜਾਓ ਚੁੱਪ ਕਰਕੇ ਮੰਨੀ ਜਾਓ ਕਿੰਤੂ ਪਰੰਤੂ ਨਾ ਕਰੋ ਕੋਈ ਸਵਾਲ ਨਾ ਕਰੋ ਇੱਥੇ ਤੇ ਫਸਾਂਗੇ ਬੜੇ ਕਸੂਤੇ ਜਿਹੜਾ ਸ਼ਰਧਾ ਦਾ ਰਾਹ ਹੈ ਇਹ ਝੂਠ ਦਾ ਰਾਹ ਹੈ ਜਿਹੜਾ ਤਰਕ ਦਾ ਰਾਹ ਹੈ ਉਹ ਸੱਚ ਦਾ ਰਾਹ ਹੈ ਮੇਰੇ ਵੀਰੋ ਧਿਆਨ ਨਾਲ ਸੁਣਿਓ ਤੁਹਾਨੂੰ ਪਤਾ ਹੈ ਬਈ ਬਾਜ਼ਾਰ ਵਿੱਚ ਸੇਬ ਮਿਲਦੇ ਆ 100 ਰੁਪਈਏ ਕਿਲੋ ਨੋਰਮਲ ਇਦਾਂ ਕਹਿ ਲਓ 100 ਰੁਪਈਏ ਕਿਲੋ ਸਵੇਰੇ ਸੇਬ ਮਿਲਦੇ ਆ ਆਪਾਂ ਗਏ ਸ਼ਾਮ ਨੂੰ ਰੇਹੜੀ ਵਾਲਾ ਕਹਿੰਦਾ ਹੈ 5 ਰੁਪਈਏ ਹੀ ਲਈ ਜਾਓ 5 ਰੁਪਈਏ ਤੇ ਜੇ ਤੇ ਆਪਾਂ ਚੁੱਪ ਕਰਕੇ ਲੈ ਆਏ ਫਿਰ ਤੇ ਸੱਚ ਦਾ ਨਹੀਂ ਪਤਾ ਲੱਗਣਾ ਤੇ ਜੇ ਦਿਮਾਗ 'ਚ ਸਵਾਲ ਆਇਆ ਵੀ 100 ਤੋਂ ਸਿੱਧਾ ਹੀ 5 ਤੇ ਆ ਗਿਆ ਦਾਲ ਵਿੱਚ ਕੁਛ ਆ ਗਿਆ ਨਾ ਤਰਕ ਫਿਰ ਪਤਾ ਲੱਗਾ ਵੀ ਸਾਰੇ ਕੀੜੇ ਪਏ ਐ ਆਖੋ ਸਤਨਾਮ ਤੇ ਜੇ ਤਰਕ ਨਾ ਆਉਂਦਾ ਤੇ ਸੱਚ ਦਾ ਪਤਾ ਲੱਗਦਾ ਜੇ ਤਰਕ ਨਾ ਕਰੋਗੇ ਤੇ ਸੱਚ ਦਾ ਪਤਾ ਲੱਗੇਗਾ ਬੋਲੋ ਪਿਆਰਿਓ ਜੇ ਏਦਾਂ ਅਗਲਾ ਕਹਿੰਦਾ ਅੰਨਾ ਹੋਇਆ ਤੂੰ ਪਾਗਲ ਹੈ ਤੂੰ ਜਿੱਦਾਂ ਹੈ ਚੁੱਪ ਕਰਕੇ ਲੈ ਜਾ ਏਦਾਂ ਨਹੀਂ ਉਹ ਮਰੂਦ ਅਗਲਾ ਕਹਿੰਦਾ 50 ਰੁਪਈਏ ਕਿਲੋ ਇਹ ਰੇਹੜੀ ਵਾਲਾ 50 ਦਿੰਦਾ ਆਹ 5 ਦੇਈ ਜਾਂਦਾ ਸਿੱਧਾ ਹੀ ਵੀ ਲੈ ਜਾ ਜਿੰਨੇ ਮਰਜ਼ੀ ਇਹਦਾ ਮਤਲਬ ਕੋਈ ਫਰਕ ਹੈ ਤੇ ਜੇ ਤਰਕ ਨਾ ਕਰੇਗਾ ਅੱਖਾਂ ਬੰਦ ਕਰਕੇ ਰੱਖੇਗਾ ਤੇ ਧੋਖਾ ਹੋਏਗਾ ਜੇ ਸੱਚ ਤੱਕ ਪਹੁੰਚਣਾ ਫਿਰ ਤਰਕ ਕਰ ਵੀ ਐ 5 ਰੁਪਈਏ ਕਿਵੇਂ ਕੁਛ ਵਿੱਚ ਲੱਗਦਾ ਹੈ ਤਰਕ ਕਰ ਵੇਖੋ ਨਾ ਪਿਆਰਿਓ ਮੈਂ ਅੱਗੇ ਵੀ ਗੱਲ ਕਰਦਾ ਸੀ ਧਿਆਨ ਨਾਲ ਸੁਣਿਓ ਘਰ ਵਾਲੀ ਕਹਿੰਦੀ ਹੈ ਜੀ 1 ਵਜੇ ਆਇਆ ਕਰੋ ਘਰ ਹੀ ਲੰਚ ਕਰਕੇ ਜਾਇਆ ਕਰੋ ਘਰ ਵਾਲੀ ਕਹਿੰਦੀ ਘਰੇ ਆਇਆ ਕਰੋ ਦੁਪਹਿਰ ਦੀ ਰੋਟੀ ਘਰ ਖਾ ਕੇ ਜਾਇਆ ਕਰੋ 1 ਸਾਲ 2 ਸਾਲ 4 ਸਾਲ ਤੇ ਇਦਾਂ ਹੀ ਹੁੰਦਾ ਹੁਣ ਉਹ ਨਾਲ ਬੰਨ ਕੇ ਦੇ ਦਿੰਦੀ ਹੈ ਉਹ ਕਹਿੰਦੀ ਜੀ ਉੱਥੇ ਹੀ ਖਾ ਲਿਆ ਕਰੋ ਕੱਲ ਨੂੰ ਇੰਨੀ ਦੂਰ ਮੋਟਰਸਾਈਕਲ ਭਜਾਉਂਦੇ ਲਿਆਉਂਦੇ ਉਹ ਤੇਲ ਮੱਚਦਾ ਉਹ ਕਹਿੰਦੇ ਵੀ ਉਹ ਬੰਦੇ ਬੰਦਾ ਕਹਿੰਦਾ ਹੁਣ ਇੱਕ ਬੰਦਾ ਤੇ ਉਹ ਕਹਿੰਦਾ ਚੱਲ ਕੋਈ ਨੀ ਮੇਰੇ ਤੇਲ ਬਾਰੇ ਸੋਚਦੀ ਹੈ ਪਰ ਦੂਜੇ ਬੰਦੇ ਨੇ ਦਿਮਾਗ 'ਚ ਆਇਆ ਵੀ ਅੱਗੇ ਤੇ ਨੀ ਕਦੇ ਇਹਨੇ ਤੇਲ ਬਾਰੇ ਸੋਚਿਆ ਇੰਨੇ ਸਾਲ ਤੇ ਕਹਿੰਦੀ ਸੀ ਆਇਆ ਕਰ ਹੁਣ ਇਹਨੂੰ ਤੇਲ ਦਾ ਫਿਕਰ ਪੈ ਗਿਆ ਆ ਗਿਆ ਨਾ ਤਰਕ ਤੇ ਇੱਕ ਦਿਨ 1 ਵਜੇ ਆ ਗਿਆ ਘਰ ਸਵਾਲ ਦਿਮਾਗ 'ਚ ਆਇਆ ਵੀ ਇਦਾਂ ਕਿਉਂ ਕਹਿੰਦੀ ਹੈ ਤਰਕ ਕੀਤਾ ਤੇ ਫਿਰ ਪਤਾ ਲੱਗਾ ਵੀ ਜਦੋਂ ਮੈਂ 1 ਵਜੇ ਆਇਆ ਘਰ ਵਿੱਚ ਕੋਈ ਹੋਰ ਹੈ ਸੱਚ ਕਦੋਂ ਸੱਚ ਦਾ ਕਦੋਂ ਪਤਾ ਲੱਗਾ ਜੇ ਦਿਮਾਗ ਵਿੱਚ ਤਰਕ ਆਇਆ ਤੇ ਜੇ ਏਦਾਂ ਹੀ ਕਹਿ ਦਿੰਦੇ ਚਲੋ ਮੈਂ ਨਹੀਂ ਬਸ ਭਰੋਸਾ ਰੱਖੋ ਸੱਚ ਦਾ ਪਤਾ ਲੱਗਦਾ ਕਦੇ ਵੀ ਤੁਹਾਡੇ ਯਾਰ ਬੇਲੀ ਕਿੰਨਾ ਧੋਖਾ ਕਰੀ ਗਏ 10-10 ਸਾਲ ਅਸੀਂ ਧੋਖੇ 'ਚ ਰਹੇ ਹਿਸਾਬ ਹੀ ਨਹੀਂ ਮੰਗਿਆ ਭਰੋਸਾ ਰੱਖਿਆ ਤੇ ਇੱਕ ਵਾਰੀ ਜਿੱਦਣ ਦਿਮਾਗ 'ਚ ਆਇਆ ਵੀ ਆਹ ਪੈਸੇ ਕਿੱਧਰ ਗਏ ਆ ਅਮਾਊਂਟ 5000 ਕਿੱਧਰ ਗਈ ਤਰਕ ਕੀਤਾ ਜਦੋਂ ਉਹਦਾ ਹਿਸਾਬ ਕੀਤਾ ਚਿੱਠਾ ਖੋਲ ਕੇ ਵੇਖਿਆ ਇਹ ਤੇ ਯਾਰ ਹਰੇਕ ਥਾਂ ਤੇ ਧੋਖਾ ਕਰੀ ਜਾਂਦਾ ਆਖੋ ਸਤਨਾਮ ਹਰੇਕ ਥਾਂ ਤੇ ਧੋਖਾ ਕਰੀ ਜਾਂਦਾ ਸੁਣਿਓ ਨਾ ਪਿਆਰਿਓ ਸਾਡੇ ਇੱਥੇ ਇੱਕ ਮੁੰਡਾ ਰਹਿੰਦਾ ਫੱਕਰ ਜਿਹਾ ਸਿੱਧਾ ਜਿਹਾ ਤੇ ਉਹ ਸਿੱਧਾ ਜਿਹਾ ਦਿਮਾਗ ਭੋਲਾ ਜਿਹਨੂੰ ਕਹਿੰਦੇ ਨਾ ਭਲਾ ਮਾਨਸ ਜ਼ਿਆਦਾ ਹੀ ਭਲਾ ਮਾਨਸ ਤੇ ਕੰਮ ਕਾਰ ਜਿਹਾ ਕਰਦਾ ਰਹਿੰਦਾ ਸਾਰਾ ਦਿਨ ਆਪਣੀ ਲੋਰ ਜੇ ਦੇ ਵਿੱਚ ਲੱਗਿਆ ਰਹਿੰਦਾ ਤੇ ਉਹਦਾ ਚਾਚਾ ਉਹਦਾ ਪਿਓ ਮਰਿਆ ਹੋਇਆ ਆਪ ਫੱਕਰ ਜਿਹਾ ਮਾਂ ਵੀ ਸਿੱਧੀ ਜੀ ਹੈ ਮੁੰਡਾ ਵੀ ਸਿੱਧਾ ਜਿਹਾ ਹੀ ਹੈ ਇੱਕ ਭੈਣ ਹੈ ਉਹ ਵੀ ਸਿੱਧੀ ਜਿਹੀ ਹੈ ਤੇ ਚਾਚੇ ਨੇ ਪੜ੍ਹਨੇ ਪਾਇਆ ਭੈਣ ਨੂੰ ਪੜ੍ਹਨੇ ਪਾਇਆ ਉਹ ਸਾਡੇ ਕੋਲੇ ਰਹਿੰਦਾ ਮੁੰਡਾ ਸਾਡੇ ਕੋਲ ਰਹਿੰਦਾ ਭੈਣ ਉਹਦੀ ਪੜ੍ਹਦੀ ਹੈ ਉਹਨੂੰ ਕਹਿੰਦਾ 40,000 ਰੁਪਇਆ ਇੱਕ ਸਾਲ ਦਾ ਤੇਰੀ ਭੈਣ ਦਾ ਮੈਂ ਖਰਚਾ ਦਿੰਦਾ 3 ਕਿੱਲੇ ਜ਼ਮੀਨ ਆਉਂਦੀ ਹੈ ਚਾਚਾ ਹੀ ਠੇਕਾ ਹਿੱਸਾ ਰੱਖਦਾ ਹੈ ਉਹ ਜਦੋਂ ਉਹਨੇ ਹਿਸਾਬ ਉਹ ਐਦਕੀ ਗਿਆ ਭੈਣ ਆਪਣੀ ਨੂੰ ਛੱਡਣ ਹੁਣ ਸਾਡੇ ਕੋਲ ਆ ਗਿਆ ਗੱਲਾਂ ਬਾਤਾਂ ਸੁਣਦਾ ਰਹਿੰਦਾ ਦਿਮਾਗ ਥੋੜਾ ਜਿਹਾ ਤੇਜ਼ ਹੋ ਗਿਆ ਅੱਗੇ ਜ਼ਿਆਦਾ ਹੀ ਸਿੱਧਾ ਹੈ ਹੁਣ ਗੱਲਾਂ ਸੁਣਦਾ ਸੁਣਦਾ ਦਿਮਾਗ ਚੱਲ ਪਿਆ ਥੋੜਾ ਜਿਹਾ ਆਹੀ ਤੇ ਚਲਾਉਣਾ ਸੀ ਆਹ ਚੱਲੇ ਗੁਰਦੁਆਰੇ ਕਾਹਦੇ ਲਈ ਆਉਣਾ ਕਿਉਂਕਿ ਸਾਡਾ ਦਿਮਾਗ ਚੱਲੇ ਆਹ ਚੱਲੇ ਜੇ ਆਹ ਚੱਲਦਾ ਨਹੀਂ ਫਿਰ ਗੁਰਦੁਆਰੇ ਆਉਣ ਦਾ ਗਿਆਨ ਗੁਰੂ ਕੋਲ ਆਉਣ ਦਾ ਕੀ ਫਾਇਦਾ ਗਿਆਨ ਗੁਰੂ ਕੋਲ ਆ ਕੇ ਜੇ ਗਿਆਨ ਨਾ ਆਇਆ ਗਿਆਨ ਗੁਰੂ ਕੋਲ ਆ ਕੇ ਮਾੜੀ ਚੰਗੀ ਦੀ ਪਰਖੀ ਨਾ ਹੋਈ ਤੇ ਫਿਰ ਗਿਆਨ ਸਤਿਗੁਰੂ ਗਿਆਨ ਗੁਰੂ ਦੇ ਕੋਲ ਆਉਣ ਦਾ ਬਾਣੀ ਚੋਂ ਕੀ ਮਿਲਦਾ ਭਾਈ ਬੋਲੋ ਜੀ ਬਾਣੀ ਬਾਣੀ ਨਾਲ ਜੁੜਨਾ ਬਾਣੀ ਚੋਂ ਕੀ ਮਿਲਣਾ ਗਿਆਨ ਬਾਣੀ ਵਿੱਚ ਕੀ ਹੈ ਬਾਣੀ ਗੁਰੂ ਬਾਣੀ ਚ ਕੀ ਹੈ ਗਿਆਨ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਚ ਗਿਆਨ ਹੈ ਤੇ ਜੇ ਗਿਆਨ ਜਦੋਂ ਗਿਆਨ ਮਿਲਦਾ ਬੰਦੇ ਦਾ ਦਿਮਾਗ ਚੱਲ ਪੈਂਦਾ ਗਿਆਨ ਗੁਰੂ ਕੋਲ ਆਉਣ ਦਾ ਮਤਲਬ ਇਹ ਹੈ ਵੀ ਦਿਮਾਗ ਚੱਲੇ ਸੁਣੋ ਉਹ ਦਿਮਾਗ ਉਹ ਮੁੰਡੇ ਨੇ ਨਾ ਉੱਥੇ ਬਹਿ ਗਿਆ ਪ੍ਰਿੰਸੀਪਲ ਨਾਲ ਗੱਲ ਕਰਦਾ ਕਹਿੰਦਾ ਹੈ ਸਿੱਧਾ ਜਿਹਾ ਹੀ ਹੈ ਕਿੰਨੀ ਕਿੰਨੀ ਫੀਸ ਲੈਂਦੇ ਹੋ ਜੀ ਤੁਸੀਂ ਫੀਸ ਕਿੰਨੀ ਲੈਂਦੇ ਹੋ ਉਹ ਕਹਿੰਦੇ ਅਸੀਂ ਫੀਸ ਨਹੀਂ ਜੀ ਲੈਂਦੇ ਤੇਰੀ ਭੈਣ ਤੋਂ ਤੁਹਾਡਾ ਗਰੀਬ ਪਰਿਵਾਰ ਹੈ ਤੇਰੀ ਭੈਣ ਤੇ ਇੱਥੇ ਫ੍ਰੀ ਪੜ੍ਹਦੀ ਹੈ ਤੇ ਪ੍ਰਿੰਸੀਪਲ ਕਹਿਣ ਲੱਗੀ ਬੀਬੀ ਉਹ ਕਹਿੰਦੀ ਤੇਰੀ ਭੈਣ ਵਾਸਤੇ ਤੇ ਕਿਤਾਬਾਂ ਕਾਪੀਆਂ ਵੀ ਮੈਂ ਆਪਣੇ ਕੋਲੋਂ ਦਿੰਦੀ ਹਾਂ ਉਹਦੇ ਦਿਮਾਗ 'ਚ ਆਇਆ ਮੇਰਾ ਚਾਚਾ ਧੋਖਾ ਹੀ ਕਰੀ ਜਾਂਦਾ ਤੇ ਹੁਣ ਜਦੋਂ ਉੱਥੇ ਕੱਲ੍ਹ ਪੰਚਾਇਤ ਇਕੱਠੀ ਕਰ ਲਈ ਉਹ ਬੰਦੇ ਨੇ ਬੁਲਾ ਲਏ ਸਾਰੇ ਤੇ ਚਾਚੇ ਕੰਨੀ ਪਤਾ ਕਿੰਨਾ ਨਿਕਲਿਆ 12 ਲੱਖ ਨਿਕਲਿਆ ਜਿਹੜਾ ਚਾਚਾ ਹੀ ਖਾ ਗਿਆ ਆਖੋ ਸਤਨਾਮ ਤੇ ਪਤਾ ਕਿਵੇਂ ਨਿਕਲਿਆ ਜਦੋਂ ਤਰਕ ਕੀਤੀ ਚਾਚੇ ਦੇ ਧੋਖੇ ਦਾ ਸੱਚ ਕਦੋਂ ਸਾਹਮਣੇ ਆਇਆ ਜਦੋਂ ਦਿਮਾਗ ਵਿੱਚ ਤਰਕ ਆਈ ਜੇ ਸੱਚ ਲੱਭਣਾ ਹੈ ਤੇ ਤਰਕ ਦੇ ਰਾਹ ਤੇ ਜਾਣਾ ਪੈਣਾ ਤੇ ਜੇ ਸ਼ਰਧਾ ਰੱਖੋ ਭਰੋਸਾ ਰੱਖ ਯਾਰ ਚਾਚੇ ਦੇ ਤੇ ਲੱਗਦਾ ਸੱਚ ਦਾ ਕਦੇ ਪਤਾ ਬੋਲੋ ਬਈ ਜੇ ਸੱਚ ਦਾ ਪਤਾ ਲੱਗਦਾ ਚਾਚੇ ਤੇ ਝੂਠ ਦਾ ਗਲਤ ਸੀ ਨਾ ਫਿਰ ਹੁਣ ਜੇ ਜੇ ਰਿਸ਼ਤੇਦਾਰ ਕਹਿੰਦੇ ਚਾਚੇ ਤੇ ਸ਼ੱਕ ਨਾ ਕਰੋ ਚਾਚੇ ਤੇ ਸ਼ੱਕ ਨਾ ਕਰੋ ਤੇ ਕੀ ਮੁੰਡੇ ਨੂੰ ਕਦੇ ਸੱਚ ਦਾ ਪਤਾ ਲੱਗਦਾ ਵੀਰੋ ਦੱਸੋ ਫਿਰ ਸਾਡੇ ਬਾਬੇ ਕਹੀ ਜਾਂਦੇ ਸੱਚ ਤਰਕ ਨਾ ਕਰੋ ਤਰਕ ਨਾ ਕਰੋ ਇਹਦਾ ਮਤਲਬ ਇਹ ਕੀ ਕਰਨਾ ਚਾਹੁੰਦੇ ਹੈ ਸਾਨੂੰ ਸੱਚ ਤੋਂ ਦੂਰ ਰੱਖਣਾ ਚਾਹੁੰਦੇ ਇਹ ਤਾਂ ਹੀ ਕਹਿੰਦੇ ਤਰਕ ਨਾ ਕਰਿਆ ਕਰੋ ਭਰੋਸਾ ਰੱਖਿਆ ਕਰੋ ਵਿਸ਼ਵਾਸ ਰੱਖਿਆ ਕਰੋ ਵੀ ਤੁਹਾਨੂੰ ਕਦੇ ਸੱਚ ਦਾ ਪਤਾ ਨਾ ਲੱਗੇ ਇਹ ਤਾਂ ਕਹਿੰਦੇ ਆ ਗੁਰਬਾਣੀ ਕਹਿੰਦੀ ਹੈ ਤਰਕ ਕਰੋ ਗੁਰੂ ਗ੍ਰੰਥ ਸਾਹਿਬ ਨੇ ਤੇ ਜਿੰਨੇ ਸਵਾਲ ਕੀਤੇ ਆ ਜੋਗੀਆਂ ਤੇ ਬ੍ਰਾਹਮਣਾਂ ਤੇ ਉਸ ਵੇਲੇ ਦਾ ਪਖੰਡ ਕਰਨ ਵਾਲਾ ਜੇ ਬ੍ਰਾਹਮਣ ਅੱਗੇ ਆ ਗਿਆ ਉਹਨੂੰ ਨਹੀਂ ਬਖਸ਼ਿਆ ਪਖੰਡ ਕਰਨ ਵਾਲਾ ਮੁਸਲਮਾਨ ਅੱਗੇ ਆ ਗਿਆ ਉਹਨੂੰ ਨਹੀਂ ਬਖਸ਼ਿਆ ਪਖੰਡ ਕਰਨ ਵਾਲਾ ਜੋਗੀ ਅੱਗੇ ਆ ਗਿਆ ਉਹਦੇ ਤੇ ਸਵਾਲ ਸਵਾਲ ਤੇ ਸਵਾਲ ਸਾਨੂੰ ਕਹਿੰਦੇ ਆ ਸਵਾਲ ਨਾ ਕਰੋ ਸਿੱਧੀ ਸਿੱਧੀ ਗੱਲ ਦੱਸਾਂ ਜਿਹੜਾ ਬੰਦਾ ਕਹਿੰਦਾ ਸਵਾਲ ਨਾ ਕਰੋ ਉਹ ਕਹਿੰਦਾ ਤੂੰ ਦਿਮਾਗ ਨਾ ਵਰਤ ਕਿਉਂਕਿ ਜਿਹੜਾ ਦਿਮਾਗ ਵਰਤਦਾ ਉਹ ਤੇ ਸਵਾਲ ਕਰਦਾ ਹੈ ਜਿਹੜਾ ਕਹਿੰਦਾ ਤਰਕ ਨਾ ਕਰੋ ਤਰਕ ਨਾ ਕਰੋ ਇਹਦਾ ਸਿੱਧਾ ਸਿੱਧਾ ਮਤਲਬ ਪਤਾ ਕੀ ਹੈ ਵੀ ਬੁੱਧੂ ਬਣਿਆ ਰਹੇ ਬਸ ਕਮਲਾ ਜਿਹਾ ਬਣਿਆ ਰਹੇ ਤੂੰ ਸੋਚ ਹੀ ਤਾਂ ਤੇਰਾ ਦਿਮਾਗ ਡੈਡ ਰਵੇ ਤੂੰ ਸੋਚ ਜਿਹੜਾ ਬੰਦਾ ਇਹ ਕਹਿੰਦਾ ਵੀ ਤਰਕ ਨਾ ਕਰੋ ਬਸ ਚੁੱਪ ਰਹੋ ਤੇ ਜਦੋਂ ਬੰਦਾ ਪੁੱਛਦਾ ਇਦਾਂ ਕਿਵੇਂ ਐ ਕਿਵੇਂ ਹੋ ਸਕਦਾ ਹੈ ਆਹ ਕਿਵੇਂ ਹੋ ਸਕਦਾ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਇਹ ਗਿਆਨ ਦੇ ਕੇ ਅਕਲ ਦੇ ਕੇ ਤੁਰਨ ਲਾ ਦਿੱਤਾ ਆਪਾਂ ਕਿੰਨੀ ਵਾਰੀ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਿੱਥੋਂ ਹੁੰਦੇ ਹੈ ਪਹਿਲਾਂ ਆਪਾਂ ਪੜ੍ਹਦੇ ਹਾਂ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ। ਫਿਰ ਇਦੂ ਅੱਗੇ ਜਪਜੀ ਸਾਹਿਬ ਸ਼ੁਰੂ ਹੋ ਜਾਂਦਾ ਹੈ। ਜਪ ਇਹ ਨਾਮ ਹੈ ਜਪਜੀ ਸਾਹਿਬ ਦਾ, ਕਹਿ ਦਿੰਦੇ ਹਾਂ ਜਪਜੀ ਹੈ ਜਪ ਜਪ ਇੱਥੇ ਸਮਝ। ਇਦੂ ਅੱਗੇ ਸਲੋਕ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਪਜੀ ਸਾਹਿਬ ਦੇ ਵਿੱਚ ਦੋ ਸਲੋਕ ਹੈ, ਇੱਕ ਪਹਿਲਾਂ ਇੱਕ ਪਿੱਛੇ। ਪਵਨ ਗੁਰੂ ਬਾਣੀ ਵੀ ਤਾਂ ਦੋ ਸਲੋਕ ਹੈ ਜਿਹਨੂੰ ਅਸੀਂ ਜਪ ਬਾਣੀ ਕਹਿੰਦੇ ਹਾਂ, ਕਿਉਂਕਿ ਇਹਨੂੰ ਗੁਰੂ ਅਰਜਨ ਦੇਵ ਜੀ ਨੇ ਸਲੋਕ ਲਿਖਿਆ ਹੈ ਸੁਖਮਨੀ ਸਾਹਿਬ ਵਿੱਚ। ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਸਲੋਕ ਕਰਕੇ ਲਿਖਿਆ। ਤੇ ਇਦੂ ਅੱਗੇ ਫਿਰ ਸ਼ੁਰੂ ਹੋ ਜਾਂਦਾ ਜਪ ਸਲੋਕ ਤੋਂ ਬਾਅਦ ਨਾਨਕ ਹੋਸੀ ਭੀ ਸੱਚ। ਇਦੂ ਅੱਗੇ ਬੋਲੋ ਸੋਚੈ ਸੋਚ ਨਾ ਹੋਵੇ। ਸਾਰੀ ਦੁਨੀਆ ਨਹਾਉਣ ਜਾਂਦੀ ਸੀ, ਗੁਰੂ ਸਾਹਿਬ ਨੇ ਤਰਕ ਕੀਤੀ, ਕਹਿੰਦੇ ਮਨ ਨਹੀਂ ਸੁੱਚਾ ਹੁੰਦਾ ਇਹਦੇ ਨਾਲ। ਸਿੱਧਾ ਸਵਾਲ ਵੀ ਤੁਹਾਡੇ ਨਹਾਉਣ ਨਾਲ ਮਨ ਸਾਫ ਨਹੀਂ ਹੋ ਜਾਂਦਾ। ਸੋਚੈ ਸੋਚ ਨਾ ਹੋਵੇ ਜੇ ਸੋਚੀ
ਲੱਖ ਵਾਰ।
ਇਹ ਤਰਕ ਹੈ ਕਿ ਨਹੀਂ ਨਹਾਉਣ ਵਾਲਿਆਂ ਤੇ? ਬੋਲੋ ਬੋਲੋ ਜੀ। ਤੇ ਸਾਨੂੰ ਕਹਿੰਦੇ ਤਰਕ ਨਾ ਕਰੋ, ਆਖੋ ਸਤਨਾਮ। ਸਾਡਾ ਤੇ ਸ਼ੁਰੂ ਹੀ ਇੱਥੋਂ ਹੁੰਦਾ ਹੈ। ਝੜੀ ਲਾ ਦੇ ਜੇ ਬੰਦਾ ਪਖੰਡ ਕਰਨ ਵਾਲਾ ਤੇਰੇ ਸਾਹਮਣੇ ਮਿਲੇ, ਇੰਨੇ ਸਵਾਲ ਉਲਝ ਕੇ ਰਹਿ ਜੇ ਅਗਲਾ, ਕਹੇ ਹੱਦ ਹੋ ਗਈ, ਐਡਾ ਦਿਮਾਗ ਤੇਜ਼ ਕੰਮ ਕਰਦਾ ਹੈ, ਇੰਨਾ ਤਿੱਖਾ ਹੈ। ਗੁਰੂ ਦਾ ਸਿੱਖ ਇਦਾਂ ਦਾ ਹੋਣਾ ਚਾਹੀਦਾ ਵੀ ਉਹਦੇ 'ਚ ਚਮਕ ਹੋਵੇ, ਡਰੇ ਅਗਲਾ ਇਹਦੇ ਨਾਲ ਗੱਲ ਕਰਨ ਤੋਂ ਵੀ ਜੇ ਇਹਨੂੰ ਮੈਂ ਫਸ ਗਿਆ, ਇਹਨੇ ਇਦਾਂ ਦੇ ਸਵਾਲ। ਇਹਨੂੰ ਤੇਜ਼ ਕਹਿੰਦੇ ਐ, ਬੰਦੇ ਦਾ ਤਪ ਤੇਜ਼ ਝੱਲਿਆ ਨਹੀਂ ਜਾਂਦਾ, ਇਹਦੀਆਂ ਦਲੀਲਾਂ ਸਾਹਮਣੇ ਖੜਿਆ ਨਹੀਂ ਜਾਂਦਾ, ਇਹਦੇ ਸਵਾਲਾਂ ਸਾਹਮਣੇ ਖੜਿਆ ਨਹੀਂ ਜਾਂਦਾ। ਇਹ ਹੈ ਤਪ ਤੇਜ਼ ਬੰਦੇ ਦਾ, ਸਿੱਖ ਦਾ ਤਪ ਤੇਜ਼ ਇਹ ਚਾਹੀਦਾ। ਸਾਨੂੰ ਬਣਾ ਤਾ ਭੇਡਾਂ ਵਰਗੇ ਵੀ ਤੂੰ ਇੱਦਾਂ ਚੁੱਪ ਕਰਕੇ ਇੱਦਾਂ ਬੈਠਾ ਰਹਿ, ਧਰਤੀ ਜੀ ਵੜੀ ਜਾ, ਹਾਂਜੀ ਹਾਂਜੀ ਕਰੀ ਜਾ ਲੱਗੋ। ਪਰ ਸਾਡੇ ਗੁਰੂ ਸਾਹਿਬ ਕਹਿੰਦੇ ਸੀ ਜਦੋਂ ਕੋਈ ਬੰਦਾ ਇੱਦਾਂ, ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ, ਸੋਚੈ ਸੋਚ ਨਾ ਜੇ ਸੋਚੀ
ਲੱਖ ਵਾਰ।
ਫਿਰ ਦੁਨੀਆ ਕਹਿੰਦੀ ਚੁੱਪ ਕਰਨ ਵਾਲੇ ਬਾਬੇ ਬੜੇ ਸੀ, ਇਹ ਮੌਨ ਰੱਖਦੇ, ਕਿਸੇ ਨਾਲ ਬੋਲਦੇ ਨੀ, ਗੱਲ ਨੀ ਕਰਦੇ। ਉਹ ਕਹਿੰਦੇ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ
ਲਿਬਤਾ।
ਇਦਾਂ ਅੱਖਾਂ ਬੰਦ ਕਰਕੇ ਇੱਕ ਟੱਕ ਸਮਾਧੀ ਲਾ ਲੈ, ਤੇਰਾ ਮਨ ਤੇ ਬੋਲੀ ਜਾਂਦਾ, ਅੰਦਰੋਂ ਤੇ ਬੋਲੀ ਜਾਂਦਾ, ਜੀਭ ਤੋਂ ਚੁੱਪ ਹੋ ਗਿਆ, ਇਹਦੇ ਨਾਲ ਕੀ ਹੋ ਜਾਣਾ? ਜਿਹੜੇ ਮੋਨੀ ਬਾਬੇ ਹੁੰਦੇ ਲਿਖ ਲਿਖ ਕੇ ਗੱਲਾਂ ਕਰਦੇ ਨਾ ਵੀ ਮੈਨੂੰ ਆਹ ਚਾਹੀਦਾ ਮੈਨੂੰ ਆਹ ਚਾਹੀਦਾ, ਮਨ ਤੇ ਚੰਦਰਾ ਬੋਲੀ ਜਾਂਦਾ, ਤੇ ਤੇਰੀ ਜੀਭ ਚੁੱਪ ਕਰਨ ਦਾ ਕੀ ਫਾਇਦਾ? ਇਹ ਤਰਕ ਹੈ ਕਿ ਨਹੀਂ ਮੌਨ ਰੱਖਣ ਵਾਲਿਆਂ ਤੇ? ਸਵਾਲ ਹੈ ਕਿ ਨਹੀਂ? ਤੇ ਇਸ ਸਵਾਲ ਦਾ ਜਵਾਬ ਹੈ ਕਿਸੇ ਕੋਲ? ਮਨ ਸੁੱਚਾ ਹੋਇਆ ਨਾ ਕੀ ਫਾਇਦਾ ਉਹਦਾ? ਤਾਂ ਕਰਕੇ ਇੱਧਰ ਧਿਆਨ ਰੱਖਿਓ ਪਿਆਰਿਓ, ਮਨ ਸੁੱਚਾ ਨਾ ਹੋਇਆ ਕੀ ਫਾਇਦਾ? ਇਹ ਸਵਾਲ ਨੇ ਨਾਵਣ ਚੱਲੇ
ਤੀਰਥੀ
ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਦੋਵੇਂ ਭਾ ਚੜੀਏ ਸੋਹੇ। ਕਹਿੰਦੇ ਮਨ ਦੀ ਮੈਲ ਤੇ ਲੱਥੀ ਨਾ, ਕਿੰਨੇ ਸਵਾਲ ਹੈ। ਅੱਜ ਸਾਡੇ ਦਿਮਾਗ ਵਿੱਚ ਵੀ ਇਹ ਸਵਾਲ ਆਉਣੇ ਚਾਹੀਦੇ ਸੀ, ਪਰ ਪ੍ਰਚਾਰ ਕਰ ਦਿੱਤਾ ਪੁੱਠਾ, ਉਲਟ ਪ੍ਰਚਾਰ ਇਹ ਕੀਤਾ ਗਿਆ ਵੀ ਕਦੇ ਤਰਕ ਨਾ ਕਰੋ ਜੀ, ਸ਼ਰਧਾ ਰੱਖੋ ਜੀ, ਭਰੋਸਾ ਰੱਖੋ ਜੀ। ਭਾਈ ਪਖੰਡੀਆਂ ਉੱਤੇ ਤਰਕ ਕਰਾਂਗੇ, ਗੁਰਬਾਣੀ ਦੇ ਸੱਚ ਉੱਤੇ ਤੇ ਤਰਕ ਹੋ ਹੀ ਨਹੀਂ ਸਕਦੀ। ਆਖੋ ਸਤਨਾਮ। ਗੁਰਬਾਣੀ ਦਾ ਸੱਚ ਤੇ ਮੰਨਣਾ ਹੀ ਪੈਂਦਾ ਹੈ, ਸੱਚ ਉੱਤੇ ਤਰਕ ਹੋ ਹੀ ਨਹੀਂ ਸਕਣੀ। ਗੁਰਬਾਣੀ ਦਾ ਸੱਚ ਤੇ ਮੰਨਣਾ ਪੈਂਦਾ ਹੈ, ਪਰ ਗਲਤ ਗੱਲ ਦੇ ਉੱਤੇ ਝੂਠ ਦੇ ਉੱਤੇ ਤਰਕ ਕਰਨੀ ਚਾਹੀਦੀ ਹੈ। ਜਿਹੜੀਆਂ ਗੱਪ ਕਹਾਣੀਆਂ ਸਾਨੂੰ ਸੁਣਾਈਆਂ ਉਹਦੇ ਤੇ ਤਰਕ ਕਰਨੀ ਚਾਹੀਦੀ ਹੈ, ਤਾਂ ਜੋ ਸਾਡਾ ਦਿਮਾਗ ਚੱਲੇ, ਆ ਵਿਕਾਸ ਕਰੇ ਸਾਡਾ ਦਿਮਾਗ, ਖੁੱਲੇ ਦਿਮਾਗ ਸਾਡਾ। ਵੇਖੋ ਕਿੱਦਾਂ ਦੇ ਸਵਾਲ ਕੀਤੇ ਹੈ।
ਤੇਰੇ ਅੰਦਰੋਂ ਮੈਲ ਨਾ ਜਾਵੇ।
ਉਹ ਭਾਈ ਮਨ ਤੇ ਮੈਲਾ ਹੀ ਲਈ ਫਿਰਦਾ, ਅੰਦਰ ਤੇ ਉਹੀ ਕੁਝ ਖੋਟ ਭਰਿਆ ਹੋਇਆ, ਬਾਹਰ ਹਰ ਸਾਲ ਨਹਾਉਣ ਜਾਂਦਾ, ਧੋਖੇ ਉਵੇਂ ਹੀ ਕਰਦਾ, ਬੇਈਮਾਨੀਆਂ ਉਵੇਂ ਹੀ ਕਰਦਾ, ਵੱਡਾ ਉਵੇਂ ਹੀ ਵੱਢਦਾ, ਪਾਣੀ ਉਵੇਂ ਹੀ ਪਾਉਂਦਾ, ਮਿਲਾਵਟਾਂ ਉਵੇਂ ਹੀ ਕਰਦਾ। ਮੁੰਡੇ ਦੀ ਜ਼ਮੀਨ ਸੀ 5 ਕਿੱਲੇ, ਜਿੱਦਣ ਰਿਸ਼ਤਾ ਕੀਤਾ ਵੱਡਿਆ ਨਹਾਉਣ ਵਾਲਿਆ 10 ਕਿੱਲੇ ਦੱਸੀ ਸੀ। ਤੇਰਾ ਮੁੰਡਾ ਦੁਨੀਆ ਦਾ ਕੋਈ ਨਸ਼ਾ ਨਹੀਂ ਛੱਡਦਾ, ਤੇ ਜਿੱਦਣ ਰਿਸ਼ਤਾ ਕੀਤਾ ਸੀ ਤੂੰ ਕਿਹਾ ਸੀ ਇਹ ਤੇ ਨੇੜੇ ਵੀ ਨਹੀਂ ਜਾਂਦਾ ਨਸ਼ੇ ਦੇ, ਕਿਸੇ ਦੀ ਘਰ ਕਿਸੇ ਦੀ ਧੀ ਦੀ ਜ਼ਿੰਦਗੀ ਤੇ ਬਰਬਾਦ ਕਰ ਦਿੰਦਾ, ਝੂਠ ਏਡੇ ਏਡੇ ਬੋਲਦਾ ਹੈ। ਮਹਾਰਾਜ ਕਹਿੰਦੇ ਮਨ ਦੀ ਮੈਲ ਤੇ ਉਵੇਂ ਹੀ ਹੈ ਤੇ ਤੀਰਥਾਂ ਦੇ ਨਹਾਉਂਦਾ ਫਿਰਦਾ। ਦੱਸੋ ਇਹ ਤਰਕ ਹੈ ਕਿ ਨਹੀਂ ਹੈ, ਬੋਲੋ ਪਿਆ ਦਿਓ। ਤੇ ਸਾਨੂੰ ਕਹਿੰਦੇ ਤਰਕ ਕਰਨੀ ਨਹੀਂ ਚਾਹੀਦੀ, ਗੁਰਬਾਣੀ ਹਰੇਕ ਪਖੰਡ ਤੇ ਤਰਕ ਕਰਦੀ ਹੈ ਤੇ ਅਸੀਂ ਵੀ ਹਰੇਕ ਪਖੰਡ ਤੇ ਤਰਕ, ਬੋਲੋ ਜੀ, ਕਰਾਂਗੇ। ਜਿੱਥੇ ਸਾਨੂੰ ਗਲਤ ਲੱਗੇਗਾ ਅਸੀਂ ਬੋਲਾਂਗੇ, ਬਾਣੀ ਬੋਲਦੀ ਹੈ ਅਸੀਂ, ਦੱਸੋ ਪਿਆਰਿਓ, ਗੁਰਬਾਣੀ ਬੋਲਦੀ ਹੈ ਅਸੀਂ, ਅਸੀਂ ਸਿੱਖ ਕਿਹਦੇ ਹਾਂ? ਗੁਰੂ ਗ੍ਰੰਥ ਸਾਹਿਬ ਦੇ। ਉਸ ਵੇਲੇ ਸਾਡਾ ਗੁਰੂ ਬੋਲਿਆ ਤੇ ਅੱਜ ਸਾਡੀ ਵਾਰੀ ਹੈ, ਜਦੋਂ ਸਾਨੂੰ ਕੁਛ ਗਲਤ ਲੱਗੇਗਾ ਅਸੀਂ ਬੋਲਾਂਗੇ। ਤੇ ਜੇ ਅਸੀਂ ਬੋਲਦੇ ਹੁੰਦੇ ਨਾ ਤੇ ਗਲਤ ਕਰਨ ਵਾਲੇ ਵੀ ਸਿੱਧੇ ਹੋ ਜਾਂਦੇ ਹੈ। ਵੇਖੋ, ਇੱਕ ਵਾਰੀ ਸਰਪੰਚ ਗ੍ਰਾਂਟ ਖਾ ਜਾਏ ਤੁਸੀਂ ਬੋਲਿਓ, ਦੂਜੀ ਵਾਰੀ ਫੇਰ ਫੜ ਦਿਓ ਵੀ ਫੇਰ ਖਾ ਗਿਆ, ਤੀਜੀ ਵਾਰੀ ਖਾ ਸਕਦਾ ਫਿਰ? ਦੱਸੋ ਪਿਆਰਿਓ, ਜੇ ਬੰਦਾ ਬੋਲਣ ਲੱਗ ਜਾਏ, ਹਿਸਾਬ ਮੰਗਣ ਲੱਗ ਜਾਏ, ਦਿਓ ਦਿਓ ਹਿਸਾਬ, ਫਿਰ ਦਿਓ ਹਿਸਾਬ 3-4 ਵਾਰੀ, ਜੇ ਅਗਲਾ ਮੁੜ ਕਿੰਨੀ ਕੁ ਵਾਰੀ ਕਰੇਗਾ ਫਿਰ? ਉਹਨੂੰ ਪਤਾ ਵੀ ਹੁਣ ਲੋਕੀ ਬੋਲਣ ਲੱਗ ਗਏ, ਰਿਸ਼ਵਤਾਂ ਹੁਣ ਪਹਿਲਾਂ ਵਾਂਗੂ ਲੈਂਦੇ ਕਿ ਟੇਬਲ ਦੇ ਥੱਲਿਓਂ ਦੀ, ਕਹਿਣਗੇ ਬਾਹਰ ਰੇਹੜੀ ਵਾਲੇ ਨੂੰ ਪੈਸੇ ਫੜਾ ਜਾ, ਇੱਥੇ ਨਹੀਂ, ਕੋਈ ਵੀਡੀਓ ਨਾ ਬਣਾ ਲੇ ਮੇਰੀ। ਫਰਕ ਪਿਆ ਕਿ ਨਹੀਂ ਪਿਆ? ਬੋਲੋ ਪਿਆਰਿਓ, ਜੇ ਆਪਾਂ ਸਾਰੇ ਬੋਲਦੇ ਹੋਈਏ ਤੇ ਫਿਰ ਸਮਾਜ ਸੁਧਰ ਸਕਦਾ ਕਿ ਨਹੀਂ ਸੁਧਰ ਸਕਦਾ? ਦੱਸੋ ਜੀ, ਦੱਸੋ ਪਿਆਰਿਓ, ਸੁਧਰ ਸਕਦਾ ਨਾ? ਸਾਡੇ ਗੁਰੂ ਜੀ ਬੋਲਦੇ ਸੀ ਕਿ ਨਹੀਂ ਸੀ ਬੋਲਦੇ? ਬੋਲਦੇ ਸੀ, ਤਾਂ ਹੀ ਤੇ ਯਾਰ ਤਵੀਆਂ ਤੇ ਭਾਏ ਅਗਲਿਆਂ ਨੇ, ਜਿਹੜਾ ਬੋਲੇ ਨਾ ਉਹਨੂੰ ਤਵੀਆਂ ਤੇ ਕਿਉਂ ਭਾਏਗਾ? ਅਗਲਿਆਂ ਨੇ, ਸਰਕਾਰਾਂ ਨੇ ਤਵੀਆਂ ਤੇ ਭਾਏ, ਬੰਦ ਬੰਦ ਕੱਟੇ, ਖੋਪਰ ਲਾਏ, ਨੀਹਾਂ 'ਚ ਚਿਣੇ, ਬੋਲਦੇ ਸੀ ਤੇ ਤਾਂ ਹੀ। ਸਾਡੇ ਵਾਲੇ ਦੇ ਬਾਬੇ ਕਹਿੰਦੇ ਨਾਮ ਜਪਣ ਆਏ ਸੀ ਬਸ, ਵਾਹਿਗੁਰੂ 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 ਕਰਨ ਗੁਰੂ ਨਾਨਕ ਆਏ, ਉਹ ਵੀ ਨਾਮ ਹੀ ਜਪੀ ਜਾਣਾ ਬਹਿ ਬਹਿ ਕੇ। ਗੁਰੂ ਅੰਗਦ ਸਾਹਿਬ ਨੇ ਵੀ ਨਾਮ ਹੀ ਜਪਿਆ, ਗੁਰੂ ਅਮਰਦਾਸ ਜੀ ਨੇ ਵੀ ਨਾਮ ਹੀ ਜਪਿਆ। ਜਿਹੜਾ ਨਾਮ ਜਪਣ ਵਾਲਾ ਹੁੰਦਾ ਸਰਕਾਰ ਨੂੰ, ਉਹਦੇ ਤੋਂ ਕੋਈ ਪ੍ਰੋਬਲਮ ਹੁੰਦੀ ਹੈ? ਆਪਣੇ ਘਰ ਅਗਲਾ ਰੱਬ ਰੱਬ ਕਰਦਾ, ਸਰਕਾਰ ਨੂੰ ਕੀ ਪ੍ਰੋਬਲਮ ਹੈ ਉਹਦੇ ਤੋਂ? ਮੈਨੂੰ ਦੱਸੋ ਜੀ, ਇਲਾਕੇ ਦਾ MLA ਹੋਵੇ, ਪ੍ਰੋਬਲਮ ਉਹਨੂੰ ਉਸ ਬੰਦੇ ਤੋਂ ਹੋਏਗੀ ਜਿਹੜਾ ਗ੍ਰਾਂਟਾਂ ਦਾ ਹਿਸਾਬ ਮੰਗਦਾ ਹੈ, ਹੋਏਗੀ ਕਿ ਨਹੀਂ? ਤੇ ਜਿਹੜਾ ਆਪਣੇ ਘਰ ਰੱਬ ਰੱਬ ਕਰਦਾ MLA ਨੂੰ ਕੋਈ ਪ੍ਰੋਬਲਮ ਹੋ ਸਕਦੀ ਉਸ ਬੰਦੇ ਤੋਂ? ਅਗਲਾ ਆਪਣੇ ਘਰ ਨਾਮ ਜਪਦਾ, ਕਿਸੇ ਦਾ ਕੀ ਵਿਗਾੜਦਾ? ਗੁਰੂ ਸਾਹਿਬ ਨੂੰ ਤਵੀਆਂ ਤੇ ਕਿਉਂ ਪਾਇਆ? ਉਹਨਾਂ ਨੂੰ ਦੇਗਾਂ ਚ ਕਿਉਂ ਉਬਾਲਿਆ? ਗੁਰੂ ਗੋਬਿੰਦ ਸਿੰਘ ਦੇ ਮਗਰ ਕਿਉਂ ਪਏ ਇਹ ਸਾਰੇ? ਉਹਨਾਂ ਦੇ ਬੱਚੇ ਕਿਉਂ ਸ਼ਹੀਦ ਕੀਤੇ? ਘਰ ਬਾਰ ਕਿਉਂ ਉਹਦੇ ਮਗਰ ਕਿਉਂ ਪਈਆਂ ਸੀ ਸਰਕਾਰਾਂ? ਰਾਜੇ ਉਹਨਾਂ ਵੇਲਿਆਂ ਦੇ ਮਗਰ ਤਾਂ ਪਏ, ਨਾਮ ਜਪਦੇ ਆ, ਨਾਮ ਜਪਣ ਵਾਲੇ ਹੁਣ ਵੀ ਬੜੇ ਆ, ਕਿੰਨੇ ਕੁ ਮਗਰ ਪੈਂਦੇ ਆ ਲੋਕ ਉਹਨਾਂ ਦੇ? ਜੋਗੀ ਉਦੋਂ ਵੀ ਕੰਦਰਾਂ ਚ ਬੈਠੇ ਸੀ, ਅੱਜ ਵੀ ਕੰਦਰਾਂ ਚ ਬੈਠੇ ਐ, ਕਿਸੇ ਨੂੰ ਕੋਈ ਨੀ ਛੇੜਦਾ। ਤੂੰ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈ, ਏਦਾਂ ਥਾਲੀਆਂ ਘੁਮਾਈ ਚੱਲ, ਜੋਤਾਂ ਲਾਈ ਚੱਲ, ਚੌਰ ਕਰਦਾ ਰਹਿ, ਤੈਨੂੰ ਕੋਈ ਕੁਛ ਨੀ ਕਹਿੰਦਾ ਜਿੰਨਾ ਚਿਰ ਤੂੰ ਬੋਲਦਾ ਨੀ। ਚੱਕਰ ਕਦੋਂ ਪੈਂਦਾ? ਜਦੋਂ ਬੰਦਾ, ਤੇ ਗੁਰੂ ਸਾਹਿਬ ਬੋਲਦੇ ਸੀ ਕਿ ਨਹੀਂ ਸੀ ਬੋਲਦੇ? ਬੋਲਦੇ ਸੀ। ਤੇ ਅਸੀਂ ਸਿੱਖ ਕਿਹਨਾਂ ਦੇ ਆ? ਉਹਨਾਂ ਦੇ। ਭਗਤ ਰਵਿਦਾਸ ਜੀ ਨੂੰ ਕਹਿੰਦੇ ਆ ਅਸੀਂ ਤੁਹਾਡੇ ਪੈਰੋਕਾਰ ਆ, ਕਬੀਰ ਜੀ ਤੁਹਾਡੇ ਪੈਰੋਕਾਰ ਆ, ਗੁਰੂ ਨਾਨਕ ਜੀ ਤੁਹਾਡੇ ਪੈਰੋਕਾਰ ਆ, ਤੇ ਸਵਾਹ ਪੈਰੋਕਾਰ ਆ ਅਸੀਂ। ਜਦੋਂ ਕੋਈ ਗੱਲ ਹੁੰਦੀ ਬੰਦਾ ਬੋਲਦਾ ਕਿੱਥੇ? ਇੱਥੇ ਜ਼ਰੂਰਤ ਤੇ ਮਰੀ ਪਈ ਹੈ, ਅਣਖਾਂ ਤੇ ਮਰੀਆਂ ਪਈਆਂ, ਜ਼ਮੀਰਾਂ ਤੇ ਮਰੀਆਂ ਪਈਆਂ, ਬੰਦੇ ਤੇ ਕੀਤੇ ਪਏ ਆ ਪਸ਼ੂਆਂ ਵਰਗੇ ਡੈਡ, ਆਲੇ ਦੁਆਲੇ ਕੌਣ ਕੀ ਕੌਣ ਸਵਾਲ ਕਰਦਾ? ਇੱਥੇ ਸਾਰੇ ਹੀ ਏਦਾਂ ਦੇ ਐ। ਹੁਣ ਤੁਸੀਂ ਇਹ ਬੋਲ ਕੇ ਵੇਖਿਓ, ਸਵੇਰੇ ਕੋਈ ਗੱਲ ਕਰਕੇ ਵੇਖਿਓ, ਸਾਰੇ ਪਤਾ ਕੀ ਕਹਿਣਗੇ? ਤੂੰ ਕੀ ਲੈਣਾ, ਜਿਹੜਾ ਕਰੇਗਾ ਸੋ ਭਰੇਗਾ, ਤੂੰ ਚੁੱਪ ਕਰ ਜਾ, ਏਦਾਂ ਕਹਿੰਦੇ ਸਾਰੇ। ਸਮਾਜ ਹੈ ਨਾ ਜਿਹੜਾ, ਸੁਣੋ, ਉਹ ਭਾਈ ਜਕਾਰਿਆਂ ਵਾਲੀ ਗੱਲ ਨੀ, ਧਿਆਨ ਨਾਲ ਸੁਣੋ। ਸਮਾਜ ਇਹੋ ਜਿਹਾ ਜਿਹੜਾ ਕਹਿੰਦਾ ਕਰੇਗਾ ਭਰੇਗਾ, ਤੂੰ ਕੀ ਲੈਣਾ, ਚੁੱਪ ਕਰ। ਪਰ ਕਬੀਰ ਜੀ ਤੇ ਬੋਲਦੇ ਸੀ, ਰਵਿਦਾਸ ਜੀ ਤੇ ਬੋਲਦੇ ਸੀ, ਨਾਨਕ ਪਾਤਸ਼ਾਹ ਤੇ ਬੋਲਦੇ ਸੀ, ਗੁਰੂ ਗੋਬਿੰਦ ਸਿੰਘ ਤੇ ਬੋਲਦੇ ਸੀ, ਸਾਹਿਬਜ਼ਾਦੇ ਤੇ ਬੋਲਦੇ ਸੀ, ਸਾਨੂੰ ਚੁੱਪ ਕਿਉਂ ਕਰਾਇਆ ਸਾਰਿਆਂ ਨੇ? ਪੁੱਠੀ ਪੱਟੀ ਪੜਾਤੀ, ਉਹ ਤੇ ਨਾਮ ਜਪਣ ਆਏ ਸੀ, ਤੁਸੀਂ ਵੀ ਨਾਮ ਜਪੋ। 3 ਵਜੇ ਉੱਠ ਕੇ ਬਹਿ ਜਾਇਆ ਕਰੋ, ਕੋਈ 2 ਵਜੇ ਕਹਿੰਦਾ, ਕੋਈ 12:30 ਕਹਿੰਦਾ, ਕੋਈ ਕਹਿੰਦਾ ਸਾਰੀ ਰਾਤ ਸੌਣਾ ਹੀ ਨਹੀਂ ਚਾਹੀਦਾ। ਪਰ ਜੇ ਬੋਲਣ ਲਾਉਂਦੇ ਤੇ ਸਮਾਜ ਬਦਲਦਾ, ਜੇ ਐਕਟਿਵ ਕਰਦੇ, ਦਿਮਾਗ ਤਿੱਖੇ ਕਰਦੇ, ਬੰਦੇ ਨੂੰ ਸੋਚਣ ਲਾ ਦਿੰਦੇ, ਤੇਜ਼ ਕਰ ਦਿੰਦੇ ਬੰਦੇ ਨੂੰ, ਤੇ ਸਮਾਜ ਬਦਲਦਾ। ਪਿਆਰਿਓ, ਹੁਣ ਸਮਾਜ ਥੋੜਾ ਥੋੜਾ ਬਦਲ ਰਿਹਾ, ਕਿਉਂਕਿ ਲੋਕ ਬੋਲਣ ਲੱਗੇ ਆ, ਗਲਤ ਨੂੰ ਗਲਤ ਕਹਿਣ ਲੱਗੇ ਆ, ਠੀਕ ਨੂੰ ਠੀਕ ਕਹਿਣ ਲੱਗੇ, ਥੋੜਾ ਥੋੜਾ। ਤੇ ਜਿਹੜੇ ਆ 250 ਸਾਲ ਪੈਦਾ ਹੋਏ ਆ ਨਾ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ, ਇਹ ਸਾਰੇ ਹੀ ਬੋਲਣ ਵਾਲੇ ਸੀ, ਇੱਕ ਨੀ ਚੁੱਪ ਕੀਤਾ ਇਹਨਾਂ ਚੋਂ। ਤੇ ਜਿਹੜੇ ਉਹਨਾਂ ਦੇ ਮਗਰ ਲੱਗੇ, ਸਾਰੇ ਹੀ ਬੋਲਣ ਵਾਲੇ, ਸਭ ਬੋਲਦੇ ਸੀ, ਤਾਂ ਹੀ ਕ੍ਰਾਂਤੀ ਲਿਆਤੀ ਉਹਨਾਂ ਨੇ, ਤਾਂ ਹੀ ਦੁਨੀਆ ਆਸ਼ਾਸ਼ ਕਰਦੀ ਸੀ, ਸੱਚ ਤੇ ਖੜਦੇ ਸੀ, ਤੇ ਲੋਕੀ ਮਰਦੇ ਵੀ ਸੀ ਉਹਨਾਂ ਵਾਸਤੇ, ਪਿਆਰ ਕਰਦੇ ਸੀ ਲੋਕ ਉਹਨਾਂ ਨਾਲ, ਉਹਨਾਂ ਦੇ ਸੱਚ ਕਰਕੇ ਉਹਨਾਂ ਨਾਲ ਪਿਆਰ ਕਰਦੇ ਸੀ, ਜਾਨਾਂ ਮਾਰਦੇ ਸੀ ਲੋਕ, ਅਗਲੇ ਏਦਾਂ ਨਹੀਂ ਜਾਨ ਮਾਰ ਦਿੰਦਾ ਕੋਈ ਕਿਸੇ ਦੀ, ਮਗਰ ਜਾਨਾਂ ਮਾਰਦੇ ਸੀ ਸੱਚ। ਤਾਂ ਕਰਕੇ ਨਹਾਵਣ ਚੱਲੇ, ਸਤਿਗੁਰੂ ਬੋਲਦੇ ਆ, ਤੇ ਅਸੀਂ ਆ ਪੰਗਤੀ ਪੜੋ, ਨਹਾਵਣ ਚੱਲੇ ਤੀਰਥੀ ਮਨ ਫੁੱਟੇ, ਦੋਨੇ ਪੰਗਤੀਆਂ ਅਗਲੀਆਂ ਵੀ ਪੜੇ,
ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨੂ ਚੋ ਇੱਕ ਪਾਲ ਥੀ ਨਾਤਿਆ ਦੋਹੇ ਪਾਜਣੀ ਅਸ ਹੋ।
ਇੱਕ ਫਾਇਦਾ ਹੋਇਆ ਕਹਿੰਦੇ, ਇੱਕ ਫਾਇਦਾ ਹੋਇਆ, ਇੱਕ ਭਉ ਲੱਥੀ ਮੈਲ ਲੱਥੀ ਹੈ, ਜਿਹੜੀ ਮੈਲ ਨਹੀਂ ਲੱਗੀ ਹੁੰਦੀ, ਮਿੱਟੀ ਮੁੱਟੀ ਲੱਗੀ ਹੁੰਦੀ ਸਰੀਰ ਤੇ, ਇਹ ਲੱਥੀ ਹੈ, ਪਰ ਅੰਦਰਲੀ ਮੈਲ ਤੇ ਦੂਣੀ ਕਰਕੇ ਆਇਆ ਹੈ, ਪਹਿਲਾਂ ਵਾਲੀ ਪਹਿਲਾਂ ਵਾਲਾ ਗੰਦ ਬੰਦ ਦੇ ਅੰਦਰ ਹੀ ਹੈ, ਹੁਣ ਇੱਕ ਹੋਰ ਹੰਕਾਰ ਚੱਕੀ ਫਿਰਦਾ, ਕਹਿੰਦਾ ਅਸੀਂ ਤੇ ਤੀਰਥਾਂ ਤੇ ਨਹਾਉਂਦੇ ਹਾਂ, ਸਾਡੇ ਵਰਗਾ ਤੇ ਹੈ ਹੀ ਕੋਈ ਨਹੀਂ, ਕਹਿੰਦੇ ਆਹ ਦੂਜੀ ਚਾੜ ਕੇ ਆ ਗਿਆ, ਗਿਆ ਲਵਾਉਣ ਸੀ ਦੁੱਗਣੀ ਹੋ ਗਈ। ਸਤਿਗੁਰੂ ਬੋਲਦੇ ਆ, ਕਹਿੰਦੇ ਤੁੰਮੇ ਵਾਲਾ ਹਾਲ ਕਰੀ ਫਿਰਦੇ ਆ ਲੋਕ ਅੱਗੇ,
ਬਾਹਰ ਧੋਤੀ ਕੁੰਮੜੀ ਅੰਦਰ ਵਿਸਨੇ ਕੋਰ।
ਤੁੰਮੀ ਨੂੰ ਲੈ ਜਾਓ ਤੀਰਥਾਂ ਤੇ, ਜਿੰਨੇ ਮਰਜ਼ੀ ਜਾ ਕੇ ਸਰੋਵਰਾਂ ਚ ਨਵਾ ਲਿਆਓ, ਗੰਗਾ ਤੇ ਨਵਾ ਲਿਆਓ, ਕੁਰਸ਼ੇਤਰ ਨਵਾ ਲਿਆਓ, ਸਾਡੇ ਵਾਲੇ ਸਾਰੇ ਸਰੋਵਰਾਂ ਚ ਨਵਾ ਲਿਆਓ, ਫਿਰ ਤੋੜ ਕੇ ਵੇਖਿਓ ਕੌੜੀ ਨੇ ਕੌੜੀ ਹੋਈ ਰਹਿਣਾ, ਉਦੋਂ ਵੀ ਕੌੜੀ ਹੋਈ ਸੀ ਅੱਜ ਵੀ ਕੌੜੀ। ਕਹਿੰਦੇ ਤੁੰਮੇ ਵਾਲਾ ਹਾਲ ਸਾਡਾ ਹੈ, ਉਹੀ ਕੁੜਿੱਤਣ ਅੰਦਰ ਭਰੀ ਫਿਰਦੇ ਆ, ਯਾਰ ਜੇ ਬਦਲਦੇ ਹੋਣ ਸਾਡੇ ਜਥੇਦਾਰ ਨਾ ਬਦਲ ਜਾਂਦੇ, ਤਖਤਾਂ ਦੇ ਜਥੇਦਾਰ ਚਾਪਲੂਸੀਆਂ ਕਰਦੇ ਫਿਰ ਸਰਕਾਰਾਂ ਦੀਆਂ, ਜਿਹੜੇ ਰਹਿੰਦੇ ਹੀ ਤੀਰਥਾਂ ਉੱਤੇ ਘਰ ਬਣਾ ਕੇ ਬੈਠੇ ਅਗਲੇ, ਇਹ ਗੁਲਾਮ ਹੁੰਦੇ ਸਰਕਾਰਾਂ ਦੇ, ਜੇ ਕਿਤੇ ਤੜ ਹੁੰਦੀ ਇਹਨਾਂ ਚ, ਜੇ ਐ ਬਦਲਦੇ ਹੁੰਦੇ, ਏਦਾਂ ਨਹੀਂ ਬੰਦਾ ਬਦਲ ਜਾਂਦਾ। ਕਹਿੰਦੇ ਸਾਧ ਸਾਧ ਰਹਿੰਦੇ ਐ, ਨਾਮ ਹੀ ਨਹਾਉਣ ਜੀਵਨ ਸਾਧਿਆ ਹੋਇਆ, ਗਲਤੀਆਂ ਨਹੀਂ ਕਰਦੇ, ਘਰ ਬੈਠੇ ਵੀ ਸਾਧ ਹੈ, ਜਿਹੜੇ ਵਿਗੜੇ ਛੱਟੇ ਹੋਏ ਐ ਉਹ ਤੀਰਥਾਂ ਤੇ ਨਹਾ ਕੇ ਵੀ ਜੋ ਰਹੀ ਹੈ, ਆਖੋ ਸਤਨਾਮ
ਸ੍ਰੀ ਵਾਹ,
ਇਕੱਠੀਆਂ ਪੜ੍ਹਦੇ ਮੰਗਦੀ,
ਬਾਹਰ ਧੋਤੀ ਤੁਮੜੀ ਅੰਦਰ ਵਿਸਨੇ ਕੋ, ਸਾਧ ਪਲੇ ਅੜ ਨਾ ਤਿਆ ਚੋਰ ਸੇ ਚੋਰਾ ਚੋਰ।
ਮੇਰੇ ਵੀਰੋ, ਤੁਹਾਡੇ ਇਲਾਕੇ ਚ ਬੰਦੇ ਵੇਖੇ ਹੋਣਗੇ, ਤੀਰਥ ਤੇ ਕਦੇ ਕੋਈ ਗਿਆ ਨੀ, ਪਰ ਦੁੱਧ ਦੇ ਵਿੱਚ ਪਾਣੀ ਪਾ ਕੇ ਵੀ ਨਹੀਂ ਵੇਚਿਆ, ਜ਼ਿੰਦਗੀ ਚ ਇੱਦਾਂ ਦਾ ਸਾਧ ਹੈ, ਕਈ ਬੰਦੇ ਹੈ ਇੱਦਾਂ ਦਾ, ਤੁਸੀਂ ਜਾਣਦੇ ਹੋਵੋਗੇ ਇੱਦਾਂ ਦੇ ਬੰਦਿਆਂ ਨੂੰ, ਜ਼ਿੰਦਗੀ ਚ ਕਿਸੇ ਬੰਦੇ ਨਾਲ ਧੋਖਾ ਨਹੀਂ ਕੀਤਾ, ਕਿਸੇ ਦਾ ਹੱਕ ਨਹੀਂ ਮਾਰਿਆ, ਸਾਰਿਆਂ ਦੀ ਮਦਦ ਕੀਤੀ ਹੈ, ਤੀਰਥ ਕਿਸੇ ਤੇ ਗਿਆ ਨਹੀਂ, ਤੇ ਇੱਕ ਉਹ ਆ ਜਿਹੜਾ ਸਿਰੇ ਦਾ ਛੱਟਿਆ ਬੰਦਾ ਹੈ, ਹਰੇਕ ਧਾਰਮਿਕ ਕੰਮ ਚ ਅੱਗੇ ਅੱਗੇ ਮੈਂ ਹੀ ਹਾਂ ਮੈਂ ਹੀ ਹਾਂ, ਪਰ ਤੁਹਾਨੂੰ ਸਾਰਾ ਪਤਾ ਵੀ ਸਿਰੇ ਦਾ ਠੱਗ ਹੈ, ਆਖੋ
ਸਤਨਾਮ।
ਕਹਿੰਦੇ ਚੋਰ ਚੋਰ ਹੈ, ਸਾਧ ਨਾ ਨਹਾ ਕੇ ਵੀ, ਬੋਲੋ ਨਾ ਨਹਾ ਕੇ ਵੀ ਸਾਧ ਹੈ। ਕਹਿੰਦੇ ਖੇਡ ਤੇ ਸਾਰੀ ਬੰਦੇ ਦੇ ਗੁਣਾਂ ਦੀ ਹੈ, ਅਕਲ ਦੀ ਹੈ, ਸਮਝ ਦੀ ਹੈ। ਜਿਹੜਾ ਸਮਝ ਗਿਆ ਉਹ ਇਦਾਂ ਵੀ ਸਮਝ ਜਾਂਦਾ, ਤੇ ਜਿਹੜਾ ਨਹੀਂ ਸਮਝਿਆ ਸਾਰਿਆਂ ਤੀਰਥਾਂ ਤੇ ਨਹਾ ਕੇ ਵੀ ਸਮਝ ਨਹੀਂ ਸਕਦਾ। ਯਾਰ ਅਸੀਂ ਕਹਿੰਦੇ ਹਾਂ ਮਹਾਰਾਜ ਨੇ ਪਟਵਾਏ ਹੈ ਸਰੋਵਰ, ਅਸੀਂ ਨਹਾ ਕੇ ਬਦਲ ਜਾਵਾਂਗੇ। ਉਸ ਮਹਾਰਾਜ ਦੇ ਸਰੀਰ ਚੋਂ ਪੈਦਾ ਹੋਣ ਵਾਲਾ ਬਿਰਥੀ ਜਾਂਦਾ, ਉਹ ਜੇ ਖਾਲੀ ਰਹਿ ਸਕਦਾ ਅਸੀਂ ਕਿਹੜੇ ਬਾਗ ਦੀ ਮੂਲੀ ਆ। ਆਖੋ ਸਤਨਾਮ ਬਦਲਣਗੇ ਉਹ ਜਿਹੜੇ ਬਦਲਣਾ ਚਾਹੁੰਦੇ ਹੈ, ਸੁਧਰਨਗੇ ਉਹ ਜਿਹੜੇ ਸੁਧਰਨਾ
ਚਾਹੁੰਦੇ
ਹੈ। ਇਹ ਸਵਾਲ ਕਰੋ ਦਿਮਾਗ ਵਿੱਚ ਵੀ ਯਾਰ ਇੱਦਾਂ ਫਿਰ ਕਿਵੇਂ ਹੋ ਸਕਦਾ ਹੈ। ਅਗਲਾ ਗੋਦੀ ਚ ਖੇਡ ਕੇ ਖਾਲੀ ਰਹਿ ਗਿਆ, ਅਸੀਂ ਇੱਦਾਂ ਕਿਵੇਂ? ਅਸਲ ਚ ਖੇਡ ਸਾਰੀ ਤੇਰੇ ਦਿਮਾਗ ਦੀ ਹੈ, ਸਮਝ ਜਾ। ਤੇ ਅੱਜ ਗੁਰੂ ਰਾਮਦਾਸ ਨੂੰ ਹਾਜ਼ਰ ਸਮਝ, ਹਾਜ਼ਰ ਨਾਜ਼ਰ ਸਮਝ ਕੇ ਸਮਝ ਜਾ, ਤੇ ਨਹੀਂ ਸਮਝੇ ਉਸ ਵੇਲੇ ਸਾਹਮਣੇ ਸੀ ਜਿਨ੍ਹਾਂ ਦੇ ਤਾਂ ਨਹੀਂ ਸਮਝੇ। ਗੱਲ ਸਾਰੀ ਤੇਰੀ ਸਮਝ ਤੇ ਖੜੀ ਹੈ। ਆਪਣੇ ਆਪ ਨੂੰ ਤੈਨੂੰ ਬਦਲਣਾ ਪੈਣਾ ਹੈ, ਆਪਣੇ ਆਪ ਨੂੰ ਮੈਂ ਬਦਲਾਂਗਾ ਤੇ ਮੈਨੂੰ ਬਦਲਣਾ ਪੈਣਾ, ਸਾਨੂੰ ਸੋਚਣਾ ਪੈਣਾ। ਤੇ ਸਾਡੇ ਗੁਰੂ ਜੀ ਤੇ ਸਵਾਲਾਂ ਦੇ ਲਾ ਦਿੰਦੇ ਢੇਰ, ਝੜੀਆਂ ਲਾ ਦਿੰਦੇ, ਸਵਾਲ ਤੇ ਸਵਾਲ, ਸਵਾਲ ਤੇ ਸਵਾਲ, ਤੇ ਸਾਨੂੰ ਕਹਿੰਦੇ ਆ ਕਿ ਤੁਸੀਂ ਬੋਲੋ ਹੀ ਨਾ। ਤੇ ਤੁਹਾਨੂੰ ਸਮਝ ਆਉਂਦੀ ਹੈ ਗੱਲ ਦੀ ਵੀ ਇਹਨਾਂ ਬੰਦਿਆਂ ਨੇ ਸਾਨੂੰ ਜੋ ਗੁਰੂ ਗ੍ਰੰਥ ਸਾਹਿਬ ਦੱਸਦੇ ਸੀ ਉਹਦੇ ਨਾਲੋਂ ਉਲਟ ਦੱਸਿਆ। ਵੇਖ ਲਓ ਤੁਸੀਂ, ਸਵੇਰੇ ਅੰਮ੍ਰਿਤਸਰ ਤੋਂ ਕਥਾ ਆਉਂਦੀ ਹੈ, ਸ਼ਰਧਾ ਰੱਖੋ ਭਾਵਨਾ ਰੱਖੋ, ਸ਼ਰਧਾ ਰੱਖੋ ਭਾਵਨਾ ਰੱਖੋ। ਬੰਗਲਾ ਸਾਹਿਬ ਤੋਂ ਆਉਂਦੀ, ਉੱਥੋਂ ਸੁਣ ਲਿਆ ਕਰੋ। ਸ਼ਰਧਾ ਰੱਖੋ, ਬਸ ਸ਼ਰਧਾ ਰੱਖੋ, ਭਰੋਸਾ ਰੱਖੋ, ਭਰੋਸੇ ਨੂੰ ਸਭ ਕੁਝ ਮਿਲਣਾ ਹੈ। ਉਹ ਭਾਈ ਸੱਚ ਤੇ ਭਰੋਸਾ ਰੱਖੋ, ਸੱਚ ਤੇ ਵਿਸ਼ਵਾਸ ਕਰੋ। ਜਿੱਦਣ ਪਤਾ ਲੱਗ ਗਿਆ ਦੁੱਧ ਹੈ, ਉਦਣ ਮਧਾਣੀ ਪਾ ਲਈ, ਪਾਣੀ ਚ ਨਾ ਪਾ ਕੇ ਬਹਿ ਜੀ। ਇਹਨਾਂ ਦੇ ਝੂਠਾਂ ਨੂੰ ਨਹੀਂ ਅਸੀਂ ਮੰਨ ਸਕਦੇ, ਪਰ ਸੱਚ ਤੇ ਸ਼ਰਧਾ ਰੱਖਾਂਗੇ, ਸੱਚ ਤੇ ਭਰੋਸਾ ਰੱਖਾਂਗੇ। ਤਾਂ ਕਰਕੇ ਸਾਡੇ ਗੁਰੂ ਜੀ ਵੇਖੋ ਕਿੱਦਾਂ ਦੇ ਸਵਾਲ ਕਰਦੇ। ਗੁਰੂ ਗ੍ਰੰਥ ਸਾਹਿਬ
ਤੇਰੇ ਅੰਦਰੋਂ ਮੈਂ
ਜੀ ਤੇਰੇ ਮੈਲ ਨਾ ਜਾਵੇ ਮਾਵੇ ਜੀ
ਕੱਢਣੀ ਚਾਹੁੰਦੇ ਆ ਨਿਕਲ ਸਕਦੀ ਹੈ ਤੇ ਜੇ ਬੰਦਾ ਕੱਢਣੀ ਨਹੀਂ ਚਾਹੁੰਦਾ ਕਿਹੜੇ ਬੰਦੇ ਨੂੰ ਆਪੋ ਆਪਣੀਆਂ ਬੇਈਮਾਨੀਆਂ ਦਾ ਨਹੀਂ ਪਤਾ ਸਭ ਨੂੰ ਪਤਾ ਅਗਲਾ ਕਹਿੰਦਾ ਯਾਰ 40,000 ਤਨਖਾਹ ਹੈ 20 ਕੁੱਤੋਂ ਬਣ ਜਾਂਦਾ ਹੁਣ ਪਤਾ ਨਹੀਂ ਵੀ ਮੈਲ ਕੀ ਹੈ ਕਿਹੜੀਆਂ ਗਲਤੀਆਂ ਦਾ ਬੰਦੇ ਨੂੰ ਪਤਾ ਨਹੀਂ ਕਿਹੜੇ ਕਿਹੜੇ ਧੋਖੇ ਕਰਦੇ ਆ ਸਾਨੂੰ ਪਤਾ ਨਹੀਂ ਤੇ ਉਹ ਮੈਲ ਤਾਂ ਨਿਕਲ ਸਕਦੀ ਹੈ ਜੇ ਮੈਲ ਕੱਢਾਂਗੇ ਉਹ ਤਾਂ ਨਿਕਲਣੀ ਹੈ ਜੇ ਅਸੀਂ ਕੱਢਣੀ ਚਾਹਵਾਂਗੇ ਤੇ ਜੇ ਅਸੀਂ ਬਦਲਣਾ ਨਹੀਂ ਚਾਹੁੰਦੇ ਫਿਰ ਕੁਛ ਨਹੀਂ ਹੋ ਸਕਦਾ ਤੇ ਆਪੋ ਆਪਣੀ ਮੈਲ ਅਸੀਂ ਚੈੱਕ ਕਰੀਏ ਵੀ ਆਹ ਮੇਰੀਆਂ ਗਲਤੀਆਂ ਆਹ ਮੇਰੀ ਘਾਟ ਹੈ ਮੈਂ ਵਿਆਹ ਕਰਾਇਆ ਹੈ ਪਰ ਆਹ ਮੈਲ ਹੈ ਮੇਰੇ ਅੰਦਰ ਵਿਆਹਿਆ ਵਰਿਆ ਹੋ ਕੇ ਵੀ ਮੈਂ ਦੂਜੇ ਘਰਾਂ ਵੱਲ ਵੇਖਦਾ ਇਹ ਮੇਰੀ ਮੈਲ ਹੈ ਮੇਰੇ ਅੰਦਰ ਘਰ ਵਾਲੀ ਨਾਲ ਧੋਖਾ ਕਰ ਰਿਹਾ ਮੈਲ ਹੈ ਘਰ ਵਾਲੀ ਕਵੇ ਮੇਰੇ ਅੰਦਰ ਆਹ ਮੈਲ ਹੈ ਵੀ ਘਰ ਵਾਲੇ ਨੂੰ ਦੱਸਦੀ ਕੁਝ ਹੋਰ ਆ ਪਰ ਗੱਲ ਕੁਝ ਹੋਰ ਹੈ ਇਹ ਮੈਲ ਹੈ ਇਹ ਕੱਢਾਂ ਹਰ ਬੰਦਾ ਆਪਣੇ ਸੁਭਾਅ ਤੇ ਕੰਮ ਕਰੇਗਾ ਆਪਣੀ ਮੈਲ ਕੱਢੇਗਾ ਤਾਂ ਨਿਕਲੇਗੀ ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਆ ਆ ਕੁਦਰਤ ਦੇ ਵਿੱਚ ਪ੍ਰਮਾਤਮਾ ਵਸਿਆ ਹੈ ਆਪਣੀ ਮੈਲ ਕੱਢੋਗੇ ਉਹ ਤਾਂ ਫਿਰ ਗੱਲ ਬਣਨੀ ਹੈ ਉਹ ਵੀ ਤੇਰੇ ਨਾਲ ਤਾਂ ਹੀ ਹੈ ਪਰ ਜੇ ਅਸੀਂ ਬਦਲਣਾ ਨਹੀਂ ਚਾਹੁੰਦੇ ਅਸੀਂ ਸੁਧਰਨਾ ਨਹੀਂ ਚਾਹੁੰਦੇ ਫਿਰ ਨਹੀਂ ਸਾਨੂੰ ਕੋਈ ਬਦਲ ਸਕਦਾ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਤੈਨੂੰ ਬਦਲ ਸਕਦੀ ਤੇਰੀ ਮੈਲ ਕੱਢ ਸਕਦੀ ਹੈ ਪਿਆਰਿਓ ਇੱਧਰ ਸੁਣੋ ਨਾ ਮੇਰੇ ਅੰਦਰ ਜਿਹੜੇ ਭੈੜੇ ਖਿਆਲ ਹੈ ਭੈੜੀ ਸੋਚ ਹੈ ਜਿਹੜੀ ਮੈਲ ਹੈ ਉਹਦਾ ਤੈਨੂੰ ਪਤਾ ਹੈ ਬੋਲੋ ਕਿਹਨੂੰ ਪਤਾ ਭਲਾ ਮੈਨੂੰ ਆਪ ਤੇਰੀ ਮੈਲ ਦਾ ਤੈਨੂੰ ਪਤਾ ਮੈਨੂੰ ਨਹੀਂ ਪਤਾ ਹੁਣ ਵੇਖੋ ਤੁਹਾਡੀ ਮੈਲ ਮੈਨੂੰ ਨਹੀਂ ਦਿਸਦੀ ਮਨ ਵਿੱਚ ਮੈਲ ਕਿੰਨਾ ਕਿੰਨਾ ਦੇ ਵੇਖੋ ਸੰਬੰਧ ਕਿਹੜਾ ਬੰਦਾ ਕਿੱਥੇ ਕਿੱਥੇ ਗਲਤ ਬਣਾਈ ਬੈਠਾ ਹੈ ਕਿਸੇ ਦੂਜੇ ਬੰਦੇ ਨੂੰ ਪਤਾ ਕਿ ਆਪਣੇ ਆਪ ਨੂੰ ਪਤਾ ਬੋਲੋ ਬੋਲੋ ਜੀ ਤੇ ਮੈਲ ਦਾ ਕਿਹਨੂੰ ਪਤਾ ਕਿਸੇ ਦੂਜੇ ਨੂੰ ਪਤਾ ਕਿ ਆਪਣੇ ਆਪ ਨੂੰ ਜਿਹੜੀ ਚੀਜ਼ ਦਾ ਪਤਾ ਹੀ ਤੈਨੂੰ ਹੈ ਉਹ ਸਾਫ਼ ਹੀ ਤੈਨੂੰ ਹੀ ਕਰਨੀ ਪੈਣੀ ਜਿਹੜੀ ਮੈਲ ਦਾ ਦੂਜੇ ਬੰਦੇ ਨੂੰ ਪਤਾ ਹੀ ਨਹੀਂ ਉਹ ਕਿਵੇਂ ਸਾਫ਼ ਕਰ ਦੂੰ ਤੈਨੂੰ ਪਤਾ ਤੇਰੀਆਂ ਗਲਤੀਆਂ ਦਾ ਮੈਨੂੰ ਮੇਰੀਆਂ ਦਾ ਪਤਾ ਆਪਾਂ ਨੂੰ ਆਪੋ ਆਪਣੀ ਮੈਲ ਦਿਸਦੀ ਨਹੀਂ ਭਲਾ ਤੇ ਆਪਣੀ ਮੈਲ ਕੱਢਣੀ ਹੈ ਆਪ ਹੀ ਕੱਢਣੀ ਪਊ ਤੈਨੂੰ ਦਿਸਦੀ ਹੈ ਮੈਨੂੰ ਮੇਰੇ ਵਾਲੀ ਦਿਸਦੀ ਹੈ ਦੂਜੇ ਦਾ ਦੂਜੇ ਨੂੰ ਕੋਈ ਪਤਾ ਨਹੀਂ ਇੱਥੇ ਤੇ ਆਪਣੇ ਅੰਦਰ ਦੀ ਮੈਲ ਆਪ ਕੱਢਣੀ ਪੈਣੀ ਹੈ ਵੀ ਕੱਢਣੀ ਹੈ ਇਹ ਉਹ ਤੇ ਦਿਆਲ ਹੀ ਦਿਆਲ ਹੈ ਤੂੰ ਕਹਿ ਕੇ ਸਹੀ ਇੱਕ ਵਾਰੀ ਵੀ ਮੈਂ ਤਿਆਰ ਹਾਂ ਮੈਂ ਗਲਤੀਆਂ ਕੀਤੀਆਂ ਮੈਂ ਸੁਧਰਨ ਲਈ ਤਿਆਰ ਹਾਂ ਮੈਂ ਬਦਲਣ ਲਈ ਤਿਆਰ ਹਾਂ ਏਦਾਂ ਕਹਿ ਦੇ ਉਹ ਤੇ ਨਾਲ ਹੀ ਹੈ ਤੇਰੇ ਉਹ ਤੇ ਕਹਿੰਦਾ ਠੀਕ ਹੈ ਉਹਨੇ ਤੇ ਨਾ ਕਰਨੀ ਹੀ ਨਹੀਂ ਬਸ ਤੇਰੀ ਤਿਆਰੀ ਦੀ ਲੋੜ ਹੈ ਵੀ ਮੈਂ ਆਹ ਗਲਤੀਆਂ ਕੀਤੀਆਂ ਆਹ ਮੇਰੀਆਂ ਕਮੀਆਂ ਮੈਂ ਕੱਢਣ ਨੂੰ ਤਿਆਰ ਹਾਂ ਮੈਂ ਰੈਡੀ ਹਾਂ ਜੀ ਅੱਜ ਤੋਂ ਬਾਅਦ ਆਹ ਮੇਰੀਆਂ ਘਾਟਾਂ ਮੈਂ ਛੱਡਣ ਨੂੰ ਤਿਆਰ ਬੈਠਾ ਬਸ ਉਹ ਮੈਲ ਕੱਢ ਤੇ ਕਿਉਂ ਨਹੀਂ ਨਿਕਲ ਸਕਦੀ ਭਗਤ ਰਵਿਦਾਸ ਜੀ ਕਹਿੰਦੇ ਐ ਕਿਉਂ ਨਹੀਂ ਨਿਕਲ ਸਕਦੀ ਬਈ ਉਹ ਸਭ ਤੇ ਕਿਰਪਾ ਕਰ ਸਕਦਾ ਹੈ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਥਾ
ਛਤਰ ਤਰ
ਛਤਰ ਤਰ ਹੈ ਉਹ ਗਰੀਬ ਨਵਾਜ ਹੈ ਪਰ ਜੇ ਤੂੰ ਗਰੀਬੀ ਕੱਢਣੀ ਚਾਹੁੰਦਾ ਹੈ ਅੰਦਰ ਦੀ ਅਸੀਂ ਗਰੀਬ ਕਿਹੜੇ ਪਾਸਿਓਂ ਆ ਪਿਆਰਿਓ ਸੁਣੋ ਸਾਡੇ ਪੱਲੇ ਗੁਣ ਨਹੀਂ ਸਾਡੇ ਕੋਲ ਕੁਆਲਿਟੀ ਨਹੀਂ ਮੇਰੇ ਵਿੱਚ ਨੇ ਔਗਣ ਕੌਡੀਆਂ ਮੇਰੇ ਪੱਲੇ ਆਲਸ ਮੈਨੂੰ ਹੈ ਆਲਸ ਦਾ ਰੋਗ ਹੈ ਮੈਨੂੰ ਹਉਮੈ ਦਾ ਰੋਗ ਹੈ ਮੈਨੂੰ ਚਿੰਤਾ ਦਾ ਰੋਗ ਹੈ ਮੈਨੂੰ ਕਿੰਨੇ ਔਗਣ ਮੇਰੇ ਪੱਲੇ ਹੈ ਔਗਣਾਂ ਦਾ ਖਜ਼ਾਨਾ ਪਰ ਮੈਨੂੰ ਗੁਣਾਂ ਦਾ ਖਜ਼ਾਨਾ ਮਿਲ ਸਕਦਾ ਜੇ ਮੈਂ ਲੈਣਾ ਚਾਹੁੰਦਾ ਆਹ ਗੰਦਮੰਦ ਆਪਣਾ ਕੱਢਦਿਆਂ ਮੇਰੀਆਂ ਕਮੀਆਂ ਚੱਕ ਕੇ ਮਾਰਾਂ ਅੱਗੇ ਵਿਹਲੜ ਸੀ ਹੁਣ ਕੰਮ ਕਰਨ ਲੱਗ ਪਿਆ ਨਿਕੰਮਾ ਸੀ ਹੁਣ ਕੰਮ ਦਾ ਬਣ ਗਿਆ ਔਗਣ ਹੀ ਔਗਣ ਹੈ ਖਾਲੀ ਪਿਆ ਗੁਣਾਂ ਵਾਲਾ ਖਜ਼ਾਨਾ ਸਾਡੇ ਪੱਲੇ ਨੇ ਪਰ ਕਹਿੰਦੇ ਜੇ ਤਿਆਰ ਹੋ ਜਾਏ ਅੱਜ ਤੋਂ ਬਾਅਦ ਫਿਰ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆਂ ਮੇਰਾ ਮਾਥਾ ਹੈ ਛਤਰ ਕਾਹਦਾ ਜੀ ਗੁਣਾਂ ਦਾ ਗੁਣ ਆ ਜਾਣ ਗਏ ਮਾਥੇ ਛਤਰ ਧਰੇ ਛਤਰ ਕਾਹਦਾ ਕੁਆਲਿਟੀ ਦਾ ਗੁਣ ਨੇ ਜ਼ਿੰਦਗੀ ਚ ਹੁਣ ਔਗਣ ਨਿਕਲ ਗਏ ਕਮੀਆਂ ਨਿਕਲ ਗਈਆਂ ਘਾਟਾਂ ਨਿਕਲ ਗਈਆਂ ਗੁਣ ਆ ਗਏ ਤੇ ਜੇ ਤੂੰ ਲੈਣੇ ਚਾਹਵੇਂ ਗੁਣ ਫਿਰ ਕੁਦਰਤ ਇਹ ਨਹੀਂ ਕਹਿੰਦੀ ਵੀ ਤੂੰ ਕਿਹੜੀ ਜਾਤ ਦਾ ਭਾਈ ਕਿਹੜੀ ਬਰਾਦਰੀ ਦਾ ਹੈ ਇੱਥੇ ਕੋਈ ਵੀ ਬੰਦਾ ਅੱਜ ਬਦਲਣਾ ਚਾਹਵੇ ਅੱਜ ਤੁਹਾਡੇ ਚ ਕੋਈ ਬੰਦਾ ਸ਼ਰਾਬ ਛੱਡਣੀ ਚਾਹਵੇ ਤੇ ਉਹ ਕਿਸੇ ਬਰਾਦਰੀ ਦਾ ਹੋਵੇ ਰੱਬ ਨੇ ਕਿਰਪਾ ਕਰ ਹੀ ਦੇਣੀ ਜੇ ਛੱਡਣੀ ਚਾਹਵੇ ਅੱਜ ਜਿਹੜਾ ਬੰਦਾ ਆਲਸ ਛੱਡਣੀ ਚਾਹਵੇ ਹਿੰਮਤ ਦਾ ਗੁਣ ਲਿਆਉਣਾ ਚਾਹਵੇ ਤੇ ਉਹਦੇ ਤੇ ਕਿਰਪਾ ਹੋ ਹੀ ਜਾਣੀ ਬਦਲੇ ਤੇ ਸਹੀ ਭਗਤ ਰਵਿਦਾਸ ਜੀ ਕਹਿੰਦੇ ਐ ਐਸੀ ਲਾਲ ਮੇਰਿਆ ਰੱਬਾ ਇਹੋ ਜੀ ਕਿਰਪਾ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆਂ ਮੇਰਾ ਮਾਥਾ ਛਤਰ ਤੇ ਜਿਹੜੇ ਲੋਕੀ ਐ ਭਿੱਟ ਮੰਗ ਮੰਨਦੇ ਸੀ ਵੀ ਇਹ ਬੰਦੇ ਦਾ ਮੈਨੂੰ ਹੱਥ ਨਾ ਲੱਗ ਜੇ ਜੇ ਛੂ ਗਿਆ ਮੇਰਾ ਮੈਨੂੰ ਤੇ ਮੈਂ ਪਿੱਟਿਆ ਜਾਵਾਂਗਾ ਕਹਿੰਦੇ ਏਦਾਂ ਦੇ ਬੰਦੇ ਵੀ ਸੀ ਜਿਹੜੇ ਛੂ ਮੰਨ ਏਦਾਂ ਲੱਗਦੇ ਪਿੱਟਿਆ ਜਾਊਂ ਜੇ ਮੇਰਾ ਹੱਥ ਲੱਗ ਗਿਆ ਇਹਦੇ ਕਹਿੰਦੇ ਤੂੰ ਉਹਨਾਂ ਤੇ ਵੀ ਕਿਰਪਾ ਕਰਤੀ ਜਿਨ੍ਹਾਂ ਤੋਂ ਲੋਕੀ ਐ ਪਰਾਂ ਪਰਾਂ ਭੱਜਦੇ ਸੀ ਪਰਾਂ ਪਰਾਂ ਭੱਜਦੇ ਸੀ ਉਹਨਾਂ ਤੇ ਵੀ ਕਿਰਪਾ ਕਰਤੀ ਤੂੰ ਜਾਂ ਕੀ ਜੋਤ ਜਗਤ ਕੋ ਲੱਗੇ ਤਾਂ ਪਰ ਤੂੰ ਹੀ ਧਰੈ ਆਹ ਸ਼ਬਦ ਜਦ ਸੁਣੀਏ ਇੱਕ ਵਾਰ ਲੋ ਸੁਣ ਲੈਂਦੇ ਸ਼ਬਦ ਸਾਰੇ ਜਣੇ ਇਕਾਗਰਤਾ ਨਾਲ ਸੁਣਿਓ ਭਗਤ ਰਵਿਦਾਸ ਜੀ ਦਾ ਬਚਨ ਹੈ ਹਾਜ਼ਰ ਹੋ ਕੇ ਸੁਣ ਲਿਓ ਪੜੋ
ਗਰੀਬ ਨਿਵਾਜ ਗੁਸਈਆਂ ਮੇਰਾ ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਉਤਰੇ ਮਾਥੇ ਛਤਰ ਉਤਰੇ ਗਰੀਬ ਨਿਵਾਜ
ਬੜੋ
ਗੁਸਈ ਗੁਸਈਆਂ ਮੇਰਾ
ਕੁਦਰਤ ਜੀ ਰੱਬ ਕਿੱਥੇ ਹੈ? ਕੁਦਰਤ ਦੇ ਵਿੱਚ ਹੈ ਕਿ ਬਾਹਰ ਹੈ? ਕਿੱਥੇ ਬੋਲੋ ਬੋਲੋ ਜੀ, ਵਿੱਚ ਹੈ। ਕੁਦਰਤ ਅੱਜ ਵੀ ਕਿਰਪਾ ਕਰ ਸਕਦੀ ਹੈ ਜੇ ਤੁਹਾਡੇ ਚ ਕੋਈ ਵੀ ਬੱਚਾ ਤੁਹਾਡੇ ਚ ਨੌਜਵਾਨ ਹੈ ਜਿਹੜਾ 40 ਸਾਲ ਤੋਂ ਥੱਲੇ ਲਾ ਲਓ, ਜੇ ਪੂਰੀ ਜਿਮ ਵਿੱਚ ਐਕਸਰਸਾਈਜ਼ ਕਰੇ, ਹਰੇਕ ਦੇ ਡੌਲੇ ਨਿਕਲ ਸਕਦੇ ਕਿ ਨਹੀਂ ਨਿਕਲ ਸਕਦੇ? ਬੋਲੋ, ਨਿਕਲ ਸਕਦੇ ਜੀ? ਕੀ ਕੁਦਰਤ ਕਹਿੰਦੀ ਹੈ ਵੀ ਤੂੰ ਮਜ਼ਬੀਆਂ ਦਾ ਮੁੰਡਾ, ਜੱਟਾਂ ਦਾ ਮੁੰਡਾ ਹੈ? ਕਹੂ ਰੱਬ ਕਿੱਥੇ ਹੈ ਜੀ? ਕੁਦਰਤ ਦੇ ਵਿੱਚ। ਪਰ ਹੁਣ ਤੂੰ ਤਿਆਰੀ ਕਰ ਲੈ, ਉਹਨੇ ਤੇ ਕਿਰਪਾ ਕਰ ਹੀ ਦੇਣੀ ਹੈ। ਆਖੋ ਸਤਨਾਮ
ਸ੍ਰੀ ਵਾਹ।
ਜੇ ਤੂੰ ਦਿਮਾਗ ਖੋਲਣਾ ਚਾਹਵੇ ਕਿ ਨਹੀਂ ਖੁੱਲੇਗਾ? ਕਿੰਨਾ ਦਾ ਮੁੰਡਾ ਪੁੱਛਦੀ ਹੈ ਕੁਦਰਤ। ਉਦਮੀ ਕੋਈ ਹੋ ਸਕਦਾ, ਹਿੰਮਤੀ ਕੋਈ ਹੋ ਸਕਦਾ, ਦਲੇਰ ਕੋਈ ਹੋ ਸਕਦਾ, ਇਹ ਗੁਣ ਨੇ। ਤੂੰ ਲਿਆਉਣਾ ਚਾਹੇਗਾ ਤੇ ਲਿਆ, ਤੇਰੀ ਹਿੰਮਤ ਹੈ। ਉਹ ਤੇ ਗਰੀਬ ਨਵਾਜ਼ ਹੈ, ਹਰੇਕ ਦੀ ਗਰੀਬੀ ਚੁੱਕਣ ਨੂੰ ਤਿਆਰ ਬੈਠਾ ਹੈ। ਕੁਦਰਤ ਦੇ ਵਿੱਚ ਹੀ ਹੈ, ਉਹ ਤੇ ਨਿਜਮ ਦੇ ਰੂਪ ਵਿੱਚ ਫੈਲਿਆ ਹੋਇਆ ਸਾਰੇ ਪਾਸੇ। ਉਹਨੇ ਥੋੜਾ ਪੁੱਛਣਾ ਵੀ ਤੇਰੀ ਬਰਾਦਰੀ ਆ ਤੇ ਤੇਰੇ ਤੇ ਮੈਂ ਤੇਰੇ ਡੋਲੇ ਨਹੀਂ ਬਣ ਸਕਦੇ, ਤੇਰੀ ਸਿਹਤ ਨਹੀਂ ਬਣ ਸਕਦੀ, ਤੇਰਾ ਦਿਮਾਗ ਨਹੀਂ ਚੱਲ ਸਕਦਾ। ਨਹੀਂ, ਕੋਈ ਵੀ ਬਦਲਣਾ ਚਾਹੇ, ਕੋਈ ਵੀ ਚੇਂਜ ਕਰਨਾ ਚਾਹੇ ਕਰ ਸਕਦਾ। ਵਿਤਕਰਾ ਕਰਦੀ ਹੈ ਕੁਦਰਤ ਕਿਸੇ ਨਾਲ? ਬੋਲੋ ਪਿਆਰੇ, ਬੋਲੋ ਪਿਆਰੇ। ਹੋ ਨਹੀਂ, ਇਹ ਤੇ ਅਸੀਂ ਕਹਿੰਦੇ ਹਾਂ ਮੈਂ ਨੀ ਇਹਨਾਂ ਦੇ ਘਰ ਜਾਣਾ, ਛੋਟੀ ਜਾਤ ਵਾਲਾ। ਸੂਰਜ ਕਹਿੰਦਾ ਮੈਂ ਤੇ ਜਾਊ, ਬੱਦਲ ਕਹਿੰਦਾ ਮੈਂ ਤੇ ਜਾਊ, ਹਵਾ ਕਹਿੰਦੀ ਹੈ ਮੈਂ ਤੇ ਹਵਾਵਾਂ ਚ ਹੈਗਾ ਕਿ ਨਹੀਂ ਰੱਬ? ਸੂਰਜ ਦੀ ਰੋਸ਼ਨੀ ਚ ਹੈ ਕਿ ਨਹੀਂ ਹੈ? ਆ ਧਰਤੀ ਦੇ ਕਣ ਕਣ ਵਿੱਚ ਹੈ ਕਿ ਨਹੀਂ ਹੈ? ਉਹ ਤੇ ਗਿਆ ਹੋਇਆ। ਤੂੰ ਮਰ ਜਾ ਨਹੀਂ ਜਾਂਦਾ, ਨਾ ਜਾ ਰੱਬ ਤੇ ਜਾਂਦਾ ਹਰੇਕ ਥਾਂ ਤੇ। ਤੂੰ ਆਕੜਾ ਕਰੀ ਫਿਰਦਾ, ਉਹ ਤੇ ਹਰੇਕ ਥਾਂ ਤੇ ਪਹੁੰਚਦਾ। ਪਰਮਾਤਮਾ ਪਹੁੰਚਿਆ ਹੋਇਆ, ਤੂੰ ਨਾ ਜਾ ਕਰੀ ਜਾ, ਅੜੀਆਂ ਵੱਟਾਂ ਬਣਾਈ ਰੱਖ ਜਿਹੜੀਆਂ ਬਣਾਉਣੀਆਂ ਤੇ। ਇਹ ਤੇਰੇ ਦਿਮਾਗ 'ਚ ਫਰਕ ਹੋ ਸਕਦਾ ਹੈ, ਤੇਰੇ ਮਨ ਵਿੱਚ ਫਰਕ ਹੋ ਸਕਦਾ ਹੈ। ਉਹ ਰੱਬ, ਉਹ ਪਰਮਾਤਮਾ, ਉਹ ਕੁਦਰਤ ਦੇ ਵਿੱਚ ਰਮਿਆ ਹੋਇਆ, ਉਹ ਕਿਸੇ ਨਾਲ ਫਰਕ ਨਹੀਂ। ਬੋਲੋ ਜੀ, ਨਹੀਂ ਕਰਦਾ। ਇਹ ਵੱਟਾਂ ਤੇਰੇ ਅੰਦਰ ਪਈਆਂ, ਦਿਮਾਗ ਤੇਰਾ ਖਰਾਬ ਕੀਤਾ ਪੁਜਾਰੀ ਨੇ। ਵਰਨ ਵੰਡ ਬਣਾ ਕੇ ਬੰਦਿਆਂ ਦੇ ਵਿੱਚ ਵੱਟਾਂ ਬਣਾ ਤੀਆਂ, ਵੰਡ ਪਾ ਤੀ ਇੱਥੇ। ਪਰ ਕੁਦਰਤ ਨਹੀਂ ਵਿਤਕਰਾ ਕਰਦੀ ਕਿਸੇ ਨਾਲ। ਤੇ ਰੱਬ ਕਿੱਥੇ ਹੈ? ਬਾਹਰ ਹੈ ਕਿ ਕੁਦਰਤ ਦੇ ਵਿੱਚ ਹੈ ਜੀ? ਕੁਦਰਤ ਦੇ ਵਿੱਚ। ਉਹ ਵਿਤਕਰਾ ਕਰਦੀ ਨਹੀਂ। ਕੋਈ ਹੋਵੇ ਭਾਵੇਂ, ਦੁਨੀਆ ਕਹਿੰਦੀ ਹੈ ਇਹਦੇ ਹੱਥ ਨਾ ਲੱਗ ਜੇ ਕਿਤੇ, ਪਿੱਟਿਆ ਨਾ ਜਾਵਾਂ ਮੈਂ, ਇਹਦਾ ਪਰਛਾਵਾਂ ਪੈ ਗਿਆ, ਮੈਨੂੰ ਦੁਬਾਰਾ ਨਹਾਉਣਾ ਪਊਗਾ, ਪਿੱਟਿਆ ਨਾ ਜਾਵਾਂ, ਇਹਦੇ ਹੱਥ ਦਾ ਰੋਟੀ ਨਹੀਂ ਖਾਣੀ, ਇਹਦੇ ਘਰੇ ਨਹੀਂ ਜਾਣਾ। ਪਰ ਭਗਤ ਰਵਿਦਾਸ ਜੀ ਕਹਿੰਦੇ ਤੂੰ ਜਦੋਂ ਦਿਆਲ ਹੁੰਦਾ ਹੈ, ਅਗਲਾ ਜਦੋਂ ਐ ਝੋੜੀ ਅੱਡਦਾ, ਭਾਵੇਂ ਕੋਈ ਅੱਡ ਲੈ, ਜੱਟ ਅੱਡ ਲੈ, ਰਮਦਾਸੀਆ ਅੱਡ ਲੈ, ਮਜ਼ਬੀ ਅੱਡ ਲੈ, ਉੱਥੇ ਰਾਮਗੜੀ ਅੱਡ ਲੈ, ਕੋਈ ਹੋਵੇ ਜਿੰਨੇ ਜਦੋਂ ਐ ਝੋੜੀ ਅੱਡਣੀ ਹੈ, ਕਹਿੰਦੇ ਤੈਂ ਬਖਸ਼ਿਸ਼ ਕਰ ਦੇਣੀ, ਤੈਂ ਵਿਤਕਰਾ ਦੇ। ਜੇ ਉਹ ਵਿਤਕਰਾ ਕਰਦਾ ਹੁੰਦਾ ਨਾ, ਅੱਧਿਆਂ ਦੇ ਨੱਕ ਅੱਗੇ ਨੂੰ ਲਾ ਦਿੰਦਾ, ਜਿਨ੍ਹਾਂ ਨਾਲ ਵਿਤਕਰਾ ਕਰਦਾ ਉਹਨਾਂ ਦੇ ਪਿੱਛੇ ਨੂੰ ਲਾ ਦਿੰਦਾ, ਉਹ ਨਹੀਂ ਵਿਤਕਰਾ ਕਰਦਾ, ਉਹਦੇ 'ਚ ਕੋਈ ਫਰਕ ਨਹੀਂ। ਇਹਦੇ ਸਾਡੇ ਦਿਮਾਗ 'ਚ ਫਰਕ ਪਿਆ, ਇਹ ਅਸੀਂ ਵਿਤਕਰੇ ਕਰਦੇ ਹਾਂ, ਸਾਡੇ ਦਿਮਾਗ 'ਚ ਫਰਕ। ਲਓ ਸੁਣੋ ਅੱਗੇ ਪਿਆਰੇ, ਹੋ ਹਾਜ਼ਰ ਹੋ ਗਏ? ਹਾਂਜੀ।
ਜਾਗੀ ਛੋ ਜਗਤ ਤੋਲਾ
ਇੱਕ ਸੈਕਿੰਡ ਲਈ ਫਿਰ ਰੁਕ ਜਾਓ। ਕਿਹੜੇ ਪਾਸਿਓਂ ਉੱਚੇ ਹੁੰਦੇ ਨੇ ਜੀ? ਮਹਿਲ ਬਣ ਜਾਂਦੇ ਨੇ ਛੱਪਰੀ ਤੇ ਜਗ੍ਹਾ ਤੇ, ਛੱਪਰੀਆਂ ਤੋਂ ਮਹਿਲ ਬਣ ਜਾਂਦੇ ਨੇ, ਉਹਨਾਂ ਦੇ ਉੱਚੇ ਹੋ ਜਾਂਦੇ ਨੇ। ਰਵਿਦਾਸ ਜੀ ਦੀ ਛੱਪਰੀ ਤੋਂ ਮਹਿਲ ਬਣ ਗਿਆ ਸੀ, ਭਗਤ ਕਬੀਰ ਜੀ ਦਾ ਬਣ ਗਿਆ ਸੀ ਮਹਿਲ, ਭਗਤ ਨਾਮਦੇਵ ਜੀ ਦਾ ਮਹਿਲ ਬਣ ਗਿਆ ਸੀ। ਉੱਚੇ ਕਿਵੇਂ? ਮਨ ਨੀਵਾਂ ਬੋਲੋ ਪਿਆਰਿਓ, ਮਤ ਉੱਚੀ ਅਕਲ ਉੱਚੀ, ਉੱਚੇ ਹੋ ਗਏ ਜਿਹੜੇ ਉੱਚੇ ਹੋਣਾ ਚਾਹੁੰਦੇ ਸੀ। ਤੇ ਅਸੀਂ ਜੇ ਉੱਚੇ ਹੋਣਾ ਚਾਹੁੰਦੇ ਹਾਂ ਕਿਹੜੇ ਪਾਸਿਓਂ, ਕਿਹੜੇ ਪਾਸਿਓਂ ਉੱਚੇ ਹੋਣਾ ਜੀ? ਮਤ ਉੱਚੀ। ਛਤਰ ਕਾਹਦਾ ਚਾਹੀਦਾ? ਮਤ ਦਾ। ਛਤਰ ਚਾਹੀਦਾ ਅਕਲ ਦਾ, ਸਮਝ ਦਾ, ਵਿਵੇਕ ਦਾ, ਨੌਲੇਜ ਦਾ ਛਤਰ ਚਾਹੀਦਾ। ਸਮਝ ਦਾ ਛਤਰ ਹੋਵੇ ਫਿਰ ਕੰਡਿਆਂ ਤੇ ਸੌਣ ਦੀ ਵੀ ਜਾਚ ਆ ਜਾਂਦੀ ਹੈ, ਫਿਰ ਮਹਿਲ ਦੀ ਲੋੜ ਨਹੀਂ, ਫਿਰ ਛੱਪਰੀ ਚ ਵੀ ਨਜ਼ਾਰਾ ਆ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਸਮਝ ਹੋਵੇ, ਮਤ ਹੋਵੇ, ਅਕਲ ਹੋਵੇ ਤੇ ਛਤਰ ਕਾਹਦਾ ਚਾਹੀਦਾ? ਮਤ ਦਾ। ਮਨ ਨੀਵਾਂ ਮਤ ਉੱਚੀ, ਨੀਚੇ ਊਚ ਕਰੇ ਮੇਰਾ ਗੋਬਿੰਦ। ਕਿਹੜੇ ਪਾਸਿਓ? ਮਤ ਵਾਲੇ ਪਾਸੇ, ਸਮਝ ਵਾਲੇ ਪਾਸੇ। ਤੇ ਪਿਆਰਿਓ, ਜਿਹੜੇ ਉੱਚੇ ਹੋਣਾ ਚਾਹੁੰਦੇ ਸੀ ਹੋ ਗਏ, ਤੇ ਅੱਜ ਜਿਹੜੇ ਉੱਚੇ ਹੋਣਾ ਚਾਹੁੰਦੇ ਨੇ ਹੋ ਜਾਣਗੇ। ਉੱਚੇ ਹੋਣਾ ਚਾਹੁੰਦੇ ਨੇ, ਮੈਂ ਸਮਝਦਾਰ ਬਣਨਾ ਤੇ ਬਣੇਗਾ ਜ਼ਰੂਰ। ਦੁਨੀਆਂ ਦੀ ਕੋਈ ਤਾਕਤ ਨਹੀਂ ਤੈਨੂੰ ਰੋਕ ਸਕਦੀ। ਨੀਚੇ ਊਚ ਕਰੇ ਮੇਰਾ, ਪਰ ਇਹ ਚੇਤਾ ਰੱਖਿਓ, ਉੱਚੇ ਦਾ ਮਤਲਬ ਇਹ ਨਹੀਂ ਵੀ ਬੜੀ ਪ੍ਰੋਪਰਟੀ ਬਣ ਗਈ ਜੀ, ਉਹ ਮਹਿਲ ਮਹਿਲ ਬਣ ਜਾਣਗੇ। ਉੱਚੇ ਦਾ ਉੱਚਾ ਕਰਤਾ ਜੀ, ਗੁਰੂ ਨੇ ਵੀਜੇ ਲਵਾ ਤੇ ਅਮਰੀਕਾ ਚਲਿਆ ਗਿਆ। ਯਾਰ ਬੰਦੇ ਮੱਤ ਵਾਲੇ ਪਾਸਿਓਂ ਨੀਵੇਂ ਨੇ ਨਾ, ਜਿਹੜੇ ਅਮਰੀਕਾ ਚ ਜਾ ਕੇ ਵੀ ਚੀਕਾਂ ਹੀ ਮਾਰਦੇ ਆ। ਮੱਤ ਵਾਲੇ ਪਾਸਿਓ ਜਿਹੜੇ ਨੀਵੇਂ ਹੈ ਉਹਨਾਂ ਨੂੰ ਮਹਿਲਾਂ ਦੇ ਵਿੱਚ ਵੀ ਸ਼ਾਂਤੀ ਨਹੀਂ। ਜਿਹੜਾ ਮੱਤ ਵਾਲੇ ਪਾਸਿਓ ਉੱਚਾ ਹੈ ਉਹ ਕੰਡਿਆਂ ਤੇ ਵੀ ਕਹਿੰਦਾ ਸੀ ਨਜ਼ਾਰਾ ਹੀ ਬੜਾ ਆਉਂਦਾ ਹੈ। ਆਖੋ ਸਤਨਾਮ
ਸ੍ਰੀ ਵਾਹ।
ਜਦੋਂ ਮੱਤ ਉੱਚੀ ਹੋਵੇ ਫਿਰ ਬੰਦਾ ਅਰਥੀ ਮਗਰ ਜਾਂਦਾ ਵੀ ਕਹਿੰਦਾ ਤੇਰਾ ਭਾਣਾ। ਜਦੋਂ ਮੱਤ ਉੱਚੀ ਹੋਵੇ ਡਾਕਟਰ ਕਹਿੰਦੇ ਕੈਂਸਰ ਹੋ ਗਿਆ, ਕਹਿੰਦੇ ਕੋਈ ਨੀ ਚੱਲ ਲਾਂਗੇ ਇਹਨੂੰ ਵੀ ਵੇਖ ਲਾਂਗੇ। ਮੱਤ ਉੱਚੀ ਹੋ ਜੇ ਜਦੋਂ ਮੌਤ ਆ ਗਈ, ਕਹਿੰਦੇ ਆ ਲੈਣ ਦਿਓ ਆਉਣੀ ਹੋਈ ਹੈ, ਕਿਹੜਾ ਨੀ ਮਰਿਆ ਸਭ ਨੇ ਮਰਨਾ ਹੈ। ਇਹ ਇਹ ਕੌਣ ਕਹਿੰਦੇ ਨੇ? ਜਿਨ੍ਹਾਂ ਦੀ ਮੱਤ ਉੱਚੀ। ਤੇ ਅਸੀਂ ਉੱਚਾ ਕੀ ਕਰਨਾ ਭਾਈ? ਮੱਤ। ਛਤਰ ਕਾਹਦਾ ਲੈਣਾ ਹੈ? ਮੱਤ ਦਾ, ਸਮਝ ਦਾ, ਅਕਲ ਦਾ। ਜੇ ਉਹਨਾਂ ਵੇਲਿਆਂ ਵਿੱਚ ਅਕਲਾਂ ਆ ਸਕਦੀਆਂ ਜਦੋਂ ਭਗਤ ਰਵਿਦਾਸ, ਕਬੀਰ, ਨਾਮਦੇਵ, ਤਰਲੋਚਨ ਜੀ ਹੋਏ ਹੈ। ਅੱਜ ਤੇ ਗਿਆਨ ਹੀ ਗਿਆਨ ਆਲੇ ਦੁਆਲੇ ਫੈਲਿਆ ਪਿਆ, ਜਿੰਨਾ ਮਰਜ਼ੀ ਲੈ ਲੈ, ਅੱਜ ਮੱਤ ਕਿਉਂ ਨਹੀਂ ਆ ਸਕਦੀ? ਕਿਹੜੀ ਸਮਝ ਹੈ ਜਿਹੜੀ ਅੱਜ ਤੁਹਾਡੇ ਫੋਨ ਵਿੱਚ ਨਹੀਂ? ਜੇ ਚੰਗੀ ਸਮਝ ਲੈਣੀ ਚਾਹੁੰਦਾ, ਕਿਹੜੀ ਕਿਹੜੀ ਗੱਲ ਦਾ ਨਹੀਂ ਪਤਾ ਲੱਗ ਸਕਦਾ? ਮੱਤ ਕਿਹੜੀ ਨਹੀਂ ਆ ਸਕਦੀ ਤੈਨੂੰ? ਤਿਆਰ ਤੇ ਹੋ, ਭਾਂਡਾ ਬਣਾ। ਕੁਦਰਤ ਦੇ ਹਰ ਪਾਸੇ ਕੁਦਰਤ ਹੈ ਤੇ ਕੁਦਰਤ ਵਿੱਚ ਪਰਮਾਤਮਾ ਹੈ, ਉਹਦਾ ਉਹਦੀਆਂ ਮਿਹਰਾਂ ਦਾ ਮੀਂਹ ਵਰਸ ਰਿਹਾ, ਤੇਰਾ ਭਾਂਡਾ ਮੋਧਾ ਵੱਜਿਆ ਪਿਆ, ਇਹਨੂੰ ਰੈਡੀ ਕਰ ਲੈ। ਗਿਆਨ ਦਾ ਭੰਡਾਰ ਹੈ ਹਰ ਪਾਸੇ, ਜਿੱਡੇ ਹੀ ਕੁਦਰਤ, ਜਿੱਡੀ ਕੁਦਰਤ ਓਡਾ ਹੀ ਉਹਦਾ ਗਿਆਨ, ਜਿੱਡਾ ਰੱਬ ਓਡਾ ਹੀ ਉਹਦਾ ਗਿਆਨ। ਗੁਰ ਪਰਮੇਸ਼ਰ ਇੱਕੋ ਜਾਨ, ਨਾ ਮੇਰੇ ਪਰਮਾਤਮਾ ਦਾ ਅੰਤ ਹੈ, ਆ ਫੈਲਿਆ ਹੋਇਆ ਪਰਮਾਤਮਾ ਹੀ ਹੈ, ਤੇ ਨਾ ਇਹਦੇ ਗਿਆਨ ਦਾ ਅੰਤ ਹੈ। ਬਸ ਭਾਂਡਾ ਤਿਆਰ ਕਰ ਲੈ, ਜਿੰਨਾ ਮਰਜ਼ੀ ਪਵਾਈ ਜਾ, ਜਿੰਨਾ ਮਰਜ਼ੀ ਪਵਾਈ ਜਾ, ਜਿੰਨਾ ਮਰਜ਼ੀ ਪਵਾ ਲੈ। ਤੂੰ ਵੱਡੇ ਤੋਂ ਵੱਡਾ ਸਾਇੰਟਿਸਟ ਬਣ ਜਾਏਗਾ, ਫੇਰ ਵੀ ਆਖੇਗਾ ਕਿਨਕਾ ਹੀ ਮਿਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨੂੰ ਕਹਿੰਦੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ
ਗਣੀ ਨਾ ਆਵੇ,
ਗਣੀ ਨਾ ਆਵੇ। ਉਹ ਬੇਅੰਤ ਹੈ, ਜੇ ਪਰਮਾਤਮਾ ਬੇਅੰਤ ਹੈ, ਕੁਦਰਤ ਬੇਅੰਤ ਹੈ, ਕੁਦਰਤ ਵਿੱਚ ਫੈਲਿਆ ਬੇਅੰਤ ਹੈ, ਤੇ ਉਹਦਾ ਗਿਆਨ ਵੀ ਬੇਅੰਤ ਹੈ। ਬਹੁਤ ਵੱਡਾ ਗੁਰੂ, ਗੁਰੂ ਬਹੁਤ ਵੱਡਾ ਹੈ। ਗਿਆਨ ਨੂੰ ਗੁਰੂ ਕਹਿੰਦਾ ਮੈਂ, ਗਿਆਨ ਬਹੁਤ ਵੱਡਾ ਹੈ। ਉਹ ਜਪਾਨੀਆਂ ਨੂੰ ਵੀ ਮਿਲ ਰਿਹਾ, ਅਮਰੀਕਾ ਵਾਲਿਆਂ ਨੂੰ ਵੀ ਮਿਲ ਰਿਹਾ, ਸਾਰੀ ਦੁਨੀਆ ਨੂੰ ਮਿਲਦਾ। ਕੋਈ ਵੀ ਬੰਦਾ ਤਿਆਰ ਹੋ ਜਾਏ, ਰੈਡੀ ਹੋ ਜਾਏ ਲੈਣ ਵਾਸਤੇ, ਸਾਡੇ ਨਾਲੋਂ ਵੱਧ ਲਿਆ ਅਗਲਿਆਂ ਨੇ, ਸਾਡੇ ਨਾਲੋਂ ਅੱਗੇ ਨੇ ਉਹ ਲੋਕ, ਆ ਤਿਆਰ ਹੋ ਜਾ, ਉਹ ਤੇ ਤੈਨੂੰ ਸਿਖਾਉਣ ਲਈ ਤਿਆਰ ਬੈਠਾ। ਤੂੰ ਤਿਆਰ ਹੋ ਜਾ। ਉਹ ਭਾਵੇਂ ਸਾਇੰਟਿਸਟ ਹੋਵੇ, ਜਿੱਥੋਂ ਦਾ ਮਰਜ਼ੀ ਬੰਦਾ, ਜਿਹਨੇ ਇਹਨੂੰ ਖੋਲਣਾ ਚਾਹਿਆ ਖੁੱਲ ਗਿਆ, ਜਿਹਨੇ ਗਿਆਨ ਲੈਣਾ ਚਾਹਿਆ ਮਿਲ ਗਿਆ। ਤੇ ਉਸ ਵੇਲੇ ਦੇ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਆ, ਜੇ ਉਹਨਾਂ ਤੇ ਮਿਹਰ ਹੋ ਸਕਦੀ ਹੈ ਤੇਰੇ ਤੇ ਕਿਉਂ ਨਹੀਂ ਹੋਊਗੀ, ਜੇ ਨੀਚ ਤੋਂ ਉੱਚੇ ਹੋ ਸਕਦੇ ਆ ਤੂੰ ਕਿਉਂ ਨਹੀਂ ਹੋਏਗਾ। ਪਰ ਉੱਚਾ ਕਿਹੜੇ ਪਾਸਿਓ? ਮਨ ਨੀਵਾਂ ਮਤ ਉੱਚੀ। ਤੇ ਜਿਹੜੇ ਜਿੰਨੇ ਜ਼ਿੰਦਗੀ ਦੇ ਫੈਸਲੇ ਲੈਣੇ ਨੇ ਕਾਹਦੇ ਚੋਂ ਲੈਣੇ ਨੇ? ਬੋਲੋ ਬੋਲੋ ਯਾਰ, ਮਤ ਚੋਂ। ਤੇ ਉੱਚਾ ਕੀ ਚਾਹੀਦਾ? ਮਤ। ਡਿਸੀਜਨ ਦੇ ਸਾਰੇ ਮਤ ਚੋਂ ਲੈਣੇ, ਅਕਲ ਚੋਂ ਲੈਣੇ। ਤੇ ਛੱਤਰ ਸਾਨੂੰ ਮਤ ਦਾ ਚਾਹੀਦਾ, ਸਮਝ ਦਾ ਚਾਹੀਦਾ। ਤੇ ਗੁਰਬਾਣੀ ਕੀ ਦੇ ਰਹੀ ਹੈ? ਸਮਝ, ਮਤ, ਅਕਲ। ਬਸ ਇਹਨੂੰ ਵੱਡਾ ਕਰੀਏ। ਪੰਗਤੀਆਂ ਫਿਰ ਸੁਣੋ। ਨੀਚੇ ਊਚ ਕਰੇ ਮੇਰਾ,
ਨੀਚੇ ਊਚ ਕਰੇ ਮੇਰਾ ਗੋਬਿੰਦ, ਨੀਚੇ ਊਚ ਕਰੇ
ਤੇਰਾ ਓਨਾ ਹੀ ਮੇਰਾ, ਜਿੰਨਾ ਭਗਤ ਰਵਿਦਾਸ ਜੀ ਦਾ, ਜਿੰਨਾ ਗੁਰੂ ਨਾਨਕ ਦਾ, ਉਹ ਸਭ ਦਾ ਹੀ ਓਨਾ ਹੀ। ਬਿਲਕੁਲ ਫਰਕ ਹੈ, ਜਿੰਨਾ ਕਿਸੇ ਜਪਾਨੀ ਦਾ, ਜਿੰਨਾ ਕਿਸੇ ਕਾਲੇ ਦਾ, ਜਿੰਨਾ ਕਿਸੇ ਗੋਰੇ ਦਾ, ਓਨਾ ਹੀ ਇੰਡੀਅਨ ਦਾ ਹੈ। ਹਰ ਬੰਦੇ ਦਾ ਓਨਾ ਹੀ ਹੈ, ਕੋਈ ਫਰਕ ਨਹੀਂ। ਬਸ ਸਾਂਝ ਬਣਾਉਣ ਦੀ ਲੋੜ, ਸਾਂਝ ਬਣਾਉਣ। ਇੱਥੇ ਉਹ ਕਹਿੰਦੇ ਯਾਰ, ਲੋਕੀ ਕਹਿੰਦੇ ਸੀ ਇਹ ਛੋਟੀਆਂ ਜਾਤਾਂ ਵਾਲੇ, ਕਹਿੰਦੇ ਸਾਰੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਦਰ, ਕਹਿੰਦੇ ਸਾਰੇ ਹੀ ਗੋਬਿੰਦ 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 ਸੰਗ ਨਾਮਦੇਵ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਗੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੁਲਾਹਰੋ ਭਇਓ ਗੁਣੀ ਗਈਰਾ। ਗੁਣਾਂ ਦਾ ਸਾਗਰ ਬਣ ਗਿਆ ਕਹਿੰਦੇ ਦੁਨੀਆ, ਕਹਿੰਦੇ ਨੀਚ ਜਾਤ, ਗੁਣਾਂ ਦਾ ਸਾਗਰ, ਨੀਚ ਕੁਲਾਂ ਜੁਲਾਹਰੋ ਭਇਓ ਗੁਣੀ ਗੀਰ, ਗੁਣਾਂ ਦਾ ਸਾਗਰ ਬਣ ਗਿਆ ਕਬੀਰ। ਰਵਿਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਤੇ ਧੰਨਾ ਕਹਿੰਦਾ ਯਾਰ, ਇਹਨਾਂ ਨੂੰ ਲੋਕੀ ਛੋਟੀਆਂ ਜਾਤਾਂ ਵਾਲੇ ਕਹਿੰਦੇ ਆ, ਇਹਨਾਂ ਦੀ ਮੱਤ ਉੱਚੀ ਹੋ ਗਈ ਤੇ ਮੈਂ ਪਿੱਛੇ ਕਿਉਂ ਰਹਿਣਾ? ਫਿਰ ਕਹਿੰਦੇ ਇਹ ਵਿਧ ਸੁਣ ਕੇ
ਜਾਟਰੋ
ਉੱਠ ਭਗਤੀ
ਲਾਗਾ,
ਭਗਤੀ ਨਾਲ ਪਾਇਆ। ਗੁਰੂ ਅਰਜਨ ਸਾਹਿਬ ਕਹਿੰਦੇ ਪੱਥਰ ਚੋਂ ਨਹੀਂ ਭਗਤੀ ਚੋਂ। ਭਗਤ ਧੰਨਾ ਜੀ ਪੱਥਰ ਦੀ ਪੂਜਾ ਕਰਨ ਨਹੀਂ ਲੱਗੇ, ਕੀ ਕਰਨ ਲੱਗੇ? ਗੁਰੂ ਅਰਜਨ ਸਾਹਿਬ ਕਹਿੰਦੇ ਇਹ ਵਿਧ ਸੁਣ ਕੇ ਜਾਟਰੋ ਨੇ ਕੀਤਾ ਫਿਰ ਕੀ? ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ, ਪ੍ਰਤੱਖ ਦਿਸਿਆ, ਪ੍ਰਤੱਖ ਹੈ, ਪ੍ਰਤੱਖ ਦਿਸ ਰਿਹਾ। ਇੱਕ ਸੈਕਿੰਡ ਦੀ ਲੋੜ ਹੈ, ਜਦੋਂ ਬੰਦਾ ਪ੍ਰਤੱਖ ਵੇਖਦਾ ਹੈ ਕੁਦਰਤ ਵਿੱਚ ਫੈਲਿਆ ਉਹ ਹੈ, ਹਰ ਚੀਜ਼ ਹੀ ਉਹ ਦਿਸਦੀ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਸਮਝ ਆ ਗਿਆ? ਇੱਕ ਸੈਕਿੰਡ ਲੱਗਿਆ। ਕਹਿੰਦੇ ਭਗਤ ਧੰਨਾ ਜੀ ਕਹਿੰਦੇ ਆ, ਯਾਰ ਮੱਤ ਉੱਚੀ ਹੋ ਸਕਦੀ ਹੈ ਤੇ ਮੇਰੀ ਕਿਉਂ ਨਹੀਂ ਹੋ ਸਕਦੀ? ਧੰਨਾ ਜੀ ਵੀ ਤਿਆਰ ਹੋ ਗਏ, ਉਹਨਾਂ ਦੀ ਵੀ ਹੋ ਗਈ ਉੱਚੀ। ਆਪਾਂ ਸਾਰੇ ਕਹੀਏ ਵੀ ਜੇ ਉਹਨਾਂ ਤੇ ਹੋ ਸਕਦੀ ਹੈ ਤੇ ਸਾਡੇ ਤੇ ਕਿਉਂ ਨਹੀਂ, ਸਾਡੇ ਤੇ ਕਿਉਂ ਨਹੀਂ? ਜੇ ਉਹ ਸਾਰੇ ਉੱਚੇ ਹੋ ਗਏ ਅਸੀਂ ਕਿਉਂ ਨੀਵੇਂ ਆ? ਅਸੀਂ ਪਿਆਰਿਓ ਪੈਸੇ ਵਾਲੇ ਪਾਸਿਓ ਹੋਰ ਕੰਮਾਂ ਚ ਉੱਚੇ ਆ, ਪਰ ਮੱਤ ਵਾਲੇ ਪਾਸਿਓ ਬਹੁਤ ਨੀਵੇਂ ਆ, ਸਮਝ ਵਾਲੇ ਪਾਸਿਓ ਬਹੁਤ ਨੀਵੇਂ ਆ। ਤੇ ਚੇਤਾ ਰੱਖਿਓ ਵੀਰੋ ਭਾਈਓ ਭੈਣੋ, ਚਾਹੇ ਪਖੰਡੀ ਸਾਧ ਹੋਣ ਤੇ ਚਾਹੇ ਹੁਣ ਰਾਜਨੀਤਿਕ, ਲੁੱਟ ਉਸੇ ਨੂੰ ਸਕਦੇ ਆ ਜਿਹਦੀ ਮੱਤ ਨੀਵੀਂ ਹੈ, ਮੱਤ ਨੀਵੀਂ ਹੈ। ਸਾਡੇ ਵਰਗੇ ਬੰਦੇ ਕੋਈ ਸਰਕਾਰ ਬਣਾ ਲੈਣ ਰੋਂਦੇ ਹੀ ਰਹਿੰਦੇ ਨੇ, ਮੁੜ ਕੇ ਰੋਂਦੇ ਹੀ ਰਹਿੰਦੇ, ਹੁਣ ਆਹ ਠੀਕ ਨੀ ਅਗਲੀ ਵਾਰੀ ਫਿਰ ਆ, ਹੁਣ ਫਿਰ ਆਹ ਠੀਕ ਨੀ, ਫਿਰ ਆਹ ਠੀਕ ਨੀ, ਏਦਾਂ ਹੀ ਕਰੀ ਜਾਂਦੇ ਹਾਂ ਅਸੀਂ, ਕਿਉਂਕਿ ਅਜੇ ਡਿਸੀਜਨ ਬਣਾਉਣਾ ਨਹੀਂ ਆਉਂਦਾ। ਤੇ ਡਿਸੀਜਨ ਚੰਗੇ ਕੌਣ ਲੈ ਸਕਦਾ ਜਿਸ ਦੀ ਮੱਤ ਉੱਚੀ ਹੈ, ਮੱਤ ਉੱਚੀ ਹੈ। ਸਾਡੀ ਅਜੇ ਮੱਤ ਉੱਚੀ ਨਹੀਂ ਹੋਈ, ਸਮਝ ਸਾਡੀ ਉੱਚੀ ਨਹੀਂ ਹੋਈ, ਤੇ ਮਾਈਂਡ ਡਿਵੈਲਪ ਕਰਨੇ ਆ। ਆਉਣ ਵਾਲੀ ਪੀੜ੍ਹੀ ਪੜ੍ਹ ਰਹੀ ਹੈ ਭਾਈ, ਅਜੇ ਬੱਚੇ ਜਿਹੜੇ ਆ ਸਾਡੇ ਤੁਹਾਡੇ ਆ, ਨਿੱਕੇ ਨਿੱਕੇ ਨਿਆਣੇ ਪੜ੍ਹ ਰਹੇ ਹੈ, ਚਾਂਸ ਪੂਰੇ ਹੈ। ਅਗਲੀ ਅਗਲੀ ਪੀੜ੍ਹੀ ਚੇਂਜ ਹੋ ਸਕਦੀ ਹੈ, ਬਦਲ ਸਕਦੀ ਹੈ, ਅਕਲ ਵਾਲੇ ਹੋ ਸਕਦੇ ਹੈ, ਤਰਕ ਵਾਲੇ ਹੋ ਸਕਦੇ ਹੈ, ਸੋਚਣ ਵਾਲੇ ਸਮਝਣ ਵਾਲੇ ਹੋ ਸਕਦੇ ਹੈ, ਦਿਮਾਗ ਚੱਲਦੇ ਹੋਣਗੇ ਜਿਨ੍ਹਾਂ ਦੇ। ਮੱਤ ਉੱਚੀ ਜਿੰਨਾ ਮਰਜ਼ੀ ਚਲਾ ਲਓ ਜੀ। ਮੈਂ ਕਹਿੰਦਾ ਆਖੇ ਜੀ ਫਲਾਣੇ ਥਾਂ ਤੇ ਰੇਪ ਹੋ ਗਿਆ, ਦੁਰਘਟਨਾ ਵਾਪਰ ਗਈ, ਫਲਾਣੇ ਥਾਂ ਤੇ ਐਕਸੀਡੈਂਟ ਹੋ ਗਿਆ, ਦੁਰਘਟਨਾ ਵਾਪਰ ਗਈ, ਫਲਾਣੇ ਥਾਂ ਤੇ ਬੰਬ ਫਟ ਗਿਆ, ਦੁਰਘਟਨਾ ਵਾਪਰ ਗਈ, ਪਰ ਸਭ ਨਾਲੋਂ ਵੱਡੀ ਦੁਰਘਟਨਾ ਉਹ ਵੇਖੋ ਮੜੀਆਂ ਦੇ ਵਿੱਚ ਬੰਦਾ ਫੁੱਕ ਚੱਲਿਆ, ਆ ਦਿਮਾਗ ਵੀ ਨਾਲ ਸੜ ਚੱਲਿਆ, ਬਿਨਾਂ ਵਰਤੇ ਤੋਂ ਸੜ ਚੱਲਿਆ, ਏਦੂ ਵੱਡੀ ਦੁਰਘਟਨਾ ਹੋ ਨਹੀਂ ਸਕਦੀ। ਸਭ ਤੋਂ ਵੱਡੀ ਦੁਰਘਟਨਾ ਖੁੱਲਿਆ ਨਹੀਂ ਜਿੰਦਰਾ, ਆ ਜਿੰਦਰਾ ਨਹੀਂ ਖੁੱਲਿਆ, ਏਦੂ ਵੱਡੀ ਦੁਰਘਟਨਾ ਨਹੀਂ ਹੋ ਸਕਦੀ। ਕੁਦਰਤ ਦਾ ਸਿਰਜਿਆ ਹੋਇਆ ਆ ਦਿਮਾਗ ਬਿਨਾਂ ਵਰਤੇ ਕੁਛ ਵੀ ਨਹੀਂ ਕੱਢਿਆ, ਇਹਦੇ ਚ ਕੱਢ ਸਕਦਾ ਸੀ। ਦੱਸੋ ਜੇ ਕਿਸੇ ਬੰਦੇ ਨੇ ਜਹਾਜ਼ ਕੱਢਿਆ ਹੈ ਤੇ ਕਿੱਥੋਂ ਕੱਢਿਆ? ਬੋਲੋ, ਗੱਜ ਕੇ ਦੱਸੋ ਯਾਰ। ਜਿੰਨੇ ਆਵਾਜ਼ਾਂ ਬਣਾਇਆ ਕਿੱਥੋਂ ਕੱਢਿਆ? ਦਿਮਾਗ ਚੋਂ। ਜਿੰਨੇ ਸਾਊਂਡ ਸਿਸਟਮ ਬਣਾਇਆ ਕਿੱਥੋਂ ਕੱਢਿਆ? ਤੁਹਾਡੇ ਟਰੈਕਟਰ ਚੱਲਦੇ ਨੇ ਕਿੱਥੋਂ ਕੱਢਿਆ? ਵੱਡੇ ਵੱਡੇ ਰਾਕਟ ਕਿੰਨਾ ਨੇ ਕੱਢੇ? ਦਿਮਾਗ ਚੋਂ। ਆਹ ਵੇਖ ਲਓ, ਇਹਨੇ ਤਾਸ਼ ਖੇਡਣੀ ਹੋਈ ਸਿੱਖੀ ਸੀ, ਇੰਨਾ ਹੀ ਕੱਢਿਆ ਸੀ ਬਸ, ਸਰ ਗਿਆ ਤੇਰੇ ਵਾਲਾ। ਇਹਨੇ ਢੋਲ ਪਾਉਣਾ ਹੀ ਸਿੱਖਿਆ ਸੀ, ਐ ਐ ਐ ਕਹਿੰਦੇ ਪੋਚਾ ਪਾਚਾ ਜਾ ਲਾ ਕੇ ਤੇ ਇੱਕ ਇੱਕ ਬੂੰਦ ਡਿੱਗੀ ਜਾਂਦੀ, ਲਾ ਆਹ ਸਿੱਖਿਆ ਸੀ ਇਹ ਭਾਵ ਬਣਾਉਣੀ, ਆਹ ਕੱਢਿਆ ਇਹਨੇ। ਕਰ ਲਓ ਗੱਲ, ਇਹਨੂੰ ਪਤਾ ਲੱਗਾ ਵੀ ਕਿਰਲੀਆਂ ਦੀਆਂ ਪੂਛਾਂ ਚ ਵੀ ਨਸ਼ਾ ਹੋ ਜਾਂਦਾ, ਇਹ ਪੂਛਾਂ ਵੱਢਣ ਸਿੱਖਿਆ, ਆਹ ਇੰਨੀ ਅਕਲ ਲਈ ਹੈ ਇਹਨੇ, ਵਰਤਣਾ ਨਹੀਂ ਆਇਆ। ਸਭ ਤੋਂ ਵੱਡੀ ਦੁਰਘਟਨਾ ਬੰਦਾ ਇਹਦੇ ਤੋਂ ਸੱਖਣਾ ਰਹਿ ਗਿਆ, ਖੋਲਿਆ ਹੀ ਨਹੀਂ ਗਿਆ ਜਿੰਦਰ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ
ਕੁੰਜੀ,
ਕੁੰਜੀ ਇਹ ਤੇਰੀ ਹੋਈ ਹੈ, ਤੇਰੀ ਚਾਬੀ ਹੈ, ਤੇਰੀ ਤੇਰੇ ਜੀ ਹੈ ਸਾਰਾ ਕੁਛ, ਸਭ ਕੁਛ ਘਰ ਮੈਂ ਬਾਹਰ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਗੁਰੂ ਦਾ ਗਿਆਨ, ਗੁਰੂ ਦੀ ਚਾਬੀ ਲੈ ਕੇ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ, ਫਿਰ ਸਵਾਦ ਆਉਂਦਾ ਹੈ। ਇਹਨੂੰ ਖੋਲਣਾ ਸਿੱਖ, ਚਲਾਉਣਾ ਸਿੱਖ, ਸ਼ਾਂਤ ਰਹੇਗਾ ਨਾ ਉਹ ਵੀ ਤੈਨੂੰ ਇਹੀ ਇਹਦੇ ਚੋਂ ਕੱਢੇਗਾ। ਜਿਹੜਾ ਬੰਦਾ ਸ਼ਾਂਤ ਰਹਿਣਾ ਚਾਹੁੰਦਾ ਇਹਦੇ ਚੋਂ ਨਿਕਲਦੀ ਸ਼ਾਂਤੀ, ਰਸ ਇਹਦੇ ਚ ਪਿਆ, ਸ਼ਾਂਤੀ ਇਹਦੇ ਚ, ਤੈਨੂੰ ਖੋਲਣਾ ਆ ਜਾਏ ਇੱਕ ਵਾਰ, ਹਰ ਚੀਜ਼ ਇਹਦੇ ਵਿੱਚ ਪਈ, ਇੱਕ ਵਾਰੀ ਚਾਬੀ ਲਾਉਣੀ ਸਿੱਖ ਲੈ। ਪੰਗਤੀਆਂ ਰਹਿ ਗਈਆਂ ਆਪਾਂ ਸੁਣ ਲਈਏ ਭਗਤ ਰਵਿਦਾਸ ਜੀ ਦਾ ਬਚਨ, ਏਦਾਂ ਨਾ ਆ ਤੁਹਾਡੀ ਸਾਡੀ ਸ਼ਰਧਾਂਜਲੀ, ਆ ਤੁਹਾਡਾ ਸਾਡਾ ਚਾਅ, ਆ ਭਗਤ ਰਵਿਦਾਸ ਜੀ ਨੂੰ ਮੱਥਾ, ਜੇ ਉਹਨਾਂ ਦੇ ਬਚਨ ਮੰਨ ਲਈਏ। ਕਰੀ ਜਾਓ ਨਗਰ ਕੀਰਤਨ ਜਿੰਨੇ ਮਰਜ਼ੀ ਘਰ ਲਾ ਲਓ ਫੋਟੋਆਂ, ਨਾ ਕੋਈ ਸਮਝ ਆਈ, ਨਾ ਦਿਮਾਗ ਚੱਲਿਆ, ਨਾ ਕੀ ਅਰਥ ਹੈ ਉਹਦਾ, ਇੱਕ ਸ਼ਬਦ ਨਹੀਂ ਸਮਝ ਸਕੇ ਸਾਰੀ ਜ਼ਿੰਦਗੀ। ਜਿਹਦੇ ਨਾਲ ਪਿਆਰ ਕਰਦੇ ਆ ਉਹਦਾ ਇੱਕ ਇੱਕ ਬੋਲ ਸਮਝ ਆਵੇ, ਰਹਿ ਨਾ ਜਾਏ ਯਾਰ ਕੋਈ ਗੱਲ, ਏਦਾਂ ਸਮਝ। ਸੁਣੋ ਅੱਗੇ,
ਨਾਮ ਦੇਵ ਕਬੀਰ ਬਿਲਾ ਜਨ ਕਬੀਰ ਬਿਲੋਚਨ ਸਦਨਾ ਸੈਨ ਤਰੇ ਸਦਨਾ ਸੈਨ ਤਰੇ ਹਰ ਜੀਓ ਤੇ ਸਭ ਸਰੈ
ਗਰੀਬ ਨਿਵਾਜ ਗੋਸਈਆ ਮੇਰਾ ਗਰੀਬ ਨਿਵਾਜ ਗੋਸਈਆ ਗਰੀਬ ਨਿਵਾਜ ਗੋਸਈਆ ਮੇਰਾ ਗਰੀਬ ਨਿਵਾਜ ਗੋਸਈਆ ਮੇਰਾ
ਹੱਥ ਖੜੇ ਮੈਨੂੰ ਲੱਗਦਾ ਅਸੀਂ ਤੇ ਹੱਥ ਖੜੇ ਕਰ ਦਿੱਤੇ ਆ ਵੀ ਅਸੀਂ ਨਹੀਂ ਜੀ ਬਦਲਣਾ ਚਾਹੁੰਦੇ ਅਸੀਂ ਨਹੀਂ ਜੀ ਸਮਝਣਾ ਚਾਹੁੰਦੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਿਹੜੀਆਂ ਕਿਹੜੇ ਔਗਣਾਂ ਦਾ ਪਤਾ ਨਹੀਂ ਕਿਹੜੀ ਕਿਹੜੀ ਮੈਲ ਹੈ ਜਿਹਦਾ ਪਤਾ ਨਹੀਂ ਅੰਦਰ ਹੀ ਪਈ ਹੈ ਹਰ ਬੰਦੇ ਨੂੰ ਆਪਣੇ ਆਪਣੇ ਅੰਦਰ ਦਾ ਆਪਣੀ ਮੈਲ ਦਾ ਆਪਣੇ ਔਗਣਾਂ ਦਾ ਆਪਣੀਆਂ ਕਮੀਆਂ ਦਾ ਪਤਾ ਹੈ ਪਰ ਕੀਤਾ ਕੀ ਜਾਏ ਔਗਣ ਪਿਆਰੇ ਲੱਗਣ ਲੱਗ ਪਏ ਹੈ ਕਮੀਆਂ ਚੰਗੀਆਂ ਲੱਗਦੀਆਂ ਘਾਟਾਂ ਚੰਗੀਆਂ ਲੱਗਦੀਆਂ ਹਾਸਾ ਠੱਠਾ ਚੰਗਾ ਲੱਗਦਾ ਹੈ ਆ ਇੱਥੇ ਤੇ ਬੈਠੇ ਹੋ ਪਰ ਸੱਚ ਇਹ ਹੈ ਵੀ ਗਾਉਣ ਵਾਲੇ ਚੰਗੇ ਲੱਗਦੇ ਹੈ ਉਹ ਜਦੋਂ ਨਚਾਉਂਦੇ ਹੈ ਭੜਕਾਉਂਦੇ ਹੈ ਗੱਲ ਭਾਵੇਂ ਛੋਟੀ ਜੀ ਕਰਨ ਪਰ ਉਹ ਨਜ਼ਾਰਾ ਉੱਥੇ ਆਉਂਦਾ ਸਾਨੂੰ ਟੋਕ ਟੁਕਾਈ ਵਾਲੀ ਜਗ੍ਹਾ ਤੇ ਕਿੱਥੇ ਆਨੰਦ ਆਉਂਦਾ ਮੱਤ ਉੱਚੀ ਜਦੋਂ ਹੋਣੀ ਹੈ ਉੱਥੇ ਕਿੱਥੇ ਨਜ਼ਾਰਾ ਆਉਂਦਾ ਹੈ ਸਕੂਲਾਂ ਵਿੱਚ ਮੱਤ ਉੱਚੀ ਹੁੰਦੀ ਹੈ ਕਿ ਨਹੀਂ ਹੁੰਦੀ ਮੱਤ ਜਦੋਂ ਪੜ੍ਹਨ ਜਾਂਦੇ ਹਾਂ ਬੋਲੋ ਬਈ ਤੇ ਨਜ਼ਾਰਾ ਆਉਂਦਾ ਪੜ੍ਹ ਕੇ ਕਿੰਨੇ ਕਿੰਨੇ ਜਿਹੜੇ ਚਾਅ ਨਾਲ ਜਾਂਦੇ ਆ ਧੱਕੇ ਧੁੱਕੇ ਨਾਲ ਹੀ ਪੜ੍ਹੇ ਹੋ ਜਿਹੜੇ ਥੋੜੇ ਬਹੁਤ ਪੜ੍ਹੇ ਹੈ ਔਖੇ ਹੀ ਗਏ ਹੈ ਉਹ ਇਹ ਔਖਾ ਲੱਗਦਾ ਪੜ੍ਹ ਇਹ ਮੱਤ ਖੋਲਣੀ ਹੈ ਇਹ ਜਿੰਦਰਾ ਖੋਲਣਾ ਬੜਾ ਔਖਾ ਲੱਗਦਾ ਇਹ ਸੌਖਾ ਨਹੀਂ ਹੁੰਦਾ ਉੱਥਲ ਪੁੱਥਲ ਮੱਚ ਜਾਂਦੀ ਹੈ ਜਦੋਂ ਬੰਦਾ ਚੇਂਜ ਕਰਦਾ ਜਦੋਂ ਨਾ ਬੰਦਾ ਤਰਕ ਦੇ ਰਾਹ ਤੇ ਤੁਰਦਾ ਤੇ ਸੱਚ ਤੱਕ ਪਹੁੰਚਦਾ ਡਾਊਟ ਕਰਦਾ ਹਰ ਗੱਲ ਤੇ ਸਵਾਲ ਕਰਦਾ ਇੱਕ ਵਾਰੀ ਤੇ ਘਬਰਾਹਟ ਹੁੰਦੀ ਹੈ ਬਹੁਤ ਵੀ ਮੈਂ ਗਲਤ ਚੱਲ ਪਿਆ ਹਿਲਜੁਲ ਹੋ ਜਾਂਦੀ ਹੈ ਪੂਰੀ ਪਰ ਜਿਵੇਂ ਕਹਿੰਦੇ ਨਾ ਗਿਆਨ ਦੀ ਆਉਂਦੀ ਹੈ ਹਨੇਰੀ ਤੇ ਹਨੇਰੀ ਜਦੋਂ ਆਵੇ ਜਿਵੇਂ ਹੁਣ ਵੇਖੋ ਬਰਸਾਤ ਪਈ ਨਾ ਕੱਲ ਇੱਕ ਵਾਰੀ ਤੇ ਉੱਥਲ ਪੁੱਥਲ ਮੱਚ ਜਾਂਦੀ ਜਦੋਂ ਹਨੇਰੀ ਤੇਜ਼ ਆ ਜਾਏ ਇੱਕ ਵਾਰੀ ਤੇ ਖਲਾਰ ਕੇ ਰੱਖ ਦਿੰਦੀ ਹੈ ਪਰ ਪਿੱਛੋਂ ਮੀਂਹ ਪੈ ਕੇ ਠੰਡ ਵੀ ਫਿਰ ਤਾਂ ਹੀ ਪੈਂਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦੇਖੋ ਭਾਈ ਗਿਆਨ ਕੀ ਆਈ ਆਂਧੀ ਆਂਧੀ ਆ ਸਾਰਾ ਸ਼ਬਦ ਇੱਕ ਵਾਰ ਸੁਣੋ ਸਿੱਧਾ ਹੀ ਸੁਣ ਲਓ ਸ਼ਬਦ ਸਾਰਾ ਇੱਕ ਵਾਰ ਦੇਖੋ ਭਾਈ ਗਿਆਨ ਕੀ ਆਈ ਸਭ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ ਕਹਿੰਦੇ ਜਿੰਨੇ ਮਟੀਰੀਅਲ ਦੇ ਵਿੱਚ ਫਸੀ ਹੋਈ ਸੁਰਤ ਛੱਪਰ ਬੰਨਿਆ ਪਿਆ ਸੀ, ਛੱਪਰ ਅੰਦਰ ਜਿਹੜਾ ਛੱਪਰ ਬੰਨਿਆ ਸੀ ਸਾਰਾ ਭਗਾ ਕੇ ਲਾ ਕੇ ਮਾਰਿਆ, ਹਨੇਰੀ ਆਈ ਜਦੋਂ। ਹਰ ਬੰਦਾ ਨਹੀਂ ਇਸ ਹਨੇਰੀ ਅੱਗੇ ਖੜ ਸਕਦਾ ਹੁੰਦਾ। ਮੈਂ ਬੰਦੇ ਡੋਲਦੇ ਵੇਖੇ ਐ, ਮੈਂ ਬੰਦੇ ਹਿੱਲਦੇ ਵੇਖੇ ਐ, ਮੈਂ ਬੰਦੇ ਪਰੇਸ਼ਾਨ ਹੋ ਜਾਂਦੇ ਐ ਵੀ ਏਦਾਂ ਦੀਆਂ ਗੱਲਾਂ, ਏਦਾਂ ਦੀਆਂ ਗੱਲਾਂ ਕਿਉਂ, ਏਦਾਂ ਦੀਆਂ ਗੱਲਾਂ ਕਿਉਂ। ਪਰ ਜੇ ਖੜਿਆ ਰਵੇ ਚੱਲ ਜਾਵੇ ਇੱਕ ਵਾਰੀ, ਤੇ ਹੁਣ ਮੈਂ ਤੁਹਾਨੂੰ ਦੱਸਦਾ ਹੀ ਹਾਂ ਵੀ ਜੇ ਦੀਵਾਨ ਸੁਣਨਾ ਹੈ ਓਪਨ ਮਾਈਂਡ ਰੱਖ ਕੇ ਸੁਣੋ, ਤੁਹਾਨੂੰ ਸਾਰਾ ਹੀ ਉਲਟ ਲੱਗੇਗਾ ਵੀ ਅਸੀਂ ਤੇ ਅੱਜ ਤੱਕ ਏਦਾਂ ਸੁਣਿਆ, ਇਹ ਏਦਾਂ ਕਹਿੰਦੇ, ਅੱਜ ਤੱਕ ਤੇ ਅਸੀਂ ਏਦਾਂ ਸੁਣਿਆ, ਇਹ ਪੁੱਠੀ ਗੱਲ ਕਰਦੇ ਆ। ਇੱਕ ਵਾਰੀ ਪੂਰੀ ਉਥਲ ਪੁਥਲ ਮੱਚੂ, ਪਰ ਟਿਕ ਕੇ ਸੁਣੀ ਜਾਂਦੀ, ਲੰਘਣ ਦੇ ਟਾਈਮ, ਚੱਲਣ ਦੇ ਦੋ ਚਾਰ ਮਹੀਨੇ ਛੇ ਮਹੀਨੇ ਫਿਰ ਗੱਲ ਕਰਾਂਗੇ, ਚੱਲਣ ਦੇ ਸਾਲ ਵੀ ਲੱਗ ਸਕਦਾ, ਫਿਰ ਸਮਝ ਆਉਣੀ ਹੈ ਵੀ ਗਲਤ ਕੀ ਹੈ ਤੇ ਠੀਕ ਕੀ ਹੈ। ਇੱਕ ਵਾਰੀ ਨਾ ਵੇਖੋ, ਸ਼ਹਿਰ ਰਹਿੰਦਾ ਰਹਿੰਦਾ ਕਿਸੇ ਦਾ ਮੁੰਡਾ ਚਲਿਆ ਗਿਆ ਪਿੰਡ, ਤੇ ਪਿੰਡ ਗਿਆ ਜਦੋਂ ਤੇ ਮਾਂ ਨੇ ਕੜੀ ਵਾਲਾ ਗਲਾਸ ਕੱਚੇ ਦੁੱਧ ਦਾ ਭਰ ਕੇ ਦੇ ਦਿੱਤਾ, ਤੇ ਸਾਰੀ ਰਾਤ ਹੀ ਨਹੀਂ ਸੁੱਤਾ, ਗਲਾਸ ਐਡਾ ਤੇ ਬਾਖੜ ਮੱਝ ਦਾ ਦੁੱਧ ਸੰਘਣਾ, ਸਾਰੀ ਰਾਤ ਨਾ ਸੁੱਤਾ, ਤੇ ਸਵੇਰੇ ਉੱਠ ਕੇ ਕਹਿੰਦਾ ਤੁਹਾਡਾ ਦੁੱਧ ਖਰਾਬ ਹੈ। ਉਹ ਕਹਿੰਦੇ ਕਮਲਿਆ ਤੈਨੂੰ ਕੱਚੀ ਲੱਸੀ ਦੀ ਆਦਤ ਪੈ ਗਈ ਹੈ, ਦੁੱਧ ਨਹੀਂ ਖਰਾਬ, ਤੂੰ ਕੱਚੀ ਲੱਸੀ ਪੀਣ ਲੱਗ ਪਿਆ, ਤੇਰੀ ਆਦਤ ਬਣ ਗਈ ਕੱਚੀ ਲੱਸੀ। ਧਿਆਨ ਨਾਲ ਸੁਣਿਓ, ਸਦਾ ਦੀ ਸ਼ਾਂਤੀ ਹੈ ਨਾ ਜਿਹੜੀ, ਉਹ ਸੱਚ ਤੇ ਸਮਝ ਨਾਲ ਜੁੜ ਕੇ ਹੋਣੀ। ਤੇ ਆ ਵੇਖੋ, ਜਦੋਂ ਇੱਕ ਵਾਰੀ ਹਨੇਰੀ ਆਉਣੀ ਹੈ ਤੇ ਹਿੱਲ ਜਾਣਾ ਸਾਰਾ ਕੁਛ, ਪਰ ਟਿਕ ਜਾ, ਇੱਕ ਵਾਰ ਖੜ ਜਾ, ਸਮਝ ਆ ਜਾਏਗੀ, ਸਾਰੀ ਪਿਕਚਰ ਕਲੀਅਰ ਹੋ ਜਾਣੀ। ਤੈਨੂੰ ਸਾਹਮਣੇ ਰੱਬ ਦੇ ਸਣਾ, ਸਾਹਮਣੇ ਸਾਹਮਣੇ ਦਿਸਣਾ ਨਹੀਂ, ਅੱਖਾਂ ਬੰਦ ਕਰੇਗਾ ਆਪਾਂ ਵੀ ਰੱਬ ਲੱਗਣਾ ਹੈ, ਬਾਹਰ ਵੇਖੇਗਾ ਬਾਹਰ ਵੀ ਰੱਬ ਲੱਗਣਾ। ਕਿਉਂ? ਕਿਉਂਕਿ ਮੈਂ ਵੀ ਕੁਦਰਤ ਦੇ ਵਿੱਚ ਹਾਂ, ਬਾਹਰ ਵੀ ਕੁਦਰਤ ਹੈ ਤੇ ਉਹ ਕੁਦਰਤ ਦੇ ਵਿੱਚ ਹੀ ਹੈ, ਫਿਰ ਸਭ ਕੁਛ ਹੀ ਰੱਬ ਲੱਗਣਾ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਫਿਰ ਐਂ ਲੱਗਣਾ ਵੀ ਖਲਕਤ ਚ ਰੱਬ ਹੈ ਤੇ ਰੱਬ ਚ ਹੀ ਖਲਕਤ ਹੈ, ਏਦਾਂ ਲੱਗਣਾ। ਫਿਰ ਖੜਾ ਰਹਿ ਇੱਕ ਵਾਰ, ਫਿਰ ਫਰਕ ਨਹੀਂ ਲੱਗਣਾ ਕੋਈ, ਖਲਕਤ ਤੇ ਖਾਲਕ ਵੱਖਰੇ ਵੱਖਰੇ ਨਹੀਂ ਲੱਗਣੇ। ਫਿਰ ਤੇ ਇਹ ਜਗ ਸੱਚੇ ਕੀ ਹੈ ਕੋਠੜੀ, ਫਿਰ ਤਾਂ ਏਦਾਂ ਲੱਗਣਾ। ਸੁਣੋ ਇੱਕ ਵਾਰ,
ਦੇਖੋ ਭਾਈ ਗਿਆਨ ਗਿਆਨ ਦੀ ਸਭੇ ਉਡਾਨੀ ਭ੍ਰਮ ਕੀ ਤਾੜੀ ਰਹੇ ਨਾ ਮਾਇਆ ਬੰਦੀ ਦੋ ਚਿੱਤੇ ਕੀ ਦੋਏ ਖੂਨ ਗਿਰਾਨੀ ਮੋਹ ਬਲੇ ਦਾ ਟੂਟਾ ਤਿਸ਼ਨਾ
ਜਦੋਂ ਸੂਰਜ ਚੜਿਆ ਨਾ ਉਦੈ ਭਾਨ, ਉਹ ਸੂਰਜ ਉਦੈ ਹੋਇਆ ਜਦੋਂ ਗਿਆਨ ਦਾ ਤੇ ਸਭ ਪਾਸੇ ਚਾਨਣ ਹੀ ਚਾਨਣ ਹੋ ਗਿਆ, ਭਗਤ ਕਬੀਰ ਜੀ ਕਹਿੰਦੇ। ਇੱਕ ਵਾਰੀ ਆਈ ਹਨੇਰੀ ਪਰ ਗਿਆਨ ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਸਗਲ ਭਵਨ ਸਗਲਾ ਰਹੇ, ਭਇਓ ਉਜਿਆਰੋ ਭਵਨ ਸਗਲਾ ਰਹੇ। ਜਦੋਂ ਗਿਆਨ ਦੀ ਜੋਤ ਲਗਾਈ ਅੰਦਰ ਚਾਨਣ ਹੀ ਚਾਨਣ ਹੋ ਗਿਆ, ਸਮਝ ਆ ਗਈ। ਤੇ ਜਿੰਨੇ ਵਹਿਮ ਭਰਮ ਮਨਾਂ ਵਿੱਚ ਪਏ ਸੀ, ਭੁਲੇਖੇ ਪਏ ਸੀ, ਮੇਰੇ ਵੀਰੋ ਭਾਈਓ ਭੈਣੋ, ਅਸੀਂ ਕਹਿੰਦੇ ਹਾਂ ਮੇਰੇ ਭਰਮ ਨਿਕਲ ਗਏ, ਮੈਂ ਜੀ ਕਬਰਾਂ ਨੂੰ ਨਹੀਂ ਮੰਨਦਾ, ਮੈਂ ਜੀ ਮੜੀਆਂ ਨੂੰ ਨਹੀਂ ਮੰਨਦਾ, ਮੈਂ ਜੀ ਕਿਸੇ, ਇੱਧਰ ਸੁਣੋ ਧਿਆਨ ਨਾਲ, ਮੈਂ ਆਹ ਭਰਮ ਨਹੀਂ ਕਰਦਾ, ਮੈਂ ਆਹ ਭਰਮ ਨਹੀਂ ਕਰਦਾ। ਪਰ ਭਗਤ ਕਬੀਰ ਜੀ ਕਹਿੰਦੇ ਆ ਸਭ ਨਾਲੋਂ ਵੱਡਾ ਭਰਮ ਪਤਾ ਕਿਹੜਾ, ਮੈਂ ਹੋਰਾਂ ਤੇ ਰੱਬ, ਇਹ ਸਭ ਨਾਲੋਂ ਵੱਡਾ ਭਰਮ। ਇੱਥੇ ਬੜੇ ਬੰਦੇ ਆ ਕਹਿੰਦੇ ਮੈਂ ਭਰਮ ਨਹੀਂ ਕਰਦਾ, ਪਰ ਤੂੰ ਇਹ ਤੇ ਮੰਨਦਾ ਨਾ ਵੀ ਮੈਂ ਹੋਰਾਂ ਦੇ ਰੱਬ ਹੋਰ ਹੈ। ਲੋਗਾ
ਭਰਮ ਨਾ ਭੁੱਲੋ ਭਾਈ,
ਇਹ ਭਰਮ ਚ ਨਾ ਭੁੱਲਿਆ ਰਹਿ ਜੀ ਕਿਤੇ। ਜੇ ਤੇਰਾ ਇਹ ਭਰਮ ਰਹਿ ਗਿਆ ਤੇਰੇ ਬਾਕੀ ਦੇ ਭਰਮ ਨਿਕਲਣ ਦਾ ਕੋਈ ਫਾਇਦਾ ਨਹੀਂ। ਪਰ ਅੱਜ ਸਾਰਿਆਂ ਨਾਲੋਂ ਵੱਡਾ ਭਰਮ ਆਪਾਂ ਸਾਰੇ ਸਿੱਖ ਕਰੀ ਬੈਠੇ ਹਾਂ, ਇਹ ਭਰਮ ਹੈ ਸਾਡੇ ਮਨ ਚ ਵੀ ਰੱਬ ਕੋਈ ਵੱਖਰੀ ਸ਼ਕਤੀ ਹੈ, ਰੱਬ ਕੋਈ ਵੱਖਰਾ ਹੈ। ਪਰ ਸਾਨੂੰ ਕੁਦਰਤ ਵਿੱਚ ਰੱਬ ਦੱਸਿਆ ਤੇ ਕੁਦਰਤ ਵਿੱਚ ਅਸੀਂ ਵੀ ਆ ਜਾਂਦੇ ਹਾਂ, ਸਾਰੇ ਆਪਾਂ ਕੁਦਰਤ ਦਾ ਪਾਰਟ ਹਿੱਸਾ ਹੈ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮਹਿ ਖਾਲਕ, ਪੂਰ ਰਹਿਓ ਸਰਬ ਠਾਈ। ਆ ਭਰਮ ਕੱਢੋ ਤੇ ਜਦੋਂ ਗੁਰਬਾਣੀ ਦਾ ਗਿਆਨ ਲੈਣਾ ਹੈ, ਜਦੋਂ ਲੈਣੀ ਹੈ ਨਾ ਸਮਝ,
ਜਦੋਂ ਗਿਆਨ ਦੀ ਹਨੇਰੀ ਆਈ,
ਹਨੇਰੀ ਆਈ ਜਦੋਂ ਗਿਆਨ ਭਰਮ ਨਿਕਲ ਗਏ। ਪਰ ਸਭ ਨਾਲੋਂ ਵੱਡਾ ਭਰਮ ਇਹ ਕੱਢਿਓ ਮੈਂ ਤੇ ਰੱਬ ਵੱਖਰਾ ਵੱਖਰਾ ਨਹੀਂ,
ਇੱਕੋ ਹੀ ਰੂਪ ਹੈ, ਇੱਕੋ ਹੀ ਹੈ ਸਾਰੇ ਪਾਸੇ, ਇੱਕ ਓਅੰਕਾਰ।
ਅਸਲ ਚ ਸ਼ਬਦ ਪਤਾ ਕੀ ਹੈ,
ਇੱਕੋ
ਇੱਕ ਹੀ ਹੈ, ਦੂਜੀ ਸ਼ਕਤੀ ਹੋਈ। ਅਸਲ ਸ਼ਬਦ ਇਹ ਹੈ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਐੜੇ ਉੱਤੇ ਟਿੱਪੀ, ਕੱਕੇ ਨੂੰ ਕੰਨਾ, ਰਾਰਾ, ਇਹ ਕੀ ਬਣਦਾ? ਅੰਕਾਰ। ਪਰ ਜਦੋਂ ਆਪਾਂ ਪੜ੍ਹਦੇ ਹਾਂ ਇੱਕ ਫਿਰ ਊੜਾ, ਐੜੇ ਨੂੰ ਟਿੱਪੀ, ਕੱਕੇ ਨੂੰ ਕੰਨਾ, ਰਾਰਾ ਹੈ ਉੱਥੇ, ਹੈ ਬਈ ਹੈ ਕੀ ਹੈ? ਇੱਕੋ ਇੱਕੋ ਹੀ ਹੈ, ਦੋ ਨਹੀਂ ਇੱਕ ਹੀ ਇੱਕ ਹੈ। ਉਹਦੇ ਵਿੱਚ ਅਸੀਂ ਵੀ ਆ ਗਏ, ਤੁਸੀਂ ਵੀ ਆ ਗਏ। ਇਹ ਤੇ ਪ੍ਰਚਲਿਤ ਸਾਡੇ ਹੁਣ ਹੋ ਗਿਆ ਵੀ ਇੱਕ ਓਅੰਕਾਰ ਆ ਗਿਆ ਨਾ ਸਾਡੇ ਚ, ਅਸੀਂ ਵੀ ਇੱਦਾਂ ਹੀ ਪੜ੍ਹਦੇ ਹਾਂ। ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਇੱਦਾਂ ਨਹੀਂ ਪੜ੍ਹਦਾ, ਸਾਰੇ ਇੱਦਾਂ ਹੀ ਪੜ੍ਹਦੇ ਆ। ਪਰ ਜੇ ਤੁਸੀਂ ਗਹਿਰੇ ਜਾਓਗੇ ਤੇ ਇੰਨਾ ਹੀ ਹੈ, ਇੱਕੋ, ਬਸ ਦੂਜਾ ਕੋਈ ਨਹੀਂ ਇੱਥੇ। ਇੱਕ ਦਾ ਫੈਲਾ ਹੈ, ਇੱਕੋ ਹੀ ਫੈਲਿਆ ਹੋਇਆ, ਇੱਕ ਹੀ ਐਨਰਜੀ ਹੈ, ਯੂਨੀਵਰਸਲ ਐਨਰਜੀ ਇੱਕੋ ਹੀ ਹੈ, ਆਪਣੇ ਆਪ ਤੋਂ ਬਣੀ ਹੈ, ਚੱਲ ਰਹੀ ਹੈ ਸਾਰੇ ਪਾਸੇ, ਇੱਕੋ। ਇਹ ਜਦੋਂ ਸਮਝ ਆਉਣੀ ਹੈ ਨਾ, ਜਦੋਂ ਹਨੇਰੀ ਆਈ ਗਿਆਨ ਦੀ, ਇਹ ਸਭ ਤੋਂ ਵੱਡਾ ਭਰਮ ਮੈਂ ਹੋਰ ਤੇ ਉਹ ਹੋਰ ਨਹੀਂ, ਇੱਕੋ ਹੀ, ਇਹ ਭਰਮ ਕੱਢੀਏ।
ਜਦੋਂ ਗਿਆਨ ਦੀ ਹਨੇਰੀ ਆਈ, ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ, ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ, ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ।
ਗਿਆਨ ਦੀ ਹਨੇਰੀ ਜ਼ਿੰਦਗੀ ਚ ਆਏ ਸਾਰੇ ਭਰਮ ਨਿਕਲ ਜਾਣ। ਸਭ ਨਾਲੋਂ ਵੱਡਾ ਭਰਮ ਤੂੰ ਤੇ ਮੈਂ, ਇਹਦੇ ਚ ਫਰਕ ਹੈ, ਇਹ ਸਭ ਤੋਂ ਵੱਡਾ ਭਰਮ ਹੈ। ਜਦੋਂ ਇਹ ਨਿਕਲਦਾ ਨਾ, ਫਿਰ ਬੰਦੇ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਹੁਣ ਤੇ ਕਹਿੰਦਾ ਰੱਬ ਤੇ ਸੁੱਟ ਦਿੰਦੇ ਅਸੀਂ ਜਿੰਨੇ ਆ ਨਾ। ਸੁਣਿਓ ਭਾਈ, ਧਿਆਨ ਨਾਲ ਸੁਣਿਓ, ਅਸੀਂ ਸਾਰੇ ਰੱਬ ਤੇ ਸੁੱਟ ਦਿੰਦੇ ਆ, ਤੇ ਜਦੋਂ ਇੱਕੋ ਦਾ ਕਨਸੈਪਟ ਸਮਝ ਆ ਜਾਂਦਾ ਇੱਕੋ ਅੰਕਾਰ ਦਾ, ਸੁਣਿਓ ਭਾਈ, ਇੱਕ ਇੱਕ ਹੀ ਹੈ। ਜਿੱਦਣ ਇਹ ਸਮਝ ਆ ਜਾਂਦਾ ਮੈਂ ਉਹਦਾ ਪਾਰਟ ਹਾਂ, ਸਮਝ ਆ ਜਾਂਦਾ ਮੇਰੇ ਤੇ ਉਹਦੇ ਵਿੱਚ ਫਰਕ ਕੋਈ ਨਹੀਂ ਸਮਝ ਆ ਜਾਂਦਾ, ਉਦਣ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ। ਹੁਣ ਰੱਬ ਤੇ ਸਿੱਟਦਾ ਹੈ, ਫਿਰ ਇਹ ਪਤਾ ਲੱਗ ਜਾਂਦਾ ਵੀ ਉਹਨੇ ਨਹੀਂ ਕਰਨਾ, ਮੇਰੇ ਵਿੱਚ ਹੀ ਹੈ ਕਰਨਾ, ਮੈਨੂੰ ਹੀ ਪੈਣਾ। ਆਖੋ ਸਤਨਾਮ, ਫਿਰ ਸਮਾਜ ਜ਼ਿੰਮੇਵਾਰ ਬਣਦਾ ਹੈ। ਅੱਜ ਬੰਦੇ ਫਰਜ਼ਾਂ ਤੋਂ ਭਗੌੜੇ ਆ, ਜ਼ਿੰਮੇਵਾਰੀਆਂ ਤੋਂ ਭਗੌੜੇ ਆ, ਕਹਿੰਦੇ ਰੱਬ ਨੇ ਆਪੇ ਕਰ ਦੇਣਾ ਸੁਧਾਰ, ਕਹਿੰਦੇ ਰੱਬ ਆਪੇ ਕਰੂ ਬਦਲ ਜੂ, ਕਹਿੰਦੇ ਆਪੇ ਰੱਬ ਬਦਲੂ। ਜਦੋਂ ਪਤਾ ਲੱਗ ਗਿਆ ਵੀ ਕੋਈ ਹੈ ਤੇ ਮੈਂ ਉਹਦੇ ਵਿੱਚ ਹੀ ਆ ਜਾਂਦਾ, ਫਿਰ ਬਦਲਣਾ ਤੇ ਸਾਨੂੰ ਹੀ ਪੈਣਾ, ਚਾਹੇ ਅੱਜ ਬਦਲੋ ਚਾਹੇ 50 ਸਾਲ ਠਹਿਰ ਕੇ ਬਦਲ, ਬਦਲਣਾ ਸਾਨੂੰ ਹੀ ਪੈਣਾ, ਫੈਸਲੇ ਸਾਨੂੰ ਹੀ ਕਰਨੇ ਪੈਣੇ। ਤੇ ਕੀਤੇ ਹੈ ਕਿ ਨਹੀਂ ਕੀਤੇ? ਬੰਦਾ ਫੈਸਲੇ ਕਰਦਾ ਕਿ ਰੱਬ ਕਰਦਾ? ਮੈਂ ਤੁਹਾਡੇ ਤੋਂ ਪੁੱਛਦਾ, ਬੋਲ ਕੇ ਦੱਸੋ ਬਈ, ਬੰਦਾ ਕਰਦਾ ਕਿ ਰੱਬ? ਸੋਚ ਕੇ ਦੱਸੋ, ਐਵੇਂ ਨਾ ਕਹੋ, ਬੰਦਾ ਕਰਦਾ ਕਿ ਰੱਬ? ਬੰਦਾ, ਫੈਸਲੇ ਤੁਹਾਨੂੰ ਹੀ ਕਰਨੇ ਪੈਣੇ, ਪਰਮਾਤਮਾ ਸਾਡੇ ਵਿੱਚ ਹੀ ਹੈ। 12-12 ਨਿਆਣੇ ਹੁੰਦੇ ਸੀ ਨਾ ਪਹਿਲੇ ਸਮਿਆਂ ਚ ਲੋਕਾਂ ਦੇ, 8, 7, 5, 10, 12 ਬੰਦੇ ਦਾ ਫੈਸਲਾ ਸੀ ਕਿ ਰੱਬ ਦਾ? ਬੋਲੋ ਜੀ। ਤੇ ਹੁਣ ਦੋ ਹੀ ਹੁੰਦੇ ਆ, ਇਹ ਫੈਸਲਾ ਬੰਦੇ ਦਾ ਕਿ ਰੱਬ ਦਾ? ਬੰਦੇ ਦਾ, ਐਡੇ ਐਡੇ ਫੈਸਲੇ ਤੇ ਬੰਦੇ ਕਰਦੇ ਨੇ, ਤੂੰ ਕਹੀ ਜਾਂਦਾ ਸਾਰਾ ਕੁਝ ਰੱਬ ਕਰਦਾ? ਆਖੋ ਸਤਨਾਮ, ਐਡੇ ਐਡੇ ਫੈਸਲੇ ਤੇ ਬੰਦੇ ਨੇ ਕੀਤੇ ਆ, 12-12 ਨਿਆਣਿਆਂ ਦੇ ਫੈਸਲੇ ਵੀ ਬੰਦੇ ਦੇ ਸੀ, 2 ਦਾ ਫੈਸਲਾ ਵੀ ਬੰਦੇ ਦਾ। ਪਾਪੂਲੇਸ਼ਨ ਕੰਟਰੋਲ ਵੱਡੀ ਗੱਲ ਹੈ, ਜੇ ਇਹ ਬੰਦੇ ਦਾ ਫੈਸਲਾ ਹੈ, ਸਾਰੇ ਫੈਸਲੇ ਬੰਦੇ ਦੇ, ਉਹ ਸਾਡੇ ਵਿੱਚ ਹੈ, ਉਹਨੇ ਤੇ ਓਕੇ ਕਰ ਦੇਣਾ ਹੈ ਤੇਰੇ ਫੈਸਲੇ ਨਾਲ। ਜਿੱਦਣ 12 ਦਾ ਫੈਸਲਾ ਸੀ, ਹਮ 2 ਹਮਾਰੇ 12, ਉਹ ਉਦਣ ਵੀ ਓਕੇ ਕਰ ਦਿੰਦਾ ਸੀ, ਤੇ ਤੁਸੀਂ ਹੁਣ 2 ਦਾ ਫੈਸਲਾ ਕਰ ਲਿਆ, ਉਹ ਅੱਜ ਵੀ ਓਕੇ ਕਰ ਦਿੰਦਾ। ਤੂੰ 1 ਦਾ ਕਰ ਲੈ, ਉਹਨੇ ਤਾਂ ਵੀ ਕਹਿਣਾ ਠੀਕ ਹੈ। ਉਹ ਭਾਈ, ਉਹ ਸਾਡੇ ਵਿੱਚ ਹੀ ਹੈ। ਜ਼ਿੰਮੇਵਾਰ ਬਣੋ, ਜ਼ਿੰਮੇਵਾਰ ਲੱਤਾਂ ਤੇ ਭਾਰ ਪਾਓ, ਫਰਜ਼ ਪਛਾਣੋ ਆਪਣੇ, ਸਾਡੀਆਂ ਜ਼ਿੰਮੇਵਾਰੀਆਂ ਕੀ ਹੈ। ਕੁਦਰਤ ਦਾ ਹਿੱਸਾ ਹੈ, ਉਹ ਕੁਦਰਤ ਚ ਹੈ, ਤੇਰੇ ਵਿੱਚ ਵੀ ਹੈ, ਬਸ ਸਾਰੀਆਂ ਜ਼ਿੰਮੇਵਾਰੀਆਂ ਸਮਝ ਲੈ, ਭਾਰ ਪਾ ਆਪਣੀਆਂ ਲੱਤਾਂ ਤੇ। ਇਹੀ ਸਮਝਣਾ ਹੈ। ਆਪਾਂ ਇਸ ਟੌਪਿਕ ਤੇ ਕੱਲ ਨੂੰ ਥੋੜਾ ਜਿਹਾ ਖੁੱਲ ਕੇ ਗੱਲ ਕਰਾਂਗੇ, ਤੇ ਨਾਲ ਨਾਲ ਹੋਰ ਵੀ ਕਈ ਚੀਜ਼ਾਂ ਸਮਝਣੀਆਂ। 2.5 ਘੰਟੇ ਹੋ ਚੱਲੇ ਐ, ਸਮਾਂ ਕਾਫੀ ਹੋ ਗਿਆ। ਇਸ ਗੱਲ ਦੀ ਖੁਸ਼ੀ ਹੈ, ਮਾੜੀ ਮੋਟੀ ਤੇ ਹਿੱਲ ਜੁੱਲ ਦੀ ਰਹੀ ਹੋਈ ਹੈ ਵਿੱਚ, ਪਰ ਕਈ ਬੰਦੇ ਬੜੇ ਟਿਕ ਕੇ ਬੈਠੇ ਰਹੇ ਆ, ਸੁਣਿਆ ਬੜੇ ਧਿਆਨ ਨਾਲ। ਆਪਾਂ ਇੱਕ ਗੱਲ ਤੇ ਅੱਜ ਥੋੜਾ ਜਿਹਾ ਜ਼ੋਰ ਦੇਈ ਗਏ ਆ, ਜਿਹੜਾ ਮੇਨ ਪੁਆਇੰਟ ਹੈ ਉਹ ਹੈ ਮਨ ਨੀਵਾਂ ਮਤ ਉੱਚੀ। ਤੇ ਉੱਚੀ ਤਾਂ ਹੋਣੀ ਹੈ ਜੇ ਤੂੰ ਉੱਚੀ ਕਰਨੀ, ਉਹ ਤੇਰੇ ਨਾਲ ਹੈ, ਇਹਦੇ ਉੱਤੇ ਸ਼ੱਕ ਹੀ ਕੋਈ ਨਹੀਂ। ਤੂੰ ਬਸ ਉੱਚੀ ਸੋਚ ਜੇ ਕਰਨੀ ਚਾਹੁੰਦਾ ਤੇ ਕਰ, ਤੇ ਸੱਚ ਲੱਭਣਾ ਹੈ। ਗੁਰੂ ਸਾਹਿਬ ਨੇ ਕਿਹਾ ਸ਼ਰਧਾ ਸੱਚ ਤੇ ਬਣੇ, ਗੱਪਾਂ ਤੇ ਝੂਠ ਤੇ ਸ਼ਰਧਾ ਨਹੀਂ ਬਣਾ ਸਕਦਾ ਪਾਣੀ ਚ ਮਧਾਣੀ ਨਾ ਪਾਈ ਦੁੱਧ ਚ ਸੱਚ ਤੇ ਭਰੋਸਾ ਰੱਖ ਸੱਚ ਤੇ ਵਿਸ਼ਵਾਸ ਰੱਖ ਝੂਠ ਵੇਖੋ ਭਾਈ ਭਰੋਸਾ ਕਰੋ ਵੀ ਅੰਬਾਲੇ ਤੋਂ ਦਿੱਲੀ ਢਾਈ ਘੰਟਿਆਂ ਚ ਮੈਂ ਪਹੁੰਚ ਗਿਆ ਇੱਥੇ ਬੰਦਾ ਕੋਈ ਸਾਨੂੰ ਕਵੇ ਇਹ ਸੱਚ ਹੈ ਕਿ ਝੂਠ ਮਨ ਲੱਗਦੀ ਹੈ ਗੱਲ ਬੋਲੋ ਬਈ ਸੱਚ ਹੈ ਢਾਈ ਘੰਟਿਆਂ ਚ ਬੰਦਾ ਪਹੁੰਚ ਹੀ ਸਕਦਾ ਹੁਣ ਰਾਤ ਦੇ ਸਫ਼ਰ ਹੋਵੇ ਰੋਡ ਹੋਣ ਖਾਲੀ ਢਾਈ ਘੰਟਿਆਂ ਚ ਪਹੁੰਚ ਗਿਆ ਪਰ ਜੇ ਬੰਦਾ ਕਵੇ ਵੀ ਗੱਡੀ ਤੇ ਮੈਂ ਜਾ ਰਿਹਾ ਸੀ ਤੇ ਸਾਢੇ ਦਸ ਵਜੇ ਇੱਥੇ ਸੀ ਤੇ ਦਸ ਵੱਜ ਕੇ ਚਾਲੀ ਮਿੰਟ ਤੇ ਮੈਂ ਦਿੱਲੀ ਸੀ ਮੰਨ ਲਾਂਗੇ ਇਹ ਤੇ ਗੱਪ ਹੈ ਇਹਦੇ ਉੱਤੇ ਤੇ ਫਿਰ ਸਵਾਲ ਕਰਨਾ ਹੀ ਚਾਹੀਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆ ਜਿੰਨੀਆਂ ਧਰਮ ਦੇ ਨਾਂ ਤੇ ਗੱਪ ਕਹਾਣੀਆਂ ਉਹਨਾਂ ਦੇ ਤੇ ਸਵਾਲ ਕਰੋ ਪਰ ਜੇ ਕੋਈ ਬੰਦਾ ਢਾਈ ਘੰਟੇ ਕਹੇਗਾ ਤੂੰ ਕਹੇਗਾ ਹਾਂ ਇਹ ਹੋ ਸਕਦਾ ਜੇ ਕੋਈ ਚਾਰ ਘੰਟੇ ਕਹੇਗਾ ਹਾਂ ਠੀਕ ਹੈ ਪਰ ਜੇ ਬੰਦਾ ਜਦੋਂ ਜਿਹੜੀ ਗਲਤ ਗੱਲ ਹੈ ਉੱਥੇ ਸੋਚਣਾ ਸ਼ੁਰੂ ਕਰ ਉੱਥੇ ਨਾ ਅੱਖਾਂ ਬੰਦ ਕਰ ਫਿਰ ਬੇਵਕੂਫ ਬਣਾਏਗਾ ਤੈਨੂੰ ਸਮਾਜ ਤੇ ਗੁਰੂ ਸਾਹਿਬ ਸਾਨੂੰ ਬੇਵਕੂਫ ਨਹੀਂ ਬਣਾਉਣਾ ਚਾਹੁੰਦੇ ਸਾਨੂੰ ਸਾਨੂੰ ਸੋਚਣ ਤੈਨੂੰ ਕਮਲਾ ਕਿਵੇਂ ਕਰਜੇ ਕੋਈ ਤੇਰੇ ਅੱਗੇ ਵੱਡੀਆਂ ਵੱਡੀਆਂ ਛੱਡ ਕਿਵੇਂ ਜਾਏ ਕੋਈ ਤੈਨੂੰ ਬੁੱਧੂ ਕਿਵੇਂ ਬਣਾਵੇ ਕੋਈ ਗੁਰੂ ਜੀ ਸਾਨੂੰ ਇਦਾਂ ਦਾ ਬਣਾਉਣਾ ਚਾਹੁੰਦੇ ਆ ਤਾਂ ਕਰਕੇ ਤੁਸੀਂ ਸਾਨੂੰ ਕਹਿੰਦੇ ਆ ਸ਼ਰਧਾ ਰੱਖੋ ਬਸ ਜੀ ਸ਼ਰਧਾ ਬਸ ਜੀ ਸ਼ਰਧਾ ਬਸ ਜੀ ਸ਼ਰਧਾ ਉਹ ਪੂਰੀ ਗੱਲ ਸਮਝਾਓ ਸੱਚ ਤੇ ਸ਼ਰਧਾ ਝੂਠ ਤੇ ਸ਼ਰਧਾ ਗਲਤ ਗੱਲ ਤੇ ਸ਼ਰਧਾ ਸੱਚ ਤੋਂ ਅਸੀਂ ਬਾਗੀ ਹੋਣਾ ਨਹੀਂ ਤੇ ਨਾ ਹੋ ਸਕਦੇ ਪਰ ਜੇ ਸੱਚ ਤੱਕ ਪਹੁੰਚਣਾ ਹੈ ਤੇ ਤਰਕ ਦੇ ਰਾਹ ਤੇ ਤੁਰਨਾ ਪੈਣਾ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਫਿਰ ਸੁਣੋ ਮੈਂ ਪਹਿਲਾਂ ਵੀ ਇੱਕ ਬੇਨਤੀ ਕਰ ਚੁੱਕਿਆ ਮਰੂਦ ਵੇਚਣ ਵਾਲਾ 50 ਰੁਪਏ ਵੇਚਦਾ ਹੈ ਪਰ ਅੱਜ ਕਹਿੰਦਾ 5 ਰੁਪਏ ਹੀ ਲੈ ਜਾਓ 5 ਰੁਪਏ ਆਪਾਂ ਨੂੰ ਸੋਚਣਾ ਪੈਣਾ ਹੈ ਐ ਕਿਉਂ ਬਈ ਕੱਲ ਤੇ 50 ਅੱਜ 5 ਕਿਉਂ ਤੇ ਜਦੋਂ ਮਰੂਦ ਲੈ ਕੇ ਵੇਖੇ ਸਾਰਿਆਂ 'ਚ ਕੀੜੇ ਪਏ ਹੋਏ ਆ ਜੇ ਸੋਚੇਗਾ ਵੀ ਇਦਾਂ ਕਿਉਂ ਕਿਹਾ ਇਹਨੇ ਫਿਰ ਸੱਚ ਤੱਕ ਪਹੁੰਚ ਸਕਦਾ ਹੈ ਅਗਲਾ ਕੱਪੜਾ ਕਹਿੰਦਾ ਕੱਪੜਾ ਖਰੀਦਣ ਗਏ ਆ ਕੱਪੜਾ ਖਰੀਦਣ ਗਏ ਆ ਤੇ ਤੈਨੂੰ ਪਤਾ ਵੀ 200 ਰੁਪਏ ਮੀਟਰ ਮਿਲਦਾ ਐਦਕੀ ਇਹ 20 ਰੁਪਏ ਮੀਟਰ ਹੀ ਚੁਕਾਈ ਜਾਂਦਾ ਫਿਰ ਐਂ ਕਿਉਂ ਫਿਰ ਪਤਾ ਲੱਗਣਾ ਵੀ ਇਹ ਟਿਕਣਾ ਨਹੀਂ ਇਹਦਾ ਰੰਗ ਕੱਚਾ ਇੱਕ ਧੋ ਨਹੀਂ ਰਹਿਣਾ ਤੇਰੇ ਸੱਚ ਤੱਕ ਪਹੁੰਚਣ ਲਈ ਤਰਕ ਦਾ ਰਾਹ ਹੈ ਤੇ ਗੁਰਬਾਣੀ ਦੇ ਵਿੱਚ ਹਰ ਗਲਤ ਗੱਲ ਤੇ ਤਰਕ ਕੀਤੀ ਹੈ ਹਰ ਗੱਲ ਤੇ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਹੋ ਜਾਏਗਾ ਬੰਦ ਤੇ ਭਗਤ ਰਵਿਦਾਸ ਜੀ ਦਾ ਰਾਹ ਜਿਹੜਾ ਹੈ ਨਾ ਉਹ ਤਰਕ ਦਾ ਰਾਹ ਹੈ ਉਸ ਵੇਲੇ ਭਗਤ ਸ਼ਬਦ ਪ੍ਰਚਲਿਤ ਹੈ ਕੋਈ ਗੁਰੂ ਰਵਿਦਾਸ ਜੀ ਵੀ ਕਹਿੰਦਾ ਹੈ ਬੜੇ ਵੀਰ ਗੁਰੂ ਰਵਿਦਾਸ ਜੀ ਸਾਡੇ ਤੇ ਲੜਾਈ ਪਈ ਗਈ ਇਹ ਬੰਦੇ ਇਸ ਗੱਲ ਤੇ ਬੜਾ ਲੜਦੇ ਆ ਵੀ ਗੁਰੂ ਰਵਿਦਾਸ ਕਹਿਣਾ ਦੂਜੇ ਕਹਿੰਦੇ ਭਗਤ ਰਵਿਦਾਸ ਕਹਿਣਾ ਮੈਂ ਤੁਹਾਨੂੰ ਬੇਨਤੀ ਇੱਕ ਕਰਾਂ ਭਾਈ ਸਾਡਾ ਸਾਰਿਆਂ ਦਾ ਗੁਰੂ ਇੱਕ ਹੈ ਇੱਕ ਤੇ ਉਹ ਗੁਰੂ ਹੈ ਗਿਆਨ ਗੁਰੂ ਗੁਰੂ ਨਾਨਕ ਦਾ ਗੁਰੂ ਕੌਣ ਹੈ ਸ਼ਬਦ ਗੁਰੂ ਬੋਲੋ ਬੋਲੋ ਸ਼ਬਦ ਗੁਰੂ
ਸੁਰਤ
ਇਹ ਗੁਰੂ ਨਾਨਕ ਦਾ ਗੁਰੂ ਹੈ ਤੇ ਸ਼ਬਦ ਚੋਂ ਕੀ ਮਿਲਦਾ ਬੋਲੋ ਗਿਆਨ ਗੁਰੂ ਨਾਨਕ ਦਾ ਗੁਰੂ ਕੌਣ ਹੈ ਗਿਆਨ ਆਲੇ ਦੁਆਲੇ ਜਿੰਨਾ ਚੰਗਾ ਰੱਬ ਦਾ ਗਿਆਨ ਕੁਦਰਤ ਦਾ ਗਿਆਨ ਕੁਦਰਤ ਚ ਸਾਰਾ ਗਿਆਨ ਹੀ ਆ ਜਾਂਦਾ ਸਾਰਾ ਗਿਆਨ ਉਹ ਸਿੱਖ ਬਣੇ ਲਿਸਨਰ ਬਣੇ ਕਬੀਰ ਜੀ ਦਾ ਗੁਰੂ ਕੌਣ ਹੈ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਬਬੇਕੋ ਕਬੀਰ ਜੀ ਦਾ ਗੁਰੂ ਕੌਣ ਹੈ
ਉਹ ਵੀ ਗਿਆਨ
ਜਦੋਂ ਆਪਾਂ ਮਹਾਰਾਜ ਦੇ ਚੌਥੇ ਪਾਤਸ਼ਾਹ ਬਾਣੀ ਗੁਰੂ ਗੁਰੂ ਹੈ ਤੇ ਬਾਣੀ ਚ ਕੀ ਹੈ ਗੁਰੂ ਬਾਣੀ ਚ ਕੀ ਹੈ ਗਿਆਨ ਜਿਹੜਾ ਕਹਿੰਦੇ ਗੁਰਬਾਣੀ ਨੂੰ ਗੁਰੂ ਮੰਨਦੇ ਆ ਗੁਰਬਾਣੀ ਚ ਮਿਲਦਾ ਗਿਆਨ ਗਿਆਨ ਤੇ ਭਗਤ ਰਵਿਦਾਸ ਜੀ ਦਾ ਗੁਰੂ ਕੌਣ ਹੈ ਉਹ ਵੀ ਗਿਆਨ ਸਾਡਾ ਸਾਰਿਆਂ ਦਾ ਗਿਆਨ ਗੁਰੂ ਹੈ ਸਭ ਨੂੰ ਗਿਆਨ ਚਲਾ ਰਿਹਾ ਸਾਡਾ ਸਾਰਿਆਂ ਦਾ ਨਹੀਂ ਪੂਰੀ ਮਨੁੱਖਤਾ ਦਾ ਵਰਲਡ ਵਿੱਚ ਜਿੱਥੇ ਵੀ ਕਿਤੇ ਕੋਈ ਬੈਠਾ ਹੈ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ
ਡੁੱਬਾ
ਸੰਸਾਰ ਦੀ ਗੱਲ ਹੈ ਇੱਥੇ ਸਿੱਖਾਂ ਦੀ ਗੱਲ ਨਹੀਂ ਗੱਲਿਆ ਸਾਰੇ ਸੰਸਾਰ ਦੀ ਗਿਆਨ ਬਿਨਾਂ ਦੁਨੀਆ ਡੁੱਬ ਰਹੀ ਹੈ ਗਿਆਨ ਗੁਰੂ ਹੈ ਸਾਰਿਆਂ ਨੂੰ ਗਿਆਨ ਚਲਾ ਰਿਹਾ ਸਭ ਨੂੰ ਸਾਡਾ ਸਾਰਿਆਂ ਦਾ ਗੁਰੂ ਗਿਆਨ ਪ੍ਰਤੀਕ ਹੈ ਇਸ ਗੱਲ ਦਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਸਿੰਬਲ ਹੈ ਗਿਆਨ ਨੂੰ ਅਸੀਂ ਗੁਰੂ ਮੰਨਦੇ ਹਾਂ ਇਹ ਪ੍ਰਤੀਕ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਪ੍ਰਤੀਕ ਹੈ ਗੁਰੂ ਗ੍ਰੰਥਿਆਂ ਨਾਲ ਸਮਝੋ ਗਿਆਨ ਗੁਰੂ ਹੈ ਸਾਰੀ ਮਨੁੱਖਤਾ ਦਾ ਗਿਆਨ ਬਿਨਾਂ ਕੋਈ ਨਹੀਂ ਚੱਲ ਸਕਣਾ ਇੱਥੇ ਜਿੰਨਿਆਂ ਨੇ ਤਰੱਕੀ ਕੀਤੀ ਹੈ ਗਿਆਨ ਨਾਲ ਕੀਤੀ ਹੈ ਜਿੰਨੇ ਅੱਗੇ ਗਏ ਆ ਗਿਆਨ ਨਾਲ ਗਏ ਆ ਗੁਰੂ ਅੱਗੇ ਲਿਜਾਂਦਾ ਗਿਆਨ ਅੱਗੇ ਲਿਜਾਂਦਾ ਹਰ ਇੱਕ ਨੂੰ ਗਿਆਨ ਅੱਗੇ ਲੈ ਕੇ ਜਾਂਦਾ ਧਿਆਨ ਨਾਲ ਸਮਝੋ ਭਗਤ ਰਵਿਦਾਸ ਜੀ ਦਾ ਗੁਰੂ ਵੀ ਗਿਆਨ ਹੈ ਫਿਰ ਗੁਰੂ ਇੱਕ ਹੈ ਅਸੀਂ ਕਹਿੰਦੇ ਹਾਂ ਦਸ ਗੁਰੂ ਹੈ ਸਾਡੇ ਹੁਣ ਮੈਂ ਤੁਹਾਨੂੰ ਪੁੱਛਦਾ ਵੀ ਗੁਰੂ ਦਸ ਹੈ ਕਿ ਇੱਕ ਹੈ ਬੋਲੋ ਗੱਜ ਕੇ ਫਿਰ ਦਸਾਂ ਨੂੰ ਗੁਰੂ ਕਿਉਂ ਕਹਿੰਦੇ ਆ ਪੰਜਾਬ ਸਾਡੇ ਭਾਰਤ ਦੀ ਸੱਭਿਅਤਾ ਰਹੀ ਹੈ ਇੱਥੇ ਟੀਚਰ ਨੂੰ ਗੁਰੂ ਕਹਿੰਦੇ ਆ ਅੱਜ ਵੀ ਅਗਲਾ ਕਹਿੰਦਾ ਇਹ ਮੇਰਾ ਉਸਤਾਦ ਹੈ ਉਸਤਾਦ ਨੂੰ ਕਹਿੰਦੇ ਗੁਰੂ ਕਈ ਵਾਰੀ ਅਗਲਾ ਕਹਿੰਦਾ ਕਿਸੇ ਤੋਂ ਗੁਰੂ ਧਾਰ ਲੈ ਗੱਡੀ ਸਿੱਖਿਆ ਤੂੰ ਗੁਰੂ ਹੈ ਤੇਰਾ ਕੋਈ ਰਾਜਸਥਾਨ ਦੇ ਵਿੱਚ ਅੱਜ ਵੀ ਟੀਚਰ ਨੂੰ ਗੁਰੂ ਜੀ ਕਹਿੰਦੇ ਭਾਰਤ ਦੀਆਂ ਕਈ ਸਟੇਟਾਂ ਵਿੱਚ ਟੀਚਰ ਨੂੰ ਗੁਰੂ ਜੀ ਕਹਿੰਦੇ ਆਪਣੇ ਟੀਚਰ ਨੂੰ ਲੀਡਰ ਨੂੰ ਲੋਕ ਗੁਰੂ ਜੀ ਕਹਿੰਦੇ ਤੇ ਜਦੋਂ ਦਸ ਪਾਤਸ਼ਾਹ ਸਾਡੇ ਹੋਏ ਹੈ ਉਸ ਵੇਲੇ ਟੀਚਰ ਨੂੰ ਟੀਚਰ ਵਾਂਗੂ ਗੁਰੂ ਜੀ ਸਾਡੇ ਪਹਿਲੇ ਗੁਰੂ ਜੀ ਦੂਜੇ ਤੀਜੇ ਏਦਾਂ ਗੁਰੂ ਉਹ ਸ਼ਬਦ ਗੁਰੂ ਜੀ ਦਾ ਜਿਹੜਾ ਹੈ ਉਹ ਹੈ ਟੀਚਰ ਗੁਰੂ ਪਰ ਸਾਰਿਆਂ ਦਾ ਉਹਨਾਂ ਦਸਾਂ ਦਾ ਸਾਡਾ ਭਗਤ ਜੀ ਦਾ ਸਭ ਦਾ ਗੁਰੂ ਕੀ ਕੌਣ ਹੈ ਗਿਆਨ ਉਹ ਇੱਕ ਹੈ ਉਹ ਇੱਕ ਹੈ ਉਹ ਸਦਾ ਰਹਿਣਾ ਉਹ ਪਤਾ ਕਿੱਡਾ ਵੱਡਾ ਹੈ ਜਿੱਡੀ ਕੁਦਰਤ ਹੈ ਰੱਬ ਕਾਹਦੇ ਚ ਹੈ ਬੋਲੋ ਜਰਾ ਰੱਬ ਕੁਦਰਤ ਚ ਹੈ ਤੇ ਕੁਦਰਤ ਬਹੁਤ ਵੱਡੀ ਇਹਦਾ ਅੰਤ ਹੈ ਕੋਈ ਤੇ ਗਿਆਨ ਵੀ ਫਿਰ ਇਹਦਾ ਗਿਆਨ ਵੀ ਓਡਾ ਵੱਡਾ ਹੈ ਜਿੱਡਾ ਰੱਬ ਓਡਾ ਹੀ ਉਹਦਾ ਗੁਰ ਪਰਮੇਸ਼ਰ ਇੱਕੋ ਜਿਹਾ ਇੱਕੋ ਹੀ ਧਿਆਨ ਨਾਲ ਸਮਝਿਆ ਨੁਕਤਾ ਸਾਰੇ ਪਾਸੇ ਫੈਲਿਆ ਹੋਇਆ ਕੁਦਰਤ ਦੇ ਵਿੱਚ ਪਰਮਾਤਮਾ ਵਿੱਚ ਹੀ ਹੈ ਦਿਸਦਾ ਅਣ ਦਿਸਦਾ ਉਹੀ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਸਾਰਿਆਂ ਦਾ ਗੁਰੂ ਹੈ ਗਿਆਨ ਸਾਰੀ ਮਨੁੱਖਤਾ ਦਾ ਉਹ ਦਸਾਂ ਨੂੰ ਗੁਰੂ ਕਿਉਂ ਕਹਿੰਦੇ ਆ ਟੀਚਰ ਗੁਰੂ ਤੇ ਭਗਤ ਰਵਿਦਾਸ ਜੀ ਵੇਲੇ ਪ੍ਰਚਲਿਤ ਸ਼ਬਦ ਕਿਸੇ ਨੂੰ ਭਗਤ ਭਗਤ ਸ਼ਬਦ ਜ਼ਿਆਦਾ ਪ੍ਰਚਲਿਤ ਹੈ ਉਦੋਂ ਟੀਚਰ ਨੂੰ ਕੀ ਕਹਿੰਦੇ ਆ ਭਗਤ ਕਿਤੇ ਟੀਚਰ ਕਬੀਰ ਜੀ ਨੂੰ ਕਿਹਾ ਭਗਤ ਤੇ ਜੇ ਤੁਸੀਂ ਟੀਚਰ ਵਾਲਾ ਭਗਤ ਕਹਿਣਾ ਹੈ ਗੁਰੂ ਕਹਿਣਾ ਹੈ ਜਿਵੇਂ ਦਸ ਪਾਤਸ਼ਾਹ ਨੂੰ ਗੁਰੂ ਕਹਿ ਲਓ ਭਗਤ ਰਵਿਦਾਸ ਜੀ ਵੀ ਗੁਰੂ ਕਹਿ ਲਓ ਭਗਤ ਕਬੀਰ ਜੀ ਨੂੰ ਵੀ ਗੁਰੂ ਕਹਿ ਲਓ ਜੇ ਕਹਿਣਾ ਹੈ ਪੈਂਤੀਆਂ ਨੂੰ ਗੁਰੂ ਕਹਿ ਲਓ ਪੈਂਤੀ ਗੁਰੂ ਪੈਂਤੀਆਂ ਨੂੰ ਗੁਰੂ ਕਹਿ ਲਓ ਭਗਤ ਜੀ ਨੂੰ ਵੀ ਗੁਰੂ ਕਹਿ ਲਓ ਸਭ ਨੂੰ ਗੁਰੂ ਕਹਿ ਲਓ ਪਰ ਟੀਚਰ ਗੁਰੂ ਸਾਰਿਆਂ ਦਾ ਗੁਰੂ ਕੌਣ ਹੈ ਇੱਕ ਗੁਰੂ ਹੈ ਸਾਰਿਆਂ ਦਾ ਉਹ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਅੱਗੇ ਤੋਂ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ
ਨਾ ਜਾਏ
ਨਾ ਜਾਏ ਇਹ ਪੰਕਤੀ ਕਿਹੜੇ ਗੁਰੂ ਤੇ ਲੱਗੂ ਦੇਹ ਵਾਲੇ ਗੁਰੂ ਤੇ ਕਿ ਗਿਆਨ ਗੁਰੂ ਤੇ ਬੋਲੋ ਗਿਆਨ ਤੇ ਲੱਗੂ ਨਾ ਸਤਿਗੁਰ ਤੇ ਲੱਗੂ ਸਤਿਗੁਰ ਸਾਰੇ ਪਾਸੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ
ਨਾ ਜਾਏ
ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ
ਸਮਾਏ
ਉਹ ਕਿਹੜਾ ਗੁਰੂ ਹੈ ਗਿਆਨ ਜਿਹੜਾ ਕਦੇ ਨਹੀਂ ਜਾਂਦਾ ਨਾ ਆਉਂਦਾ ਨਾ ਮਰਦਾ ਨਾ ਜੰਮਦਾ ਸਰੀਰ ਆਉਂਦਾ ਹੈ ਜਾਂਦਾ ਹੈ ਜੰਮਦਾ ਹੈ ਮਰਦਾ ਹੈ ਉਹਦੇ ਤੇ ਤੂੰ ਸਦਾ ਸਦਾ ਵਾਲਾ ਨਹੀਂ ਲਾ ਸਕਣਾ ਦੇਹ ਤੇ ਨਹੀਂ ਲੱਗਣਾ ਇਹ ਲੱਗਣਾ ਹੈ ਗਿਆਨ ਗੁਰੂ ਦਾ ਸਾਰਿਆਂ ਦਾ ਗੁਰੂ ਗਿਆਨ ਅੱਜ ਵੀ ਗੁਰੂ ਗਿਆਨ ਸਦਾ ਗੁਰੂ ਗਿਆਨ ਗਿਆਨ ਨਾ ਰੱਬ ਜਿੰਨਾ ਚਿਰ ਰੱਬ ਹੈ ਮਤਲਬ ਕੁਦਰਤ ਹੈ ਕੁਦਰਤ ਦੇ ਵਿੱਚ ਰੱਬ ਹੈ ਉਹਨਾਂ ਚਿਰ ਹੀ ਉਹਦਾ ਗਿਆਨ ਹੈ ਸਦਾ ਰਹੇ ਤੇ ਜਿਹੜਾ ਦਸ ਤੇ ਲਾਉਂਦੇ ਹਾਂ ਅਸੀਂ ਵੀ ਗੁਰੂ ਨਾਨਕ ਏਦਾਂ ਲਾਓ ਵੀ ਆਗੂ ਨੂੰ ਟੀਚਰ ਨੂੰ ਕਹਿਣਾ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਏਦਾਂ ਕਹੋ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਰਵਿਦਾਸ ਜੀ ਮਹਾਰਾਜ ਕਹੋ ਪਰ ਸਤਿਗੁਰੂ ਜਿਹੜਾ ਹੈ ਗਿਆਨ ਗੁਰੂ ਜਦੋਂ ਗੱਲ ਆਉਣੀ ਹੈ ਗਿਆਨ ਦੀ ਉਦੋਂ ਫਿਰ ਗੁਰੂ ਜਿੱਦਾਂ ਹੁਣ ਕਈ ਕਹਿ ਦਿੰਦੇ ਧਰਤੀ ਮਾਂ ਕਹਿੰਦੇ ਨਾ ਧਰਤੀ ਮਾਂ ਕਈ ਭਾਰਤ ਮਾਂ ਏਦਾਂ ਕਹਿੰਦੇ ਨਾ ਇੱਕ ਮੇਰੀ ਮਾਂ ਕਈ ਗਊ ਨੂੰ ਮਾਂ ਕਹਿੰਦੇ ਪਰ ਫਰਕ ਤੇ ਹੈ ਨਾ ਮੇਰੀ ਮਾਂ ਵਾਲਾ ਮਾਂ ਮਾਂ ਨਾਲ ਹੀ ਲੱਗਦਾ ਗਊ ਨਾਲ ਥੋੜਾ ਲੱਗ ਜਾਣਾ ਸਮਝਦੇ ਹੋ ਨਾ ਗੱਲ ਏਦਾਂ ਹੀ ਆ ਵੀ ਜਿਹੜਾ ਸ਼ਬਦ ਕਈ ਸ਼ਬਦ ਥੋੜੇ ਹੈ ਲਾਣੇ ਕਈ ਜਗ੍ਹਾ ਪੈਂਦੇ ਇਸ ਤਰ੍ਹਾਂ ਜਿਹੜਾ ਗੁਰੂ ਗਿਆਨ ਤੇ ਲੱਗਦਾ ਉਹ ਗੁਰੂ ਉਹਦੇ ਨਾਲ ਹੀ ਲੱਗਦਾ ਉਹ ਸਤਿਗੁਰ ਮੇਰਾ ਸਦਾ ਉਹ ਗਿਆਨ ਸਰਬ ਵਿਆਪੀ ਹੈ ਉਹ ਗੁਰੂ ਸਰਬ ਵਿਆਪੀ ਹੈ ਸਦਾ ਹੈ ਆਉਂਦਾ ਨਹੀਂ ਜਾਂਦਾ ਨਹੀਂ ਮਰਦਾ ਨਹੀਂ ਸੜਦਾ ਨਹੀਂ ਡੁੱਬਦਾ ਨਹੀਂ ਉਹ ਗੁਰੂ ਹੈ ਜਿਹੜਾ ਸਰਬ ਸਾਰੀ ਦੁਨੀਆ ਨੂੰ ਚਲਾ ਰਿਹਾ ਉਹਦੇ ਬਿਨਾਂ ਦੁਨੀਆ ਡੁੱਬ ਜਾਂਦੀ ਹੈ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਬੜੀ ਦੁਨੀਆ ਜਿਹੜੇ ਜਾਣਦੇ ਹੀ ਨਹੀਂ ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਦੇ ਹਾਂ ਉਹ ਨਹੀਂ ਜਾਣਦੇ ਬੜੀ ਦੁਨੀਆ ਇੱਦਾਂ ਦੀ ਲੋਕੀ ਨਹੀਂ ਜਾਣਦੇ ਕਈਆਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਨਾ ਪੜ੍ਹਿਆ ਨਾ ਸਮਝਿਆ ਪਰ ਇੱਥੇ ਲਿਖਿਆ ਬਾਜ ਗੁਰੂ ਡੁੱਬਾ ਸੰਸਾਰ ਉਹ ਗਿਆਨ ਲਈ ਦੱਸਿਆ ਗਿਆਨ ਤੋਂ ਬਿਨਾਂ ਦੁਨੀਆ ਡੁੱਬ ਜਾਂਦੀ ਗਿਆਨ ਲੈਣਾ ਬੜਾ ਸਮਝ ਲੈਣੀ ਇਹ ਨੁਕਤਾ ਮੇਰਾ ਖਿਆਲ ਆਇਆ ਪਕੜ ਚ ਭਾਈ ਸਾਰਿਆਂ ਦੇ ਸਮਝ ਚ ਆਈ ਹੈ ਤੇ ਇੱਦਾਂ ਸਤਿਗੁਰੂ ਲਾਓ ਆਗੂ ਦੇ ਨਾਲ ਅਸੀਂ ਦਸਾਂ ਨਾਲ ਲਾਇਆ ਲਾਓ ਜੀ ਆਪਾਂ ਨੂੰ ਜੇ ਕੋਈ ਕਹੇ ਵੀ ਸਤਿਗੁਰੂ ਰਵਿਦਾਸ ਜੀ ਕਹੋ ਜ਼ਰੂਰ ਕਹਾਂਗੇ ਜੀ ਸਤਿਗੁਰੂ ਰਵਿਦਾਸ ਕਹਿੰਦੇ ਹਨ ਕਬੀਰ ਜੀ ਨੂੰ ਸਤਿਗੁਰੂ ਕਹੋ ਹਾਂਜੀ ਸਤਿਗੁਰੂ ਪਰ ਇਹ ਚੇਤਾ ਰੱਖਿਓ ਇਹ ਆਗੂ ਵਾਲਾ ਟੀਚਰ ਵਾਲਾ ਸਾਡੇ ਲੀਡਰ ਵਾਲਾ ਗੁਰੂ ਲਾਇਆ ਸਤਿਗੁਰੂ ਪਰ ਜੇ ਸਤਿਗੁਰੂ ਲਾਣਾ ਵੀ ਜਿਹੜਾ ਸਤਿਗੁਰ ਮੇਰਾ ਸਦਾ ਸਦਾ ਉਹ ਗਿਆਨ ਗੁਰੂ ਦੇ ਨਾਲ ਲੱਗਦਾ ਉਹ ਪਰਮਾਤਮਾ ਦੇ ਨਾਲ ਲੱਗਦਾ ਜਿਹੜਾ ਕਿ ਹਰ ਥਾਂ ਉਹਦਾ ਗਿਆਨ ਵੀ ਹਰ ਥਾਂ ਉਹ ਉਹਦੇ ਨਾਲ ਹੀ ਉੱਥੇ ਹੀ ਲੱਗੇ ਇਸ ਕਰਕੇ ਆਓ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ ਹੈ ਇਹ ਸਾਨੂੰ ਸਤਿਗੁਰੂ ਜੀ ਦੀ ਬਾਣੀ ਪੜ੍ਹ ਸੁਣ ਸਮਝ ਕੇ ਅਕਲ ਆਵੇ ਮੱਤ ਆਵੇ ਵੀਰੋ ਭਾਈਓ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ ਮੇਰੀ ਉਹ ਭੈਣੋ ਤੇ ਕਿੱਥੇ ਹੋਣਾ ਅੰਮ੍ਰਿਤ ਸੰਚਾਰ ਕੱਲ ਫਟਾਫਟ ਦੱਸੋ ਨਸ਼ਹਿਰਾ ਨਸ਼ਹਿਰਾ ਪੰਨੂ ਪਿੰਡ ਨਸ਼ਹਿਰਾ ਹੈ ਪਿੰਡ ਨਸ਼ਹਿਰਾ ਵਿਖੇ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਜੀ ਲਿਖਿਆ ਤੇ ਹੈ ਨਹੀਂ ਇੱਥੇ ਪਿੰਡ ਦਾ ਨਾਮ ਨਸ਼ਹਿਰਾ ਹੀ ਹੈ ਜੀ ਅੱਛਾ ਨਸ਼ਹਿਰਾ ਪਿੰਡ ਇੱਥੇ ਨਾਲ ਪੈਂਦਾ ਕਿਤੇ ਉੱਥੇ ਕੱਲ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਟਾਈਮ ਹੋਊ ਸ਼ਾਮ ਦਾ 6 ਵਜੇ ਸੁਕੇਸੀ ਇਸ਼ਨਾਨ ਕਰਕੇ ਸਾਫ਼ ਵਸਤਰ ਪਾ ਕੇ ਤੇ ਵੱਧ ਤੋਂ ਵੱਧ ਆਪਾਂ ਪਹੁੰਚੀਏ ਇਹ ਸਾਡਾ ਕੌਮ ਦਾ ਕਨਸੈਪਟ ਹੈ ਇੱਕ ਧਰਮ ਦਾ ਕਨਸੈਪਟ ਹੈ ਇੱਕ ਕੌਮ ਦਾ ਕਨਸੈਪਟ ਹੈ ਧਰਮੀ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਧਰਮੀ ਪਰ ਇਹ ਸਾਡਾ ਕੌਮੀ ਕਨਸੈਪਟ ਹੈ ਜਿਹਦੇ 'ਚ ਅਸੀਂ ਅੰਮ੍ਰਿਤ ਛਕਦੇ ਹਾਂ ਦਾਖਲਾ ਲੈਂਦੇ ਹਾਂ ਦਾੜੀ ਰੱਖਦੇ ਹਾਂ ਪੱਗ ਬੰਨਦੇ ਹਾਂ ਕਿਰਪਾਨ ਪਾਉਂਦੇ ਹਾਂ ਇਹ ਸਾਡਾ ਕੌਮੀ ਕਨਸੈਪਟ ਤਾਂ ਕਰਕੇ ਇਹ ਟੀਮ ਦੇ ਕਨਸੈਪਟ ਵਿੱਚ ਜਿਹੜੇ ਭਾਗ ਲੈਣਾ ਚਾਹੁੰਦੇ ਹੈ ਦਾਖਲਾ ਲੈਣਾ ਚਾਹੁੰਦੇ ਹੈ ਉਹ ਅੰਮ੍ਰਿਤ ਛਕਣ ਮੇਰੇ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਕੋਈ ਛੱਕ ਕੇ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾਵੇ ਸ਼ਾਮ 5 ਵਜੇ ਆਓ ਜਿਹੜੇ ਸਕੂਲ ਦੀ ਪੜ੍ਹਾਈ ਵਧੀਆ ਹੋਵੇ ਉੱਥੇ ਬੱਚਾ ਦਾਖਲ ਕਰਾਉਣ ਲੱਗਿਆ ਗੁਰੇਜ ਨਹੀਂ ਕਰਨਾ ਚਾਹੀਦਾ ਨਾਲੇ ਉੱਥੇ ਤੇ ਫੀਸਾਂ ਕਈ ਵਾਰੀ ਵੱਧ ਲੱਗਦੀਆਂ ਇੱਥੇ ਤੇ ਫੀਸ ਵੀ ਕੋਈ ਨਹੀਂ ਜਿਹੜਾ ਬੰਦਾ ਚਾਹੁੰਦਾ ਵੀ ਪੜ੍ਹਾਈ ਤੇ ਬਹੁਤ ਵਧੀਆ ਫਿਰ ਪੜ੍ਹੋ ਉਹ ਲਓ ਦਾਖਲੇ ਆਪਾਂ ਪੜ੍ਹਾਈ ਕਰੀਏ ਫਿਰ ਅੱਗੇ ਅੱਗੇ ਵਧਾਂਗੇ ਹੌਲੀ ਹੌਲੀ ਅੱਗੇ ਅੱਗੇ ਚੱਲੀਏ ਕਦਮ ਕਦਮ ਚੱਲਦੇ ਜਾਈਏ ਕਿਸੇ ਟਿਕਾਣੇ ਪਹੁੰਚਾਂਗੇ ਤਾਂ ਕਰਕੇ ਮੇਰੀ ਉਹ ਭੈਣੋ ਮੇਰੇ ਉਹ ਵੀਰੋ ਜਿਨ੍ਹਾਂ ਅੰਮ੍ਰਿਤ ਛਕਣਾ ਕੱਢੋ ਸ਼ਰਾਬਾਂ ਸ਼ਰੂਬਾਂ ਚੱਕ ਕੇ ਮਾਰੋ ਬਾਹਰ ਸਾਰੇ ਨਸ਼ੇ ਆਓ ਨਸ਼ੇ ਤਾਂ ਨਿਕਲਣੇ ਨੇ ਜੇ ਨਸ਼ੇ ਤੂੰ ਬਾਹਰ ਕੱਢਣੇ ਤਾਂ ਨਿਕਲਣੇ ਨੇ ਜੇ ਤੂੰ ਨਹੀਂ ਕੱਢਣੇ ਚਾਹੁੰਦਾ ਫਿਰ ਨਹੀਂ ਦੁਨੀਆ ਦੀ ਕੋਈ ਤਾਕਤ ਕਰ ਗੁਰੂ ਗ੍ਰੰਥ ਸਾਹਿਬ 3 ਦਿਨ ਘਰ ਆਏ ਸ਼ਰਾਬ ਦੀਆਂ ਬੋਤਲਾਂ ਅਲਮਾਰੀ 'ਚ ਪਿੱਛੇ ਲੋਕ ਲਾ ਕੇ ਰੱਖਦੀਆਂ ਕਹਿੰਦਾ ਬਾਅਦ 'ਚ ਕੱਢ ਲਾਂਗੇ ਫਿਰ ਗੁਰੂ ਸਾਹਿਬ ਜਾਂਦੇ ਹੈ ਉਹ ਫਿਰ ਬੋਤਲਾਂ ਕੱਢ ਲੈਂਦਾ ਘਰ ਪਵਿੱਤਰ ਤਾਂ ਹੋਊ ਜੇ ਤੂੰ ਸ਼ਰਾਬਾਂ ਨਸ਼ੇ ਕੱਢ ਕੇ ਪਵਿੱਤਰ ਕਰਨਾ ਚਾਹੁੰਦਾ ਹੈ ਭਾਈ ਤਾਂ ਬਦਲੂ ਸਾਰਾ ਕੁਛ ਬਾਹਰੋਂ ਕੁਛ ਨਹੀਂ ਹੋ ਜਾਂਦਾ ਕੋਈ ਪਵਿੱਤਰਤਾ ਬਾਹਰੋਂ ਨਹੀਂ ਪਾ ਦੇਣੀ ਕਿਸੇ ਨੇ ਤੇਰਾ ਘਰ ਤਾਂ ਬਦਲੂ ਜੇ ਤੂੰ ਬਦਲਣਾ ਚਾਹੁੰਦਾ ਵੇਖੋ ਨਾ ਕਈ ਲੋਕ ਪਾਠ ਕਰਾਉਂਦੇ ਆ ਧਿਆਨ ਨਾਲ ਸੁਣੋ 1-2 ਮਿੰਟ ਟਕਾ ਰੱਖੋ ਭਾਈ ਕਈ ਲੋਕ ਪਾਠ ਕਰਾਉਂਦੇ ਆ ਜਦੋਂ ਉਹਨਾਂ ਨਾਲ ਗੱਲਬਾਤ ਕਰੀਦੀ ਹੈ ਭਾਈ ਪਾਠ ਕਰਾਇਆ ਸੁਣਿਆ ਤੇ ਹੈ ਨਹੀਂ ਕਹਿੰਦੇ ਚਲੋ ਕੋਈ ਨਹੀਂ ਘਰ ਤੇ ਪਵਿੱਤਰ ਹੋ ਜੂ ਐਦਾਂ ਕਹਿੰਦੇ ਘਰ ਤੇ ਪਵਿੱਤਰ ਹੋ ਜੂ ਹੁਣ ਗੁਰੂ ਗ੍ਰੰਥ ਸਾਹਿਬ 3 ਦਿਨ ਰਹੇ ਮਹਾਰਾਜ ਚਲੇ ਗਏ ਬਾਹਰ ਘਰ ਘਰ ਸ਼ਾਂਤੀ ਆ ਜੇ ਘਰ ਟਕਾ ਆ ਜੇ ਘਰ ਨੂੰ ਕੋਈ ਪ੍ਰੋਬਲਮ ਨਹੀਂ ਨਾ ਤੇਰੇ ਭਾਂਡੇ ਆਪਸ 'ਚ ਲੜਦੇ ਆ ਨਾ ਫਰਿੱਜ ਟੀਵੀ ਲੜਦੇ ਉਹਦੇ ਵਿਚਾਰੇ ਪਏ ਐ ਕਲੇਸ਼ੀ ਤੇ ਤੂੰ ਐ ਘਰ ਤੇ ਚੰਗਾ ਭਲਾ ਥਾਂ ਮਾੜੀ ਹੈ ਜਗ੍ਹਾ ਮਾੜੀ ਹੈ ਜਗ੍ਹਾ ਜੁਗਾ ਨੂੰ ਕੁਛ ਨਹੀਂ ਹੁੰਦਾ ਘਰ ਕੋਈ ਥਾਂ ਨੀ ਮਾੜੀ ਹੁੰਦੀ ਬੰਦਾ ਮਾੜਾ ਹੁੰਦਾ ਤੇ ਤੂੰ ਬਾਹਰ ਨਿਕਲ ਜਾ ਘਰ ਤੇ ਚੰਗਾ ਭਲਾ ਘਰ ਤੇ ਕੋਈ ਕਲੇਸ਼ ਹੀ ਨਹੀਂ ਘਰ ਵਿੱਚ ਘਰ 'ਚ ਕਲੇਸ਼ ਰਹਿੰਦਾ ਜੀ ਤਾਂ ਪਾਠ ਕਰਾਇਆ ਕਲੇਸ਼ੀਓ ਸੁਣੋ ਪਾਠ ਤੁਹਾਡੇ ਅੰਦਰੋਂ ਕਲੇਸ਼ ਨਿਕਲੇ ਬਾਕੀ ਘਰ ਥੋੜਾ ਲੜਦਾ, ਤੇਰੇ ਘਰ ਤੇਰੇ ਅੰਦਰ ਕੂੜ ਕਬਾੜ ਭਰਿਆ ਹੋਇਆ। ਪਵਿੱਤਰ ਇਹਨੂੰ ਕਰਨਾ ਹੈ, ਇੱਥੇ ਸੱਚਾ ਗਿਆਨ ਟਕਾ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਇੱਥੇ ਬਿਠਾ ਸਤਿਗੁਰੂ ਸੱਚਾ ਗਿਆਨ। ਸੋ ਥਾਨ ਸੁਹਾਵਾ ਲੱਭ ਆਪਣਾ ਅੰਦਰ, ਗੁਰਸਿੱਖੀ ਸੋ ਥਾਨ ਭਾਲਿਆ, ਉਹ ਲੱਭ ਥਾਂ ਇਹ ਅੰਦਰ ਹੈ ਤੇਰੇ। ਤੇ ਵੇਖੋ ਪਿਆਰਿਓ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨਾ ਹੈ ਅਸੀਂ, ਬਦਲਣਾ ਹੈ ਅਸੀਂ। ਤੇ ਤਿੰਨ ਦਿਨ ਪਾਠ ਹੋਇਆ, ਘਰ ਤੇ ਪਵਿੱਤਰ ਹੋ ਜੂ, ਫਰਸ਼ ਤੇ ਪਵਿੱਤਰ ਹੋ ਗਿਆ, ਲੈ ਘਰ ਪਵਿੱਤਰ ਕਾਹਦਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਚਲੇ ਗਏ, ਉਸੇ ਕਮਰੇ ਦੇ ਵਿੱਚ ਜਿੱਥੇ ਚੰਦੂਆ ਲੱਗਿਆ ਸੀ ਉੱਥੇ ਟੇਬਲ ਰੱਖ ਲਿਆ, ਕੁਰਸੀ ਰੱਖ ਲਈ, ਰਾਤ ਨੂੰ ਫਿਰ ਬੋਤਲ ਖੋਲ੍ਹ ਕੇ ਬਹਿ ਗਿਆ, ਫਿਰ ਖਲਾਰਾ ਪੈ ਗਿਆ। ਪਵਿੱਤਰ ਕੀ ਹੋਇਆ? ਪਵਿੱਤਰ ਉਹਦੇ ਹੋ ਜਿਹਦੇ ਤੂੰ ਪਵਿੱਤਰ ਕਰਨਾ ਚਾਹੁੰਦਾ, ਤੂੰ ਮਾਰੇਗਾ ਚੱਕ ਕੇ ਸਾਰਾ ਕੁਝ ਬਾਹਰ, ਉਹਦੇ ਤੇਰਾ ਘਰ ਪਵਿੱਤਰ ਹੋ ਜੂ, ਫਿਰ ਬਾਹਰੋਂ ਨਹੀਂ ਕਰਨਾ ਪੈਣਾ, ਤੈਨੂੰ ਕਰਨਾ ਪੈਣਾ। ਤੇਰਾ ਮਨ ਪਵਿੱਤਰ ਤਾਂ ਹੋਊ ਜੇ ਤੂੰ ਕਰਨਾ ਚਾਹੁੰਦਾ, ਸਰੀਰ ਪਵਿੱਤਰ ਤਾਂ ਹੋਊ ਜੇ ਤੂੰ ਕਰਨਾ ਚਾਹੁੰਦਾ, ਘਰ ਪਵਿੱਤਰ ਤਾਂ ਹੋਊ ਜੇ ਤੂੰ ਕਰਨਾ, ਤੇ ਵੀਰੋ ਪਿੰਡ ਪਵਿੱਤਰ ਤਾਂ ਹੋਊ ਜੇ ਪਿੰਡ ਵਾਲੇ ਕਰਨਾ, ਸਮਾਜ ਪਵਿੱਤਰ ਤਾਂ ਹੋਊ ਜੇ ਸਮਾਜ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੁੰਦਾ, ਨਹੀਂ ਤੇ ਬਦਲ ਨਹੀਂ ਸਕਦਾ ਕੁਛ, ਕੁਛ ਨਹੀਂ ਬਦਲ। ਤੁਸੀਂ ਸਾਨੂੰ ਕਰਨਾ, ਆਪਣ ਹੱਥੀ ਆਪਣਾ ਆਪੇ ਹੀ ਕਾਜ
ਸਵਾਰੀ,
ਆਪੇ ਕਰਨਾ ਤੈਨੂੰ ਕਰਨਾ। ਤਾਂ ਕਰਕੇ ਆਓ ਫਿਰ, ਆਪਣੀ ਜ਼ਿੰਮੇਵਾਰੀ ਹੈ। ਜੇ ਘਰ ਚ ਖਲਾਰਾ ਹੈ ਤੇ ਮੈਂ ਪਾਇਆ, ਇਹਦਾ ਮਤਲਬ ਜੇ ਨਸ਼ੇ ਨੇ ਤੇ ਮੈਂ ਲਿਆਇਆ, ਜੇ ਘਰ ਚ ਖਲਾਰਾ ਹੈ ਤੇ ਮੈਂ ਪਾਇਆ ਤੇ ਕੱਢੂ ਵੀ ਮੈਂ। ਉਹ ਜ਼ਿੰਦਗੀ ਚ ਪਾਓ ਨਾ, ਕੱਢ ਕੇ ਵਿਖਾਓ। ਦਲੇਰੀ ਚਾਹੀਦੀ ਹੈ, ਹਿੰਮਤ ਚਾਹੀਦੀ ਹੈ ਚੱਕ ਕੇ ਬੋਤਲਾਂ ਬਾਹਰ ਸਿੱਟਣ ਲਈ, ਨਸ਼ੇ ਨੁਸ਼ੇ ਬਾਹਰ ਛੱਡਣ ਕੱਢਣ ਲਈ। ਸੂਰਮਿਆਂ ਦਾ ਕੰਮ ਹੁੰਦਾ ਹੈ ਸੱਚਾ ਗਿਆਨ ਲਾਗੂ ਕਰਨਾ, ਖੇਡ ਨਹੀਂ ਪਈ। ਹਰ ਬੰਦਾ ਲਾਗੂ ਨਹੀਂ ਕਰ ਸਕਦਾ, ਸੱਚੀ ਗੱਲ ਲਾਗੂ ਕਰਨੀ ਬਹੁਤ ਔਖੀ ਹੁੰਦੀ ਹੈ। ਤੇ ਕਰਕੇ ਵਿਖਾ, ਤੇਰਾ ਸੂਰਮੇ ਦਾ ਪਤਾ ਲੱਗੇ, ਤੇਰੇ ਬਹਾਦਰ ਦਾ ਪਤਾ ਲੱਗੇ, ਤੇਰੀ ਦਲੇਰੀ ਦਾ ਪਤਾ ਲੱਗੇ ਵੀ ਦਲੇਰ ਹੈ ਸੂਰਮਾ। ਕਰਕੇ ਵਿਖਾ ਲਾਗੂ, ਲੱਤਾਂ ਭਾਰ ਚੱਲਣ ਕਰਕੇ ਵਿਖਾ। ਸੁਣ ਸਾਰੇ ਹੀ ਲੈਂਦੇ ਐ, ਦੱਸੋ ਭਾਈ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਕਿ ਨਹੀਂ, ਬੋਲੋ ਰੱਖਣਾ। ਜਿਮ ਕਰਨੀ ਚਾਹੀਦੀ ਕਿ ਨਹੀਂ, 5-7 ਕਿਲੋਮੀਟਰ ਭੱਜਣਾ ਚਾਹੀਦਾ ਕਿ ਨਹੀਂ। ਲੈ ਹੁਣ ਪਤਾ ਸਾਰਿਆਂ ਨੂੰ, ਭੱਜ ਕੇ ਵਿਖਾਇਓ ਸਵੇਰੇ, ਫਿਰ ਪਤਾ ਲੱਗੂ ਵੀ ਭੱਜ ਕੇ ਆਏ ਅੱਜ। ਕਹਿਣਾ ਸਾਰਿਆਂ ਨੂੰ ਵਧੀਆ ਲੱਗਦਾ ਵੀ ਪਸੀਨਾ ਕੱਢਣਾ ਚਾਹੀਦਾ, ਕੱਢੂ ਕਿਹੜਾ, ਗੱਲਾਂ ਤੇ ਸਾਰੀ ਮਾਰ ਲੈਂਦੇ ਆਪਾਂ। ਤਾਂ ਕਰਕੇ ਭਾਈ ਆਪਾਂ ਉਹਨੂੰ ਲਾਗੂ ਕਰਕੇ ਵਿਖਾਉਣਾ। ਸੂਰਮਿਆਂ ਤੇਰਾ ਪਤਾ ਤਾਂ ਲੱਗੂ ਜਦੋਂ ਲਾਗੂ ਕਰੇਗਾ। ਤਾਂ ਕਰਕੇ ਅਸੀਂ ਇਹ ਜੇ ਘਰ ਚ ਖਲਾਰਾ ਪਾਇਆ ਤੇ ਆਪੇ ਸਾਫ ਕਰਾਂਗੇ, ਉਹ ਜੇ ਕਲੇਸ਼ ਹੈ ਕਿਹੜੀ ਗੱਲ ਕਰਕੇ ਉਹ ਆਪੇ ਸਾਫ ਕਰੋ। ਘਰ ਵਾਲੀ ਗਲਤੀ ਕਰਦੀ ਹੈ, ਸੁਧਾਰ ਕਰ ਆਪਣਾ, ਤੇਰੇ ਚ ਮੈਲ ਹੈ ਕੱਢ ਇਹਨੂੰ ਬਾਹਰ ਪਰੇ, ਸ਼ਾਂਤੀ ਆਜੂ ਘਰ ਦੇ ਵਿੱਚ, ਸ਼ਾਂਤ ਕਰੇਗਾ ਹੋ ਸਕਦਾ ਘਰ ਤੇਰਾ ਸ਼ਾਂਤ ਜੇ ਕਰਨਾ ਚਾਹੁੰਦਾ। ਇਸ ਕਰਕੇ ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਜੁੜੋ, ਹੁਕਮਨਾਮੇ ਸੁਣੀਏ। ਗੁਰੂ ਜੀ ਅੱਗੇ ਅੱਗੇ ਜਾਂਦੇ ਆਪਾਂ ਮਗਰ ਮਗਰ, ਪਰ ਬਾਕੀ ਚੇਤਾ ਰੱਖਿਓ ਕੱਲ ਅੰਮ੍ਰਿਤ ਸੰਚਾਰ 6 ਵਜੇ, ਜਿਹਨਾਂ ਛਕਣਾ ਹੈ ਕੇਸੀ ਇਸ਼ਨਾਨ ਕਰਕੇ ਸਾਫ ਵਸਤਰ ਪਾ ਕੇ 6 ਵਜੇ ਪਹੁੰਚੋ, ਨੁਸ਼ਹਿਰਾ ਪਿੰਡ ਦੇ ਵਿੱਚ ਨੇੜੇ 6 ਵਜੇ ਪਹੁੰਚੋ। ਜਿਹਨਾਂ ਭਾਈ ਦੀਵਾਨ ਚ ਆਉਣਾ ਹੈ ਉਹ ਵੀ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬਹਿ ਗਏ ਬਹਿ ਜਿਓ। ਕੱਲ ਦਿਨ ਦਾ ਦੀਵਾਨ ਖਾਨ ਅਹਿਮਦਪੁਰ ਅਨਾਲੀ ਏ ਬਰਾੜੇ ਦੇ ਨੇੜੇ ਪਿੰਡ ਪੈਂਦਾ, ਦਿਨੇ ਦੀਵਾਨ ਉੱਥੇ ਹੈ 2-4 ਵਜੇ ਤੱਕ, ਤੇ ਰਾਤ ਦਾ ਦੀਵਾਨ ਫਿਰ ਇੱਥੇ ਹੋਣਾ। ਆਪਾਂ ਸਾਰਿਆਂ ਨੇ ਵੱਧ ਚੜ ਕੇ ਕੱਲ ਦੇ ਦੀਵਾਨ ਵਿੱਚ ਪਹੁੰਚਣਾ ਹੈ, ਲਾਹਾ ਪ੍ਰਾਪਤ ਕਰਨਾ ਹੈ। ਆਓ ਮਨ ਨੀਵਾ ਮਤ ਹੋ ਸਕਦੀ ਹੈ ਜੀ, ਜੇ ਕਰਨੀ ਚਾਹੋ ਉੱਚੀ ਕਰੋ ਮਤ। ਬਸ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ,
ਮਨ ਨੀਵਾ ਮਤ ਉੱਚੀ ਹੋ ਜਾਏ ਮੇਰੀ, ਮਨ ਨੀਵਾ ਮਤ ਉੱਚੀ ਹੋ ਜਾਏ ਮੇਰੀ, ਮਨ ਨੀਵਾ ਮਤ ਉੱਚੀ ਹੋ ਜਾਏ ਮੇਰੀ, ਮਨ ਨੀਵਾ ਮਤ ਉੱਚੀ ਹੋ ਜਾਏ,
ਪੜੋ
ਮਨ ਨੀਵਾ ਮਤ ਉੱਚੀ ਹੋ ਜਾਏ ਮੇਰੀ। ਮਨ
ਮਤ ਉੱਚੀ ਮਤ ਦਾ ਰਾਖਾ ਆਪ ਵਾਹਿ ਐਦਾਂ ਕਹਿੰਦੇ ਆ ਨਾ ਅਰਦਾਸ ਜਪਾ ਰੋਜ਼ ਸਵਾਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਅਰਦਾਸ ਜੁੜੋ ਕੱਲ ਵੇਲੇ ਨਾਲ ਆਇਓ ਜੀ ਜਿਨ੍ਹਾਂ ਨੇ ਹਾਜ਼ਰੀ ਭਰਨੀ ਵੇਲੇ ਨਾਲ ਆਇਓ ਕੱਲ ਦਿਨੇ ਜਿਨ੍ਹਾਂ ਨੂੰ ਸਮਾਂ ਮਿਲੇ ਦਿਨੇ ਆਓ ਰਾਤ ਦੇ ਦੀਵਾਨ ਚ ਸਮਾਂ ਮਿਲੇ ਰਾਤ ਦੇ ਦੀਵਾਨ ਚ ਆਓ ਤੇ ਵੇਲੇ ਨਾਲ ਪਹੁੰਚ ਕੇ ਰਲ ਮਿਲ ਕੇ ਵਿਚਾਰਾਂ ਕਰੀਏ ਸਮਝੀਏ ਜ਼ਿੰਮੇਵਾਰ ਬਣੀਏ ਆਪਣੀਆਂ ਲੱਤਾਂ ਤੇ ਭਾਰ ਪਾਈਏ ਆਪਣੇ ਫਰਜ਼ ਪਛਾਣੀਏ ਗਲਤੀਆਂ ਆਪਣੀਆਂ ਕੱਢੀਏ ਕਮੀਆਂ ਆਪਣੀਆਂ ਕੱਢੀਏ ਆਓ ਕੋਸ਼ਿਸ਼ ਕਰੀਏ ਜਿੰਨਾ ਮੱਥਾ ਨਹੀਂ ਟੇਕਿਆ ਪਿੱਛੇ ਬਹਿ ਗਏ ਸਨ ਆ ਕੇ ਮੱਥਾ ਟੇਕ ਲਓ ਬਾਕੀ ਸੰਗਤ ਬੈਠੀ ਰਵੇ ਪ੍ਰੇਮ ਭੇਟਾ ਆਪਣੀ ਰੱਖ ਕੇ ਜਿਹੜੇ ਪਿੱਛੇ ਆਏ ਲੇਟ ਆਏ ਮੱਥਾ ਟੇਕ ਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ